24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨ ਰੇਡੀਓ 24 ਘੰਟੇ 7 ਦਿਨ
ਹਰਨ ਰੇਡੀਓ।
मैं प्रभजीत कौर, डायरेक्टर वीजा एंड इमिग्रेशन, तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच। सो तैयार रहना जी अपने सवालां नाल।
तुसीं सुन रहे प्रोग्राम माइग्रेशन मैटर्स। इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दित्ती जांदी है, कृपा करके उस नूं किसे सलाह दे तौर ते ना लिया जावे ते अपनी समस्या बारे किसे कंसल्टेंट नूं निजी तौर ते मिलके सलाह ली जावे। धन्यवाद। तुसी सुन रहे प्रोग्राम माइग्रेशन मैटर्स। इस प्रोग्राम च कुछ कु हालातां नूं मद्देनजर रख के सीमित समय च गलबात कीती जांदी है। जो जानकारी इस प्रोग्राम च दित्ती जांदी है, कृपा करके उस नूं किसे सलाह दे तौर ते ना लिया जावे ते अपनी समस्या बारे किसे कंसल्टेंट नूं निजी तौर ते मिलके सलाह ली जावे। धन्यवाद।
जी दोस्तों, तुसी सुन रहे सी माइग्रेशन मैटर्स दा ते माइग्रेशन मैटर्स प्रोग्राम लैके मैं तुहाडी खिदमत हाजर हां जी, अमरदीप कौर मेलबर्न तों इस वेले। ते प्रोग्राम दे विच साडे माइग्रेशन एक्सपर्ट प्रभजीत कौर जी भी पहुंच चुके ने वीजा इमीग्रेशन ते एजुकेशन तों। ते दोस्तां नूं दस्सदी जाइए कि अज दा टॉपिक, जिस टॉपिक दे उत्ते अज असीं गलबात करन जा रहे हां, ओ है जी ईओआई ऑप्शंस डिफरेंट सब क्लासेस दे लई। सो ईओआई दे बारे च अज असीं विस्तार च चर्चा करांगे प्रोग्राम दे पहले हिस्से दे विच। पर ਤੁਸੀਂ ਸਾਡੇ ਨਾਲ ਕਿਸ ਤਰ੍ਹਾਂ ਜੁੜਨਾ ਇਹਦੇ ਬਾਰੇ ਜ਼ਰੂਰ ਦੱਸਦੇ ਜਾਈਏ। ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ, ਜਾਂ ਫਿਰ ਤੁਸੀਂ ਸਾਨੂੰ ਆਪਣਾ ਜਿਹੜਾ ਮੈਸੇਜ ਹੈ ਜੀ ਉਹ ਭੇਜ ਸਕਦੇ ਹੋ ਤੁਸੀਂ ਟੈਲੀਗ੍ਰਾਮ ਦੇ ਜ਼ਰੀਏ। ਤੇ ਇਧਰ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਵੀ ਅਸੀਂ ਇਸ ਵੇਲੇ ਲਾਈਵ ਆ, ਤੇ ਲਾਈਵ ਵੀਡੀਓ ਜਿਹੜੀ ਆ ਉਹਦੇ ਰਾਹੀਂ ਵੀ ਤੁਸੀਂ ਆਪਣੇ ਜਿਹੜੇ ਮੈਸੇਜਿਸ ਆ ਉਹ ਭੇਜ ਸਕਦੇ ਹੋ। ਪਰ ਤੁਹਾਡੇ ਜਿਹੜੇ ਮੈਸੇਜਿਸ ਆ ਉਹ ਅਸੀਂ ਲਵਾਂਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ। ਸੋ ਪਹਿਲੇ ਹਿੱਸੇ ਦੇ ਵਿੱਚ ਅੱਜ ਅਸੀਂ ਟੌਪਿਕ ਦੇ ਉੱਤੇ ਡਿਸਕਸ਼ਨ ਕਰਾਂਗੇ, ਜਾਣਾਂਗੇ ਈਓਆਈ ਆਪਸ਼ਨਸ ਦੇ ਬਾਰੇ ਚ, ਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਮੈਸੇਜਿਸ ਜਿਹੜੇ ਆ ਉਹ ਲਵਾਂਗੇ, ਸਾਂਝੇ ਕਰਾਂਗੇ। ਪਰ ਨਾਲ ਹੀ ਨਾਲ ਤੁਸੀਂ ਕਾਲ ਦੀ ਜਿਹੜੀ ਆਪਸ਼ਨ ਆ ਉਹ ਵੀ ਯੂਜ਼ ਕਰ ਸਕਦੇ ਹੋ। ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 02-8599-2811 ਤੇ। ਤੇ ਹੁਣ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਅੱਜ ਦੇ ਟੌਪਿਕ ਦੇ ਉੱਤੇ। ਪ੍ਰਭਜੀਤ ਜੀ, ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿ ਭੈਣ ਜੀ ਨੇ ਦੱਸਿਆ ਕਿ ਅੱਜ ਅਸੀਂ ਗੱਲ ਕਰਾਂਗੇ ਐਕਸਪ੍ਰੈਸ਼ਨ ਆਫ ਇੰਟਰਸਟ, ਜਿਹਨੂੰ ਕਿ ਸ਼ਾਰਟ ਫਾਰਮ ਚ ਅਸੀਂ ਈਓਆਈ ਵੀ ਕਹਿ ਦਿੰਦੇ ਹਾਂ, 189-489 ਤੇ 190 ਵੀਜ਼ਾ ਬਾਰੇ।
ਜੀ ਹਾਂਜੀ ਜੀ ਬਿਲਕੁਲ, ਆਪਾਂ ਜ਼ਰੂਰ ਇਹਦੇ ਬਾਰੇ ਪਹਿਲਾਂ ਸਰੋਤਿਆਂ ਨੂੰ ਦੱਸਦੇ ਜਾਈਏ ਕਿ ਐਕਸਪ੍ਰੈਸ਼ਨ ਆਫ ਇੰਟਰਸਟ ਅਸਲ ਦੇ ਵਿੱਚ ਹੁੰਦਾ ਕੀ ਹੈ।
ਹਾਂਜੀ ਬਿਲਕੁਲ ਜੀ, ਦੇਖੋ ਸਭ ਤੋਂ ਪਹਿਲਾਂ ਆਪਾਂ ਇਸੇ ਚੀਜ਼ ਨਾਲ ਸਟਾਰਟਿੰਗ ਕਰਦੇ ਹਾਂ ਕਿ ਐਕਸਪ੍ਰੈਸ਼ਨ ਆਫ ਇੰਟਰਸਟ ਹੁੰਦਾ ਕੀ ਹੈ। ਐਕਸਪ੍ਰੈਸ਼ਨ ਆਫ ਇੰਟਰਸਟ ਦਾ ਮਤਲਬ ਹੈ ਕਿ ਡਿਪਾਰਟਮੈਂਟ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਨੇ 189-489-190 ਵੀਜ਼ਾ ਦੀਆਂ, ਉਹ ਤੁਸੀਂ ਮੀਟ ਕਰਦੇ ਹੋ। ਜਿਹੜਾ ਉਹਨਾਂ ਦਾ ਮਿਨੀਮਮ ਪੁਆਇੰਟ ਟੈਸਟ ਹੈ ਤੁਸੀਂ ਮੀਟ ਕਰਦੇ ਹੋ, ਜਿਵੇਂ ਕਿ 189 ਹੈ 65 ਪੁਆਇੰਟਸ, ਤੇ ਜੇ ਤੁਸੀਂ 489 ਦੀ ਐਲੀਜੀਬਿਲਟੀ ਦੀ ਗੱਲ ਕਰਦੇ ਹੋ ਤਾਂ ਆਪਣੇ 55 ਪੁਆਇੰਟਸ ਨੇ, 10 ਸਟੇਟ ਨੇ ਦੇ ਦੇਣੇ ਨੇ, 65 ਪੁਆਇੰਟਸ ਤੁਹਾਡੇ ਕੋਲ ਮਿਨੀਮਮ ਹੈਗੇ ਨੇ। ਜੇ 190 ਦੀ ਗੱਲ ਕਰਦੇ ਹਾਂ, 60 ਪੁਆਇੰਟਸ ਤੁਹਾਡੇ ਕੋਲ ਆਪਣੇ ਹੈਗੇ ਨੇ ਤੇ 5 ਸਟੇਟ ਨੇ ਦੇ ਦੇਣੇ ਨੇ, ਤੁਹਾਡੇ ਕੋਲ 65 ਪੁਆਇੰਟਸ ਆਪਣੇ ਨੇ
ਜੀ।
ਠੀਕ ਹੈ ਜੀ, ਤੁਹਾਡੇ ਕੋਲ ਮਿਨੀਮਮ ਪੁਆਇੰਟਸ ਨੇ, ਤੁਸੀਂ ਬਾਕੀ ਜਿਹੜੀਆਂ ਰਿਕੁਆਇਰਮੈਂਟਸ ਨੇ ਜਿਵੇਂ ਏਜ ਜਾਂ ਫਿਰ ਇੰਗਲਿਸ਼ ਰਿਲੇਟਡ ਜਿਹੜੀਆਂ ਵੀ ਡਿਪਾਰਟਮੈਂਟ ਦੀਆਂ, ਉਹ ਸਾਰੀਆਂ ਮੀਟ ਕਰਦੇ ਹੋ
ਜੀ,
ਤੁਹਾਡੇ ਕੋਲ ਸਕਿੱਲਸ ਅਸੈਸਮੈਂਟ ਹੈਗੀ ਆ। ਦੇਖੋ ਜੀ, ਇਹ ਪ੍ਰੋਗਰਾਮ ਉਹਨਾਂ ਲਈ ਹੈ ਮਤਲਬ ਮੈਂ ਪਹਿਲਾਂ ਹੀ ਦੱਸ ਦਵਾਂ ਵੀ ਜਿਨ੍ਹਾਂ ਕੋਲ ਸਕਿੱਲਸ ਅਸੈਸਮੈਂਟ ਹੈਗੀ ਆ, ਅੱਗੇ ਵੀ ਮੈਂ ਬੜੀ ਬਹੁਤ ਹੀ ਕਲੀਅਰ ਸਮਝਾਇਆ ਹੋਇਆ ਵਾ, ਕਿਉਂਕਿ ਬਹੁਤ ਕਨਫਿਊਜ਼ਨ ਹੁੰਦੀ ਹੈ ਕਿ ਸਾਡੇ ਪੁਆਇੰਟਸ ਬਣਦੇ ਨੇ, ਅਸੀਂ ਐਲੀਜੀਬਲ ਆ 489 ਲਈ, ਐਲੀਜੀਬਲ ਆ 190 ਲਈ, 189 ਲਈ, ਤੇ ਜੇ ਉਹਨਾਂ ਨੂੰ ਜਦੋਂ ਆਪਾਂ ਕਲਾਇੰਟ ਨੂੰ ਪੁੱਛਦੇ ਹਾਂ ਜਾਂ ਭੈਣ ਭਰਾਵਾਂ ਨੂੰ ਪੁੱਛਦੇ ਹਾਂ ਕਿ ਤੁਹਾਡੇ ਕੋਲ ਸਕਿੱਲਸ ਅਸੈਸਮੈਂਟ ਹੈਗੀ ਆ, ਤਾਂ ਉਹਨਾਂ ਨੂੰ ਨੀ ਪਤਾ ਹੁੰਦਾ ਕਿ ਸਕਿੱਲ ਅਸੈਸਮੈਂਟ ਕੀ ਚੀਜ਼ ਹੈ। ਪਰ ਜੇ ਤੁਸੀਂ ਸਕਿੱਲ ਅਸੈਸਮੈਂਟ ਬਾਰੇ ਅਸੀਂ ਸਪੈਸੀਫਿਕਲੀ ਲਾਸਟ ਟਾਈਮ ਆਪਾਂ ਗੱਲ ਕੀਤੀ ਸੀਗੀ, ਤੁਸੀਂ ਉਹ ਸਾਡੀ ਵੀਡੀਓ ਦੇਖ ਸਕਦੇ ਹੋ, ਮਤਲਬ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਆਪਾਂ ਯੂ ਆਈ ਦੀ ਗੱਲ ਕਰ ਰਹੇ ਹਾਂ ਤਾਂ ਸਕਿੱਲ ਅਸੈਸਮੈਂਟ ਮਸਟ ਹੈ।
ਠੀਕ
ਹੈ ਜੀ, ਬਾਕੀ ਜਿਹੜੀਆਂ ਰਿਕੁਆਇਰਮੈਂਟਸ ਮੈਂ ਪਹਿਲਾਂ ਦੱਸੀਆਂ। ਸੋ ਯੂ ਆਈ ਦਾ ਮਤਲਬ ਹੈ ਐਕਸਪ੍ਰੈਸ਼ਨ ਆਫ ਇੰਟਰਸਟ, ਵੀ ਤੁਸੀਂ ਇੰਟਰਸਟਿਡ ਹੋ, ਤੁਸੀਂ ਡਿਪਾਰਟਮੈਂਟ ਨੂੰ ਆਪਣਾ ਕਹਿ ਲੋ ਕਿ ਇੰਟਰਸਟਿਡ ਐਕਸਪ੍ਰੈਸ ਕਰ ਰਹੇ ਹੋ ਬਾਈ ਲੌਜਿੰਗ ਯੂ ਆਈ। ਯੂ ਆਈ ਜਿਹੜੀ ਹੈ ਉਹ ਸਕਿੱਲ ਸਿਲੈਕਟ ਦੀ ਵੈਬਸਾਈਟ ਤੇ ਤੁਸੀਂ ਲੌਜ ਕਰਦੇ ਹੋ। ਠੀਕ ਹੈ ਜੀ, ਫਿਰ ਤੁਸੀਂ ਕਹਿ ਰਹੇ ਹੋ ਕਿ ਮੇਰੇ ਕੋਲ ਪੁਆਇੰਟਸ ਨੇ, ਮੇਰੀ ਆਕੂਪੇਸ਼ਨ ਲਿਸਟ ਤੇ ਹੈ, ਮੇਰੇ ਕੋਲ ਸਕਿੱਲ ਅਸੈਸਮੈਂਟ, ਮੇਰੇ ਕੋਲ ਸਾਰੀਆਂ ਚੀਜ਼ਾਂ, ਮੈਂ ਕ੍ਰਾਈਟੇਰੀਆ ਮੀਟ ਕਰ ਰਿਹਾ ਤੇ ਮੈਂ ਹੁਣ ਐਕਸਪ੍ਰੈਸ਼ਨ ਆਫ ਇੰਟਰਸਟ ਲੌਜ ਕਰ ਰਿਹਾ ਕਿ ਤੁਸੀਂ ਮੈਨੂੰ ਇਨਵਾਈਟ ਕਰੋ ਕਿ ਤਾਂ ਕਿ ਮੈਂ ਵੀਜ਼ਾ ਲੌਜ ਕਰ ਸਕਾਂ। ਹੁਣ ਇਹਦੇ ਵਿੱਚ ਇਸ ਚੀਜ਼ ਦਾ ਖਿਆਲ ਰੱਖਣਾ, ਜਿਹੜਾ ਐਕਸਪ੍ਰੈਸ਼ਨ ਆਫ ਇੰਟਰਸਟ ਆ ਉਹ ਵੀਜ਼ਾ ਐਪਲੀਕੇਸ਼ਨ ਨਹੀਂ ਹੈ, ਉਹਦੇ ਨਾਲ ਤੁਹਾਨੂੰ ਕੋਈ ਵੀ ਸਟੇਟਸ ਨਹੀਂ ਮਿਲਦਾ। ਐਕਸਪ੍ਰੈਸ਼ਨ ਆਫ ਇੰਟਰਸਟ ਸਿੰਪਲੀ ਯੂ ਆਰ ਲੌਜਿੰਗ an expression of interest with the department that you meet the requirements, which requirements meet kar rahe ho te tonu visa application paun di ijazat ditti jave।
theek hai ji, bilkul bilkul
bilkul ji। so eh UI is cheez nu kehnde ne।
theek hai, acha prab ji ji jidda 189 na te 190 ya ina visa de vich UI de vich ki fark hai?
dekho jive main pehla dassya ki 189 means skilled independent visa, ਇਹ ਸਾਰੇ GSM visas ਨੇ, general skilled migration visas। 189 ਦਾ ਮਤਲਬ ਜਿਹੜਾ ਹੈ, ਸਬ ਕਲਾਸ 189 ਆ ਜਿਹੜੀ, ਇਹਦੇ ਵਿੱਚ ਤੁਹਾਡੇ ਆਪਣੇ ਪੁਆਇੰਟਸ ਇੰਡੀਪੈਂਡੈਂਟਲੀ, ਸਕਿੱਲਡ ਇੰਡੀਪੈਂਡੈਂਟ ਵੀਜ਼ਾ ਹੈ, ਤੁਹਾਡੇ ਆਪਣੇ ਪੁਆਇੰਟਸ ਇੰਡੀਪੈਂਡੈਂਟਲੀ ਜੇ 65 ਬਣ ਰਹੇ ਨੇ ਤਾਂ ਤੁਸੀਂ ਐਲੀਜੀਬਲ ਹੋ ਜਾਂਦੇ ਹੋ ਐਕਸਪ੍ਰੈਸ਼ਨ ਆਫ ਇੰਟਰਸਟ ਲੌਜ ਕਰਨ ਲਈ। ਠੀਕ ਹੈ, ਦੇਖੋ ਜੀ, ਇਹ ਜਿਹੜਾ ਪ੍ਰੋਗਰਾਮ ਅਸੀਂ ਸਪੈਸੀਫਿਕਲੀ ਬਹੁਤ ਮਤਲਬ ਕਿ ਸਮਝਾਉਣ ਲਈ ਕਰ ਰਹੇ ਹਾਂ, ਕਿਉਂਕਿ ਸਾਡੇ ਕੋਲ ਬਹੁਤ ਸਾਰੇ ਕਲਾਇੰਟਸ ਆਉਂਦੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ, ਕਿਉਂਕਿ ਹੁਣ ਪਹਿਲਾਂ ਵਾਲਾ ਐਟਮੋਸਫੀਅਰ ਨਹੀਂ ਰਿਹਾ, ਪਿਛਲੇ 2 ਸਾਲਾਂ ਦੇ ਵਿੱਚ ਇੱਕ ਬਹੁਤ ਹੀ ਵੱਡਾ ਸ਼ਿਫਟ ਆਇਆ ਹੈ ਜਿਹੜੇ ਪੁਆਇੰਟ ਬੇਸਡ ਵੀਜ਼ਾਸ ਦੇ ਵਿੱਚ, ਵੀ ਇਕਦਮ ਚੀਜ਼ਾਂ ਬਹੁਤ ਜ਼ਿਆਦਾ ਬਦਲ ਗਈਆਂ ਨੇ। ਤੇ ਅਕਸਰ ਆਪਾਂ ਜਿਨ੍ਹਾਂ ਤੋਂ ਸਲਾਹ ਲੈਂਦੇ ਹਾਂ ਆਪਣੇ ਫਰੈਂਡਸ ਜਾਂ ਫਿਰ ਆਪਣੇ ਫੈਮਿਲੀ ਮੈਂਬਰਸ ਜਿਹੜੇ ਇਸ ਤਰੀਕੇ ਨਾਲ ਪੀ ਆਰ ਹੋਏ ਸੀ ਪੁਆਇੰਟ ਬੇਸਡ GSM ਦੇ ਥਰੂ, ਤੇ ਉਹ ਆਪਾਂ ਨੂੰ ਸਲਾਹ ਦਿੰਦੇ ਨੇ, ਤੇ ਆਪਾਂ ਉਹਨਾਂ ਦੀ ਸਲਾਹ ਤੇ ਕਈ ਵਾਰ ਐਕਟ ਕਰਕੇ ਇਕੱਲੀ UI ਲੌਜ ਕਰਕੇ ਮਤਲਬ ਕਿ ਆਪਾਂ ਵੀ ਵੇਟ ਕਰਦੇ ਰਹਿੰਦੇ ਹਾਂ। ਤੇ ਇਸੇ ਕਰਕੇ ਸਾਡਾ ਮੋਟਿਵ ਇਹ ਸੀਗਾ ਵੀ ਅਸੀਂ ਸਮਝਾ ਸਕੀਏ ਆਪਣੇ ਭੈਣ ਭਰਾਵਾਂ ਨੂੰ ਕਿ ਤੁਸੀਂ, ਕਿਉਂਕਿ ਸਮਟਾਈਮਸ ਤੁਸੀਂ ਲੌਜ ਕਰਕੇ ਵੇਟ ਕਰਦੇ ਰਹਿੰਦੇ ਹੋ ਤੇ ਉਹਦਾ ਬਹੁਤ ਹੀ ਵੱਡਾ ਨੁਕਸਾਨ ਤੁਹਾਨੂੰ ਹੁੰਦਾ ਹੈ। ਮੇਰੇ ਕੋਲ ਬਹੁਤ ਸਾਰੇ ਕਲਾਇੰਟਸ ਆਉਂਦੇ ਨੇ ਜਿਹੜੇ ਇਹ ਚੀਜ਼ ਕਰ ਚੁੱਕੇ ਨੇ ਤੇ ਕਰ ਰਹੇ ਨੇ ਅੱਗੇ ਵੀ, ਤੇ ਸਾਨੂੰ ਇਹ ਕਿ ਅਵੇਅਰ ਕਰਨ ਲਈ ਅਸੀਂ ਸਮਝਾਉਣ ਲਈ ਇਹ ਤੁਹਾਨੂੰ ਦੱਸ ਰਹੇ ਹਾਂ। ਹੁਣ ਜਿਵੇਂ ਤੁਸੀਂ ਮੈਨੂੰ ਪੁੱਛਿਆ 189 ਵੀਜ਼ਾ, 189 ਵੀਜ਼ਾ ਦੀ ਸਕਿੱਲ ਇੰਡੀਪੈਂਡੈਂਟ ਆਪਣੇ 65 ਪੁਆਇੰਟਸ ਨੇ, ਪਾਸ ਮਾਰਕਸ, ਪੂਲ ਮਾਰਕਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ 65 ਨੇ ਕਰੰਟਲੀ, ਜਿਹੜੇ ਕਿ ਪਹਿਲਾਂ 60 ਸੀਗੇ, 1 ਜੁਲਾਈ ਨੂੰ ਚੇਂਜਿਸ ਆਏ ਨੇ, ਹੁਣ ਤੁਹਾਡੇ ਜੇ ਮਿਨੀਮਮ 65 ਨੇ ਤਾਂ ਹੀ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਲੌਂਚ ਕਰ ਸਕਦੇ ਹੋ 189 ਦਾ। ਹੁਣ ਇੱਥੇ ਧਿਆਨ ਦੇਣਾ ਕਿ ਇਹ ਐਕਸਪ੍ਰੈਸ਼ਨ ਆਫ ਇੰਟਰਸਟ 2 ਸਾਲਾਂ ਲਈ ਵੈਲਿਡ ਹੁੰਦਾ ਹੈ। 2 ਸਾਲ ਤੱਕ ਜੇ ਤੁਹਾਨੂੰ ਕੋਈ ਇਨਵੀਟੇਸ਼ਨ ਨਹੀਂ ਆਇਆ 189 ਦਾ, ਇਹ ਆਟੋਮੈਟਿਕਲੀ ਡਿਲੀਟ ਹੋ ਜਾਏਗਾ ਸਿਸਟਮ ਚੋਂ। ਠੀਕ ਹੈ ਜੀ, ਫਿਰ ਮਤਲਬ ਤੁਹਾਨੂੰ ਨਵੇਂ ਸਿਰੇ ਤੋਂ ਪਾਉਣਾ ਪਏਗਾ। 189 ਜਦੋਂ ਤੁਸੀਂ ਲੌਂਚ ਕੀਤਾ ਤੁਸੀਂ ਲਾਈਨ ਵਿੱਚ ਲੱਗ ਗਏ। ਠੀਕ ਹੈ ਜੀ, ਤੁਹਾਡੇ 65 ਪੁਆਇੰਟਸ ਬਣ ਗਏ, ਤੁਸੀਂ ਅੱਜ ਦੀ ਤਰੀਕ ਚ ਲੌਂਚ ਕਰ ਰਹੇ ਹੋ 25 ਸਤੰਬਰ 2018, ਅੱਜ ਤੁਸੀਂ ਲਾਈਨ ਚ ਲੱਗ ਗਏ। ਹੁਣ 65 ਪੁਆਇੰਟ ਵਾਲਾ ਕੋਈ ਹੋਰ ਬੰਦਾ ਜਿਹਨੇ ਤੁਹਾਡੇ ਤੋਂ ਬਾਅਦੋਂ ਲੌਂਚ ਕੀਤੀ, ਹੁਣ ਤੁਸੀਂ ਉਹ ਤੋਂ ਪਹਿਲਾਂ ਹੋ, ਹੁਣ ਸਿਸਟਮ ਤੁਹਾਨੂੰ ਪਹਿਲਾਂ ਪਿੱਕ ਕਰੇਗਾ। ਠੀਕ ਹੈ ਜੀ, ਇੱਕ ਤਾਂ ਇਹ ਹੈ ਕਿਹਨੇ ਪਹਿਲਾਂ ਲੌਂਚ ਕੀਤੀ, ਇੱਕ ਦੂਸਰੀ ਚੀਜ਼ ਇਹਦੇ ਵਿੱਚ ਇਹ ਹੈ ਕਿ ਕਿਹਦੇ ਪੁਆਇੰਟਸ ਜ਼ਿਆਦਾ ਨੇ। ਹੁਣ ਇਹੋ ਜਿਹੇ ਵੀ ਐਪਲੀਕੈਂਟਸ ਹੋਣਗੇ ਜਿਨ੍ਹਾਂ ਦੇ ਪੁਆਇੰਟਸ 189 ਦੇ ਵਿੱਚ 65 ਦੀ ਬਜਾਏ 70 ਨੇ,
ਠੀਕ ਹੈ,
ਭਾਵੇਂ ਉਹਨਾਂ ਨੇ ਤੁਹਾਡੇ ਤੋਂ ਵਾਧੂ ਲੌਂਚ ਕੀਤਾ, ਬਟ ਕਿਉਂਕਿ ਉਹ ਹੁਣ ਕਰਕੇ ਪੁਆਇੰਟਸ ਦੀ ਖੇਡ ਹੈ, ਇਹਨੂੰ ਬੜੀ ਸਮਝਣ ਦੀ ਲੋੜ ਹੈ, ਕਿਉਂਕਿ ਇਹ ਅੱਜ ਕੱਲ ਦਾ ਭਖਦਾ ਮੁੱਦਾ ਹੈ। ਭਖਦਾ ਮੁੱਦਾ ਇਸ ਕਰਕੇ ਕਿ ਇੰਪਲੋਇਰ ਸਪੋਂਸਰਡ ਵਾਲੀਆਂ ਆਪਸ਼ਨਸ ਹੁਣ ਸਿੱਧੀਆਂ ਸਿੱਧੀਆਂ ਗ੍ਰੈਜੂਏਟਸ ਕੋਲ ਨਹੀਂ ਹੈਗੀਆਂ, ਭਾਵੇਂ ਉਹਨਾਂ ਨੇ ਮਾਸਟਰਸ ਕੀਤੀ ਹੈ, ਬੈਚਲਰਸ ਕੀਤੀ ਹੈ, ਕੁਛ ਵੀ ਤੁਸੀਂ ਸਰਟੀਫਿਕੇਟ ਲੈਵਲ ਦੀ ਸਟੱਡੀ ਕੀਤੀ ਹੈ, ਤੇ ਤੁਹਾਨੂੰ ਇਸ ਪਾਸਿਓਂ ਹੋ ਕੇ ਗੁਜ਼ਰਨਾ ਪੈਣਾ, ਤੇ ਜੇ ਹੋ ਕੇ ਗੁਜ਼ਰਨਾ ਪੈਣਾ ਤਾਂ ਆਪਾਂ ਨੂੰ ਇਸ ਚੀਜ਼ ਦੀ ਸਮਝ ਪੂਰੀ ਤਰ੍ਹਾਂ ਨਾਲ ਹੋਣੀ ਚਾਹੀਦੀ ਹੈ। ਠੀਕ ਹੈ ਜੀ, ਹੁਣ ਆਪਾਂ ਗੱਲ ਕਰ ਰਹੇ ਹਾਂ ਕਿ 189 ਆਪਣੇ 65 ਪੁਆਇੰਟਸ ਤੁਸੀਂ ਐਲੀਜੀਬਲ ਹੋ, ਯੂਆਈ ਲਾਂਚ ਕਰੋ। ਬਟ ਹੁਣ ਮੈਂ ਇੱਥੇ ਤੁਹਾਨੂੰ ਦੱਸਦਾ 189 ਦਾ 65 ਤੇ ਇਨਵੀਟੇਸ਼ਨ, ਤਿੰਨ ਇਨਵੀਟੇਸ਼ਨ ਰਾਊਂਡਸ ਨਿਕਲ ਗਏ ਨੇ, ਦੋ ਦਾ ਡਾਟਾ ਡਿਪਾਰਟਮੈਂਟ ਨੇ ਰਿਲੀਜ਼ ਕਰਤਾ ਵਾ। ਹਰੇਕ ਮਹੀਨੇ ਚ ਇੱਕ ਇਨਵੀਟੇਸ਼ਨ ਰਾਊਂਡ ਹੁੰਦਾ ਵਾ 11 ਨੂੰ, ਹਰੇਕ ਮਹੀਨੇ ਦੀ 11 ਤਰੀਕ ਨੂੰ ਇੱਕ ਇਨਵੀਟੇਸ਼ਨ ਰਾਊਂਡ ਹੁੰਦਾ। ਪਹਿਲਾਂ ਦੋ ਹੋਇਆ ਕਰਦੇ ਸੀ, ਉਹ ਵੀ ਡਿਪਾਰਟਮੈਂਟ ਨੇ ਇਸ ਫਾਈਨੈਂਸ਼ੀਅਲ ਈਅਰ ਤੋਂ ਹੀ ਬਦਲਿਆ। ਹੁਣ ਇਸ ਟਾਈਮ ਤੇ ਕਿਸੇ ਨੂੰ ਵੀ ਇਨਵੀਟੇਸ਼ਨ 65 ਤੇ ਨਹੀਂ ਆ ਰਿਹਾ
ਜੀ,
ਠੀਕ ਹੈ ਜੀ। 65 ਤੇ ਨਹੀਂ ਆ ਰਿਹਾ, 70 ਤੇ ਆ ਰਹੇ ਨੇ ਇਨਵੀਟੇਸ਼ਨ, ਠੀਕ ਹੈ ਜੀ। 70 ਤੇ ਵੀ ਵੇਟਿੰਗ ਟਾਈਮ ਚੱਲ ਰਿਹਾ ਹੈ, ਠੀਕ ਹੈ ਜੀ। ਹੁਣ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਸਮਝਣ ਦੀ ਲੋੜ ਹੈ। ਸਪੈਸੀਫਿਕਲੀ ਮੈਂ ਦੇਖੋ ਇੱਥੇ ਥੋੜੀ ਜਿਹੀ ਸਿਨਾਰੀਓਜ਼ ਦੱਸੂਗੀ। ਸਪੈਸੀਫਿਕਲੀ ਜਿਨ੍ਹਾਂ ਦਾ ਵੀਜ਼ਾ ਖਤਮ ਹੋ ਰਿਹਾ ਹੈ
ਜੀ,
ਉਹਨਾਂ ਨੂੰ ਇਸ ਚੀਜ਼ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਜੇ ਤੁਸੀਂ ਸਿਰਫ ਐਕਸਪ੍ਰੈਸ਼ਨ ਆਫ ਇੰਟਰਸਟ ਲੌਜ ਕਰਕੇ ਇਹ ਸੋਚ ਰਹੇ ਹੋ ਕਿ ਤੁਹਾਨੂੰ ਇਨਵੀਟੇਸ਼ਨ ਆ ਜਾਏਗਾ, ਕੱਲ ਆ ਜਾਏਗਾ, ਪਰਸੋਂ ਆ ਜਾਏਗਾ, ਯੂ ਸ਼ੁਡ ਬੀ ਸ਼ਿਓਰ। ਜਾਂ ਜਿਹੜੀਆਂ ਤੁਹਾਡੀ ਕੈਲਕੂਲੇਸ਼ਨਸ ਨੇ, ਤੁਸੀਂ ਜਿੰਦੀ ਵੀ ਸਰਵਿਸਿਜ਼ ਯੂਜ਼ ਕਰ ਰਹੇ ਹੋ, ਜਿਵੇਂ ਹੁਣ ਜੇ ਮੇਰੇ ਕੋਲ ਕੋਈ ਕਲਾਇੰਟ ਆਉਂਦਾ, ਆਈ ਮੇਕ ਦੇਅਰ ਫੁੱਲ ਅਸੈਸਮੈਂਟ ਕਿ ਹਾਂਜੀ ਤੁਹਾਡੇ ਕੋਲ ਇਹਦੀ ਆਪਸ਼ਨ ਹੈ, ਇਹਦੀ ਆਪਸ਼ਨ ਹੈ, ਇਹਦੀ ਆਪਸ਼ਨ ਹੈ। ਤਿੰਨ ਵੀਜ਼ਾਜ਼ ਨੇ ਜਿਵੇਂ ਆਪਾਂ ਪੁਆਇੰਟ ਬੇਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਹੁਣ ਸਾਰਾ ਬਸ ਦੇਖਣਾ ਪੈਂਦਾ ਕਿ 190 ਲਈ ਤੁਸੀਂ ਐਲੀਜੀਬਲ ਹੋ ਕਿ ਨਹੀਂ, 489 ਲਈ ਹੋ ਕਿ ਨਹੀਂ। ਜੇ ਹੈਗੇ ਹੋ ਤਾਂ ਆਪਾਂ ਕਿੱਥੇ ਪਾ ਸਕਦੇ ਹਾਂ
ਜੀ।
ਯੂ ਸ਼ੁਡ ਨੋ, ਯੂ ਕੈਨ ਨਾਟ ਸਿੰਪਲੀ ਰਿਲਾਈ ਔਨ ਯੂਰ ਐਕਸਪ੍ਰੈਸ਼ਨ ਆਫ ਇੰਟਰਸਟ ਐਂਡ ਕੀਪ ਵੇਟਿੰਗ, ਕਿਉਂਕਿ ਯੂ ਡੋਂਟ ਨੋ ਕਿ ਤੁਹਾਨੂੰ ਇਨਵੀਟੇਸ਼ਨ ਆਏਗਾ ਕਿ ਨਹੀਂ ਆਏਗਾ। ਜਾਂ ਤਾਂ ਫਿਰ ਤੁਸੀਂ ਇੰਨੀ ਨੌਲੇਜ ਇਕੱਠੀ ਕਰੋ ਇਧਰੋਂ ਉਧਰੋਂ ਵੀ ਤੁਹਾਨੂੰ ਪਤਾ ਹੋਵੇ ਵੀ ਹਾਂ ਵੀ ਇਹਨਾਂ ਡੇਟਸ ਦੇ ਵਿੱਚ ਮੇਰਾ ਇਨਵੀਟੇਸ਼ਨ ਆ ਸਕਦਾ, ਜਾਂ ਫਿਰ ਤੁਹਾਡੇ ਕੋਲ ਇਨਫ ਟਾਈਮ ਹੈ ਵੇਟ ਕਰਨ ਲਈ, ਵੀ ਤੁਹਾਡੇ ਕੋਲ ਵੀਜ਼ਾ ਪਿਆ ਹੈ, ਠੀਕ ਹੈ ਜੀ, ਤੇ ਤੁਸੀਂ ਵੇਟ ਕਰ ਰਹੇ ਹੋ। ਤੇ ਇਹ ਹੈ 189, ਜਿਵੇਂ ਤੁਸੀਂ ਮੈਨੂੰ ਪੁੱਛਿਆ ਕਿ 189 ਵੀਜ਼ੇ ਦੀ ਆਪਾਂ ਗੱਲ ਕਰ ਰਹੇ ਸੀਗੇ
ਜੀ,
ਵੀ ਇਹ 189 ਹੈ
ਜੀ ਜੀ।
ਹਾਂਜੀ, ਇਹ ਚ ਸਕਿਲਡ ਇੰਡੀਪੈਂਡੈਂਟ ਵੀਜ਼ਾ ਆਪਣੇ 65 ਪੁਆਇੰਟਸ ਹੋਣ ਤਾਂ ਤੁਸੀਂ ਲਾਂਚ ਕਰ
ਸਕਦੇ। 190 ਦੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ 60 ਪੁਆਇੰਟਸ ਜਿਹੜੇ ਆ ਉਹ ਆਪਣੇ ਹੁੰਦੇ ਆ ਤੇ 5 ਪੁਆਇੰਟਸ ਜਿਹੜੇ ਉਹ ਸਟੇਟ ਵੱਲੋਂ ਮਿਲਦੇ ਆ, ਹਨਾ, ਤੇ ਉਦੋਂ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜਾ ਹੈ ਉਹ ਲਾਂਚ ਕਰ ਸਕਦੇ ਆ। ਇਹਦੇ ਬਾਰੇ ਵੀ ਥੋੜਾ ਜਿਹਾ ਹੋਰ ਡਿਟੇਲ ਦੇ ਵਿੱਚ ਜੇ ਗੱਲ ਹੋ ਜਾਵੇ ਤਾਂ।
ਬਿਲਕੁਲ ਜੀ, ਦੇਖੋ ਜਦੋਂ ਆਪਾਂ 190 ਦੀ ਗੱਲ ਕਰਦੇ ਆ, ਇੱਕ ਚੀਜ਼ ਯਾਦ ਰੱਖਣੀ ਕਿ ਜਿਵੇਂ ਆਪਾਂ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਆਪਣੇ 60 ਪੁਆਇੰਟ ਸਟੇਟ ਦੇ 5 ਤੇ ਤੁਸੀਂ ਐਲੀਜੀਬਲ ਹੋ, ਠੀਕ ਹੈ ਜੀ, ਐਕਸਪ੍ਰੈਸ਼ਨ ਆਫ ਇੰਟਰਸਟ ਲਾਂਚ ਕਰਨ ਲਈ ਪਰਟੀਕੁਲਰ ਸਟੇਟ ਦਾ। ਹੁਣ ਜਿਵੇਂ ਤੁਸੀਂ ਵਿਕਟੋਰੀਆ ਦੀ ਗੱਲ ਕਰ ਰਹੇ ਹੋ ਤਾਂ ਵਿਕਟੋਰੀਆ ਇਹ ਚਾਹੁੰਦੀ ਹੈ ਕਿ ਤੁਸੀਂ ਵਿਕਟੋਰੀਆ ਨੂੰ ਟਿਕ ਕਰੋ, ਨਾ ਕਿ ਐਨੀਵੇਅਰ ਇਨ ਆਸਟ੍ਰੇਲੀਆ ਟਿਕ ਕਰੋ, ਵੀ ਕੋਈ ਵੀ ਸਟੇਟ ਸਾਨੂੰ ਨੋਮੀਨੇਟ ਕਰ ਦੇ
ਜੀ,
ਠੀਕ ਹੈ ਜੀ। ਜਿਹੜੀ ਵੀ ਸਟੇਟ ਦੀ ਗੱਲ ਕਰ ਰਹੇ ਹੋ ਤੁਸੀਂ ਉਹ ਸਟੇਟ ਦੇ ਵਿੱਚ ਹੀ ਆਪਣੀ ਐਕਸਪ੍ਰੈਸ਼ਨ ਆਫ ਇੰਟਰਸਟ ਲੌਂਚ ਕਰਨੀ ਹੈ
ਜੀ।
ਜੇ ਤੁਸੀਂ ਨਹੀਂ ਕਰੋਗੇ ਤਾਂ ਉਹ ਸਟੇਟ ਤੁਹਾਨੂੰ ਮੋਸਟ ਪ੍ਰੋਬੇਬਲੀ ਤੁਹਾਨੂੰ ਨੋਮੀਨੇਟ ਨਹੀਂ ਕਰੇਗੀ, ਠੀਕ ਹੈ ਜੀ। ਹੁਣ ਇਹਦੇ ਵਿੱਚ ਇੱਕ ਟੈਕਨੀਕਲ ਚੀਜ਼ ਹੈ ਜਿਹੜੀ ਕਿ ਸਾਰਿਆਂ ਨੂੰ ਸਮਝਣ ਦੀ ਲੋੜ ਹੈ। ਅਕਸਰ ਮੈਂ ਫੇਰ ਕਵਾਂਗੀ ਕਿ 190 ਜਾਂ ਫਿਰ 489 ਲਈ, ਕਿਉਂਕਿ ਹੁਣ ਇਹਦੇ ਵਿੱਚ 5 ਪੁਆਇੰਟਸ ਘੱਟ ਗਏ 190 ਲਈ। ਜਿਹੜਾ ਆਪਾਂ 189 ਦੀ ਗੱਲ ਕਰਦੇ ਤਾਂ ਆਪਣੇ 65
ਆਪਣੇ ਆ।
ਹੁਣ ਤੇ ਮੋਸਟਲੀ ਸਾਡੇ ਕਲਾਇੰਟਸ ਜਿਨ੍ਹਾਂ ਦੇ ਮਤਲਬ ਕਿ 80 ਚ ਨਹੀਂ ਆ ਰਹੇ
ਜਾਂ
ਨਹੀਂ ਉਹ ਟਾਰਗੇਟ ਕਰ ਪਾ ਰਹੇ 65 ਪੁਆਇੰਟਸ, ਉਹ ਫਿਰ ਉਹਨਾਂ ਲਈ 190 ਇਜ਼ ਅ ਗੁੱਡ ਆਪਸ਼ਨ, ਕਿਉਂਕਿ 190 ਡਾਇਰੈਕਟ ਪੀ ਆਰ ਹੈ, ਠੀਕ ਹੈ ਜੀ। ਹੁਣ ਆਪਣੇ 60 ਪੁਆਇੰਟ ਸੇ, ਬਟ ਇਹਦੇ ਵਿੱਚ ਮਿਨੀਮਮ ਚਾਹੀਦੇ ਨੇ ਟੂ ਬੀ ਐਲੀਜੀਬਲ, ਹੈ ਨਾ, ਟੂ ਲੌਜ 190, ਕਿਉਂਕਿ 5 ਤੁਹਾਨੂੰ ਸਟੇਟ ਨਹੀਂ ਦੇਣੇ ਜਿਹੜੀ ਸਟੇਟ ਚ ਤੁਸੀਂ ਅਪਲਾਈ ਕਰ
ਰਹੇ।
ਹੁਣ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੋਈ ਵੀ ਸਟੇਟ ਤੁਹਾਨੂੰ ਨੋਮੀਨੇਟ, ਜੇ ਤੁਸੀਂ ਦੇਖੋ ਇਹ ਜਿਹੜੀ ਆਪਾਂ ਜੋ ਵੀ ਅੱਜ ਗੱਲ ਕਰ ਰਹੇ ਹਾਂ ਆਨਸ਼ੋਰਲੀ ਗੱਲ ਕਰ ਰਹੇ ਹਾਂ, ਸਪੈਸੀਫਿਕਲੀ ਆਫਸ਼ੋਰ ਬਾਰੇ ਨਹੀਂ ਗੱਲ ਕਰ ਰਹੇ। ਹੁਣ ਤੁਸੀਂ ਜਿਹੜੀ ਵੀ ਸਟੇਟ ਦੇ ਵਿੱਚ ਰਹਿੰਦੇ ਹੋ, ਜਿਹੜੀ ਸਟੇਟ ਦੇ ਵਿੱਚ ਪੜੇ ਹੋ, ਕਿਉਂਕਿ ਹਰੇਕ ਸਟੇਟ ਦਾ ਐਲੀਜੀਬਿਲਟੀ ਕ੍ਰਾਈਟੇਰੀਆ ਉਹ ਮੀਟ ਕਰਨਾ ਪੈਂਦਾ ਹੈ। ਹੁਣ ਐਲੀਜੀਬਿਲਟੀ ਕ੍ਰਾਈਟੇਰੀਆ ਮੋਸਟਲੀ ਸਾਰੀਆਂ ਸਟੇਟਸ ਦਾ ਇਹੀ ਹੈ ਕਿ ਤੁਸੀਂ ਸਾਡੀ ਸਟੇਟ ਵਿੱਚ ਰਹਿੰਦੇ ਹੋਣੇ ਚਾਹੀਦੇ ਹੋ, ਤੁਸੀਂ ਸਾਡੀ ਸਟੇਟ ਚ ਪੜ੍ਹਦੇ ਹੋਵੋ, ਤੁਸੀਂ ਸਾਡੀ ਸਟੇਟ ਚ ਕੰਮ ਕਰਦੇ ਹੋਵੋ
ਜੀ।
ਹੁਣ ਸਵਾਈ ਨਿਊ ਸਾਊਥ ਵੇਲਸ ਤੋਂ ਕੋਈ ਐਸੀ ਸਟੇਟ ਨਹੀਂ ਹੈਗੀ ਜਿਹੜੀ ਕਿ ਤੁਹਾਨੂੰ ਨੋਮੀਨੇਟ ਕਰਦੀ ਹੈ ਜੇ ਤੁਸੀਂ ਉਹਦੇ ਵਿੱਚ ਨਹੀਂ ਰਹਿੰਦੇ। ਨਿਊ ਸਾਊਥ ਵੇਲਸ ਇਜ਼ ਦਾ ਓਨਲੀ ਸਟੇਟ ਦੈਟ ਵਿਲ ਨੋਮੀਨੇਟ ਯੂ ਇਫ ਯੂ ਆਰ ਨਾਟ ਲਿਵਿੰਗ ਇਨ ਨਿਊ ਸਾਊਥ ਵੇਲਸ, ਭਾਵੇਂ ਤੁਸੀਂ ਵਿਕਟੋਰੀਆ ਚ ਰਹਿ ਰਹੇ ਹੋ, ਵੈਸਟ ਆਸਟ੍ਰੇਲੀਆ ਚ ਰਹਿ ਰਹੇ ਹੋ, ਕਿਤੇ ਵੀ ਰਹਿ ਰਹੇ ਹੋ, ਉਹਨਾਂ ਨੂੰ ਇਸ ਚੀਜ਼ ਨਾਲ ਨਹੀਂ ਹੈਗਾ, ਉਹ ਕਿਸੇ ਵੀ
ਨੋਮੀਨੇਟ,
ਹਾਂ ਉਹ ਫਿਰ ਵੀ ਨੋਮੀਨੇਟ ਕਰਦੇ ਆ। ਨਿਊ ਸਾਊਥ ਵੇਲਸ ਬਾਰੇ ਮੈਂ ਤੁਹਾਨੂੰ ਸਾਰੀਆਂ ਸਟੇਟਸ ਬਾਰੇ ਕੁਇਕਲੀ ਟੱਚ ਓਵਰ ਕਰਾਂਗੀ। ਨਿਊ ਸਾਊਥ ਵੇਲਸ ਹਾਈ ਰੈਂਕਿੰਗ ਕੈਂਡੀਡੇਟਸ ਨੂੰ ਪਿਕ ਕਰਦਾ, ਠੀਕ ਹੈ। ਨਿਊ ਸਾਊਥ ਵੇਲਸ ਦੀ ਤੁਸੀਂ ਲਿਸਟ ਤੇ ਤੁਹਾਡੀ ਓਕੂਪੇਸ਼ਨ ਹੈ, ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਪਾਇਆ ਤੇ ਤੁਸੀਂ ਵੇਟ ਕਰ ਰਹੇ ਹੋ ਇਨਵੀਟੇਸ਼ਨ ਦੇ
ਜੀ।
ਹੁਣ ਇਸ ਚੀਜ਼ ਦਾ ਫੇਰ ਧਿਆਨ ਦੇਣਾ 190 ਲਈ ਤੁਹਾਨੂੰ ਵੇਟ ਕਰਨੀ ਪੈਂਦੀ ਹੈ ਇਨਵੀਟੇਸ਼ਨ ਲਈ। 489 ਨਿਊ ਸਾਊਥ ਵੇਲਸ ਲਈ ਕੱਲਾ ਐਕਸਪ੍ਰੈਸ਼ਨ ਆਫ ਇੰਟਰਸਟ ਨੀ, ਤੁਹਾਨੂੰ ਸਟੇਟ ਵੀ ਲੌਜ ਕਰਨੀ ਪੈਂਦੀ ਹੈ। ਸਟੇਟ ਸੋਰੀ ਸਟੇਟ ਕਹਿ ਰਹੀ ਹਾਂ ਮੈਂ, ਰੀਜਨ, ਕਿਉਂਕਿ ਨਿਊ ਸਾਊਥ ਵੇਲਸ ਨੇ ਪਰਟੀਕੁਲਰਲੀ ਮਤਲਬ ਆਪਣੇ ਆਪ ਨੂੰ ਰੀਜਨਸ ਵਿੱਚ ਡਿਵਾਈਡ ਕੀਤਾ ਹੋਇਆ, ਜਿਹੜੇ ਕਿ ਪਹਿਲਾਂ 7 ਸੀਗੇ ਹੁਣ 8 ਨੇ, 8 ਰੀਜਨਸ ਚ ਕੀਤਾ ਹੋਇਆ ਉਹਨਾਂ ਨੇ। ਤੁਹਾਨੂੰ ਜਾ ਕੇ ਦੇਖਣਾ ਪਏਗਾ ਕਿ ਅਸੀਂ ਉਹਨਾਂ ਦੀਆਂ ਰਿਕੁਆਇਰਮੈਂਟਸ ਮੀਟ ਕਰਦੇ ਹਾਂ ਕਿ ਨਹੀਂ ਕਰਦੇ। ਜੇ ਤੁਸੀਂ ਉਹਨਾਂ ਦੀ ਰਿਕੁਆਇਰਮੈਂਟਸ ਨਹੀਂ ਮੀਟ ਕਰਦੇ, ਤੁਸੀਂ ਨਹੀਂ ਐਲੀਜੀਬਲ ਹੋ। ਹੁਣ ਦੇਖਣ ਚ ਇਹ ਆਇਆ ਕਿ ਸਾਡੇ ਕੋਲ ਕਲਾਇੰਟਸ ਜਿਹੜੇ ਆਉਂਦੇ ਨੇ, ਮੈਂ ਤੁਹਾਨੂੰ ਦੱਸਦੀ ਹਾਂ, ਐਨਰੋਲਡ ਨਰਸ ਸੀਗੇ ਸਾਡੇ ਕਲਾਇੰਟਸ, ਉਹਨਾਂ ਨੇ 190 ਦੀ EOI ਆਪਣੀ ਲੌਂਚ ਕੀਤੀ ਸੀ, ਐਂਡ ਸ਼ੀ ਵਾਜ਼ ਵੇਟਿੰਗ ਫਾਰ ਦਾ ਇਨਵੀਟੇਸ਼ਨ ਫਰੋਮ ਲਾਸਟ 1 ਈਅਰ
ਜੀ।
ਹੁਣ ਦੇਖੋ ਜੀ, ਉਹਨਾਂ ਨੇ ਆਪਣਾ 1 ਸਾਲ ਕਹਿ ਲੋ ਕਿ ਖਰਾਬ ਕਰਤਾ। ਹੁਣ 1 ਸਾਲ ਉਹਨਾਂ ਦੀ PR ਲੇਟ ਹੋ ਗਈ
ਜੀ,
ਕਿਉਂਕਿ ਉਹਨਾਂ ਨੇ ਕਿਸੇ ਨਾਲ ਕੰਸਲਟ ਨਹੀਂ ਕੀਤਾ, ਕਿਸੇ ਤੋਂ ਸਲਾਹ ਨਹੀਂ ਲਈ, ਸਿੰਪਲੀ ਆਪਣੀ EOI ਲੌਂਚ ਕਰਕੇ ਵੇਟ ਕਰਦੇ ਰਹੇ। ਜਦੋਂ ਸਾਡੇ ਕੋਲ ਆਏ, ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਜੇ ਸਾਲ ਤੋਂ ਇਨਵੀਟੇਸ਼ਨ ਨਹੀਂ ਆ ਲਿਆ, ਡੂ ਯੂ ਥਿੰਕ ਯੂ ਆਰ ਗੋਇੰਗ ਟੂ ਗੈਟ ਦਾ ਇਨਵੀਟੇਸ਼ਨ ਨਾਓ? ਕਿਉਂਕਿ 189 ਨਾਲੋਂ ਡਿਫਰੈਂਟ ਹੈ 190 ਤੇ 489
ਜੀ।
190 ਦਾ ਦੇਖੋ ਜੀ, ਇਹ ਚੱਕਰ ਹੈ ਕਿ ਸਟੇਟ ਨੇ ਜੇ ਤੁਹਾਨੂੰ ਨੋਮੀਨੇਟ ਕਰਨਾ ਤਾਂ ਵਿਦ ਇਨ ਫਿਊ ਮੰਥਸ ਉਹਨਾਂ ਨੇ ਤੁਹਾਨੂੰ ਪਿੱਕ ਕਰ ਲੈਣਾ ਸਿਸਟਮ ਚੋਂ, ਉਹਨਾਂ ਨੂੰ ਲੱਗਣਾ ਕਿ ਤੁਹਾਡਾ ਪ੍ਰੋਫਾਈਲ ਅੱਛਾ ਹੈ, ਤੁਸੀਂ ਹਾਈ ਰੈਂਕਿੰਗ ਕੈਂਡੀਡੇਟ ਹੋ
ਜੀ,
ਉਹਨਾਂ ਨੇ ਤੁਹਾਨੂੰ ਇਨਵਾਈਟ ਕਰ ਦੇਣਾ। ਹੁਣ ਤੁਹਾਨੂੰ ਸਾਲ ਤੋਂ ਤੁਸੀਂ ਇਨਵੀਟੇਸ਼ਨ ਲਈ ਵੇਟ ਕਰ ਰਹੇ ਹੋ
ਜੀ,
ਯੂ ਆਰ ਨਾਟ ਗੋਇੰਗ ਟੂ ਗੈਟ ਦੈਟ ਇਨਵੀਟੇਸ਼ਨ। ਬਹੁਤ ਹਾਈਲੀ ਅਨਲਾਈਕਲੀ ਆ, ਹਾਈਲੀ ਅਨਲਾਈਕਲੀ ਆ ਕਿ ਤੁਹਾਨੂੰ ਇਨਵੀਟੇਸ਼ਨ ਆਏਗਾ
ਜੀ।
ਠੀਕ ਹੈ ਜੀ, ਕਿਉਂਕਿ 100% ਕੁਛ ਵੀ ਨਹੀਂ ਹੁੰਦਾ ਹੈ।
ਬਿਲਕੁਲ ਸਾਵਧਾਨ ਰਹਿਣ ਦੀ ਅਲਰਟ ਰਹਿਣਾ ਪੈਣਾ ਜੀ,
ਮਤਲਬ ਆ ਵੀ ਸਕਦਾ, ਮਤਲਬ ਕਿ ਹਾਈਲੀ ਅਨਲਾਈਕਲੀ ਹੈ ਕਿ ਉਹ ਇਨਵੀਟੇਸ਼ਨ ਆਏਗਾ ਜੇ ਤੁਸੀਂ ਸਾਲ ਤੋਂ ਵੇਟ ਕਰ ਰਹੇ ਹੋ ਪਰਟੀਕੁਲਰ ਸਟੇਟ ਦੀ ਲੌਂਚ ਕਰਕੇ।
ਠੀਕ,
ਹੁਣ ਉਹ ਕਲਾਇੰਟ ਅੱਜ 489 ਵੀਜ਼ਾ ਹੋਲਡਰ ਨੇ ਜਿਨ੍ਹਾਂ ਦੀ ਮੈਂ ਗੱਲ ਕਰ ਰਹੀ ਹਾਂ, ਬਿਕੋਜ਼ ਆਈ ਸੁਜੈਸਟਿਡ ਹਰ ਕਿ ਹੁਣ ਤੱਕ ਨਹੀਂ ਆਇਆ, ਯੂ ਆਰ ਨਾਟ ਗੋਇੰਗ ਟੂ ਗੈਟ ਦੈਟ ਇਨਵੀਟੇਸ਼ਨ, ਉਹਨਾਂ ਦੀ ਉਹ ਅੱਜ ਵੀ ਲੌਂਚਡ ਆ।
ਠੀਕ,
ਅੱਜ ਤੱਕ ਉਹਨਾਂ ਨੂੰ ਇਨਵੀਟੇਸ਼ਨ ਨਹੀਂ ਆਇਆ, ਸੋ ਸ਼ੀ ਹੈਜ਼ ਗੋਟ 489 ਵੀਜ਼ਾ। ਠੀਕ ਹੈ ਜੀ, ਆਲਰੇਡੀ ਉਹਨਾਂ ਨੇ ਲੌਂਚ ਕਰਕੇ ਆ ਵੀ ਚੁੱਕਿਆ ਹੋ ਵੀ।
ਠੀਕ
ਹੈ ਜੀ, ਮਤਲਬ ਕਿ ਉਹਨਾਂ ਆਲਰੇਡੀ PR ਵਾਲਾ ਪ੍ਰੋਸੈਸ ਉਹਨਾਂ ਦਾ ਸ਼ੁਰੂ ਆ, ਕਿਉਂਕਿ 2 ਸਾਲ ਬਾਅਦ ਉਹ ਐਲੀਜੀਬਲ ਹੋ ਜਾਣਗੇ PR ਲੌਂਚ ਕਰਨ ਲਈ। ਹੁਣ ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਇਸ ਚੀਜ਼ ਤੇ ਧਿਆਨ ਦੇਣ ਦੀ ਲੋੜ ਹੈ।
ਬਿਲਕੁਲ,
ਠੀਕ ਹੈ ਜੀ, 489 ਵੀ ਸੇਮ ਹੀ ਹੈ, ਤੁਸੀਂ ਰੀਜਨ ਚ ਅਪਲਾਈ ਕਰੋਗੇ ਤਾਂ ਤੁਹਾਨੂੰ ਇਨਵੀਟੇਸ਼ਨ ਆਏਗਾ, ਨਹੀਂ ਕਰੋਗੇ ਨਹੀਂ ਆਏਗਾ। ਸੇਮ ਹੀ ਚੀਜ਼ ਵਿਕਟੋਰੀਆ ਲਈ ਹੈ, ਸਪੈਸੀਫਿਕ ਆਕੂਪੇਸ਼ਨ ਜਿਹੜੀਆਂ ਤੁਸੀਂ ਅਪਲਾਈ ਕਰਨੀਆਂ ਨੇ ਤੇ ਜਿਹੜੀਆਂ ਕੁਛ ਆਕੂਪੇਸ਼ਨ ਜਿਹੜੀਆਂ ਤੁਸੀਂ ਨਹੀਂ ਕਰ ਸਕਦੇ ਅਪਲਾਈ, ਜਿਹੜੇ ਕਿ ਤੁਹਾਨੂੰ ਇਨਵੀਟੇਸ਼ਨ ਦੀ ਵੇਟ ਕਰਨ ਦੀ ਲੋੜ ਹੈ। ਹੁਣ ਉਹਦੇ ਵਿੱਚ ਵੀ ਥੋੜਾ ਜਿਹਾ ਖਿਆਲ ਰੱਖੋ ਕਿ ਵਾਕਈ ਸਾਨੂੰ ਇਨਵੀਟੇਸ਼ਨ ਆਉਣ ਦੇ ਚਾਂਸਿਸ ਹੈ ਕਿ ਨਹੀਂ ਹੈ, ਯੂ ਸ਼ੁਡ ਨੋ ਦੈਟ, ਕਿਉਂਕਿ ਜਿਹੜਾ ਡਾਟਾ ਵਾ ਤੁਹਾਨੂੰ ਨਹੀਂ ਪਤਾ, ਬਟ ਸਾਡੇ ਕੋਲ ਡਾਟਾ ਇਸ ਕਰਕੇ ਹੁੰਦਾ ਕਿਉਂਕਿ ਸਾਡੇ ਕੋਲ ਐਪਲੀਕੈਂਟਸ ਜ਼ਿਆਦਾ ਹੁੰਦੇ ਨੇ, ਸਾਨੂੰ ਇਨਫੋਰਮੇਸ਼ਨ, ਦੇਰ ਆਰ ਵੇਰੀਅਸ ਹਨਾ ਸੋਰਸਿਸ ਨੇ ਜਿੱਥੇ ਸਾਨੂੰ ਇਨਫੋਰਮੇਸ਼ਨ ਆਉਂਦੀ ਹੈ, ਸਾਡੇ ਕੋਲ ਸਾਰੀ ਉਹ ਇਨਫੋਰਮੇਸ਼ਨ ਇਕੱਠੀ ਹੁੰਦੀ ਹੈ, ਦੈਟਸ ਵਾਈ ਵੀ ਕੈਨ ਟੈਲ ਯੂ ਹਾਂ ਕਿ ਤੁਹਾਡੇ ਪ੍ਰੋਸਪੈਕਟਸ ਇਸ ਕੇਸ ਵਿੱਚ ਜ਼ਿਆਦਾ ਨੇ, ਇਸ ਵਿੱਚ ਘੱਟ ਨੇ
ਜੀ।
ਸੇਮ ਹੀ ਚੀਜ਼ ਵਿਕਟੋਰੀਆ ਲਈ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕੁਛ ਵਿਕਟੋਰੀਆ ਕੋਈ ਰੀਜਨਸ ਚ ਨਹੀਂ ਡਿਵਾਈਡਡ, ਵਿਕਟੋਰੀਆ ਦਾ 489 ਵੀਜ਼ਾ ਪ੍ਰੋਗਰਾਮ ਇਜ਼ ਨਾਟ ਵੈਰੀ ਗੁੱਡ, ਪਿਛਲੇ ਸਾਲ ਆਈ ਥਿੰਕ ਦੇਰ ਵਰ ਓਨਲੀ ਫਿਊ ਐਪਲੀਕੈਂਟਸ ਦੈਟ ਦੇ ਇਨਵਾਈਟਡ, ਮੇਰੇ ਖਿਆਲ ਚ ਲੈਸ ਦੈਨ 10 ਸੀਗੇ ਉਹ
ਜੀ
489 ਲਈ, ਬਟ 190 ਲਈ ਦੇ ਗਿਵ ਵੈਰੀ ਗੁੱਡ ਨੰਬਰ ਆਫ ਇਨਵੀਟੇਸ਼ਨ ਵਿਕਟੋਰੀਆ ਤੇ ਸਿਡਨੀ ਮੇਨ ਸੋਰੀ ਨਿਊ ਸਾਊਥ ਵੇਲਸ ਜਿਹੜੇ ਮੇਨ ਜਿਹੜੇ ਨੇ ਸਟੇਟਸ ਨੇ ਜਿਨ੍ਹਾਂ ਨੂੰ ਜ਼ਿਆਦਾ ਕੋਟਾ ਮਿਲਦਾ ਵਾ, ਕਿਉਂਕਿ ਓਬਵੀਅਸਲੀ ਤਾਂ ਹੀ ਓਵਰ ਪਾਪੂਲੇਟਡ ਨੇ ਮੇਰੇ ਹਿਸਾਬ ਨਾਲ, ਕਿਉਂਕਿ ਇੱਧਰ ਹੀ ਪੁਸ਼ ਕੀਤਾ ਗਿਆ ਵਾ ਉਹਨਾਂ ਨੂੰ ਪਹਿਲਾਂ। ਤੇ ਵਿਕਟੋਰੀਆ ਲਈ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਕੁਛ ਆਕੂਪੇਸ਼ਨ ਲਈ ਤੁਹਾਨੂੰ ਕਰਨਾ ਪਏਗਾ ਵੇਟ, ਕੁਛ ਆਕੂਪੇਸ਼ਨ ਲਈ ਤੁਸੀਂ ਇਨਵੀਟੇਸ਼ਨ, ਉਹਨਾਂ ਦੀ ਲਿਮਿਟਡ ਲਿਸਟ ਆ, ਮਤਲਬ ਕਿ ਉਹਦੇ ਥਰੂ ਹੀ ਉਹੀ ਲਿਸਟ ਤੇ ਜਿਹੜੇ ਹੈਗੇ ਨੇ ਆਕੂਪੇਸ਼ਨ ਉਹਨਾਂ ਨੂੰ ਹੀ ਇਨਵਾਈਟ ਕਰਦੇ ਨੇ
ਜੀ।
ਤਸਮੇਨੀਆ ਦੀ ਲਿਸਟ ਬਹੁਤ ਵਾਈਡ ਆ, ਬਟ ਉੱਥੇ ਦੀ ਜਿਹੜੀ ਰਿਕੁਆਇਰਮੈਂਟਸ ਨੇ 190 489 ਯੂ ਵਿਲ ਹੈਵ ਟੂ ਅਪਲਾਈ ਜੀ, ਸਿੰਪਲੀ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਲੌਂਚ ਕੀਤੀ ਆ, ਯੂ ਆਰ ਨਾਟ ਗੋਇੰਗ ਟੂ ਗੈਟ ਦੈਟ ਇਨਵੀਟੇਸ਼ਨ, ਯੂ ਵਿਲ ਹੈਵ ਟੂ ਅਪਲਾਈ ਟੂ ਦ ਸਟੇਟ। ਠੀਕ ਹੈ ਜੀ, ਸੇਮ ਇਸੇ ਤਰੀਕੇ ਨਾਲ ਸਾਊਥ ਆਸਟ੍ਰੇਲੀਆ ਹੈ, ਯੂ ਵਿਲ ਹੈਵ ਟੂ ਅਪਲਾਈ ਟੂ ਦ ਸਟੇਟ, ਵੈਸਟਰਨ ਆਸਟ੍ਰੇਲੀਆ, ਕੁਈਨਸਲੈਂਡ, ਇਹ ਸਾਰੇ ਜਿੰਨੇ ਵੀ ਨੇ ਰੀਜਨਸ ਨਾਰਦਰਨ ਟੈਰੀਟਰੀ, ਜੇ ਤੁਸੀਂ ਨਹੀਂ ਸਟੇਟ ਦਾ ਅਪਲਾਈ ਕਰ ਰਹੇ, ਦੇ ਆਰ ਨਾਟ ਗੋਇੰਗ ਟੂ, ਯੂ ਆਰ ਨਾਟ ਗੋਇੰਗ ਟੂ ਗੈਟ ਦਾ ਇਨਵੀਟੇਸ਼ਨ। ਸਿੰਪਲੀ ਜੇ ਤੁਸੀਂ ਆਪਣਾ ਸਕਿੱਲ ਸਿਲੈਕਟ ਦੇ ਵਿੱਚ ਐਕਸਪ੍ਰੈਸ਼ਨ ਆਫ ਇੰਟਰਸਟ ਲੌਂਚ ਕਰਤਾ ਹੈ, ਕੱਲੇ ਸਕਿੱਲ ਸਿਲੈਕਟ ਦੇ ਵਿੱਚ, ਯੂ ਆਰ ਨਾਟ ਗੋਇੰਗ ਟੂ ਗੈਟ ਦੈਟ ਇਨਵੀਟੇਸ਼ਨ। ਤੇ ਹੁਣ ਜਦੋਂ ਆਪਾਂ ਬਾਕੀ ਸਟੇਟਸ ਦੀ ਗੱਲ, ਜਿਵੇਂ ਮੈਂ 190 ਦੀ ਗੱਲ ਕਰ ਰਹੀ ਸੀ, ਹੁਣ 190 ਸਾਰੀਆਂ ਸਟੇਟਸ ਸਵਾਈ, ਦੇਖੋ ਇਹ ਸਾਰੇ ਜਿੰਨੇ ਵੀ ਹੁਣ ਕੈਨਬਰਾ ਦੀ ਜਿਵੇਂ ਗੱਲ ਚੱਲ ਰਹੀ ਹੈ, ਕੈਨਬਰਾ ਦੇ ਵੀ ਰੂਲਸ ਹੁਣ ਚੇਂਜ ਹੋ ਰਹੇ ਨੇ
ਜੀ,
ਉਹਨਾਂ ਨੇ ਹੋਲਡ ਕੀਤਾ ਹੋਇਆ ਆਪਣੀਆਂ ਗਾਈਡਲਾਈਨਸ, ਉਹਨਾਂ ਦੀਆਂ ਡਰਾਫਟ ਹੋ ਰਹੀਆਂ ਨੇ, ਵੀ ਹੈਵ ਆਲਰੇਡੀ ਅਟੈਂਡਿਡ ਦੇਅਰ ਸੈਸ਼ਨਸ, ਜਿਹਦੇ ਵਿੱਚ ਕਿ ਉਹਨਾਂ ਨੇ ਕੰਸਲਟੇਸ਼ਨ ਪ੍ਰੋਸੈਸ ਕੀਤਾ ਵਾ ਐਜੂਕੇਸ਼ਨ ਪ੍ਰੋਵਾਈਡਰਸ ਤੋਂ, ਮਾਈਗ੍ਰੇਸ਼ਨ ਕੰਸਲਟੈਂਟਸ ਤੋਂ ਲੋਇਰਸ ਤੋਂ ਜਾਂ ਫਿਰ ਹੋਰ ਜਿਹੜੇ ਸਟੇਕ ਹੋਲਡਰਸ ਇਨਵੋਲਵ ਨੇ ਕੰਸਲਟੇਸ਼ਨ ਪ੍ਰੋਸੈਸ ਦੇ ਗੋ ਥਰੂ ਹੋ ਰਹੇ ਨੇ ਤਾਂ ਕਿ ਸੋ ਦੈਟ ਦੇ ਕੈਨ ਰਿਫਾਈਨ ਦੇਅਰ ਗਾਈਡਲਾਈਨਸ
ਜੀ
ਤੇ ਉਹ ਵੀ ਨਵੀਆਂ ਗਾਈਡਲਾਈਨਸ ਸੂਨਰ ਆਉਣਗੀਆਂ ਤੇ ਮੋਸਟ ਪ੍ਰੋਬੇਬਲੀ ਉਹ ਵੀ ਹਾਈ ਰੈਂਕਿੰਗ ਕੈਂਡੀਡੇਟਸ ਨੂੰ ਹੀ ਤੇ ਆਪਣੇ ਗ੍ਰੈਜੂਏਟਸ ਨੂੰ ਕਹਿ ਲੋ ਕਿ ਕਰਨਗੇ
ਠੀਕ
ਹੈ ਜੀ ਹੁਣ ਇਹ ਆਪਾਂ 190 ਦੀ ਗੱਲ ਕੀਤੀ ਹੁਣ ਇਹਦੇ ਵਿੱਚ ਤੁਸੀਂ ਜਿਹੜੀ ਖਿਆਲ ਰੱਖਣੀ ਹੈ ਯੂ ਮੀਟ ਦ ਸਟੇਟ ਕੰਡੀਸ਼ਨਸ ਯੂ ਆਰ ਮੀਟਿੰਗ ਦ ਐਕਸਪੀਰੀਅੰਸ ਰਿਕੁਆਇਰਮੈਂਟਸ ਯੂ ਆਰ ਮੀਟਿੰਗ ਦ ਰੈਜ਼ੀਡੈਂਸੀ ਰਿਕੁਆਇਰਮੈਂਟਸ ਐਂਡ ਸਮਟਾਈਮਸ ਦੇ ਹੈਵ ਐਕਸਟਰਾ ਰਿਕੁਆਇਰਮੈਂਟਸ ਕਿ ਤੁਸੀਂ ਜਿਹੜੀਆਂ ਇੰਗਲਿਸ਼ ਦੀਆਂ ਰਿਕੁਆਇਰਮੈਂਟਸ ਆਪਾਂ ਕਹਿ ਦਿੰਦੇ ਹਾਂ ਪਰਟੀਕੁਲਰ ਆਕੂਪੇਸ਼ਨ ਦੀਆਂ ਡਿਫਰੈਂਟ ਰਿਕੁਆਇਰਮੈਂਟਸ ਨੇ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿੱਥੇ ਤੁਸੀਂ ਅਪਲਾਈ ਕਰ ਰਹੇ ਹੋ ਦੈਟ ਤੁਸੀਂ ਉਹ ਰਿਕੁਆਇਰਮੈਂਟਸ ਮੀਟ ਕਰਦੇ ਹੋ ਯੂ ਆਰ ਸਿੰਪਲੀ ਲੌਜ ਦਾ ਐਕਸਪ੍ਰੈਸ਼ਨ ਆਫ ਇੰਟਰਸਟ ਐਂਡ ਯੂ ਆਰ ਵੇਟਿੰਗ ਫਾਰ ਦ ਇਨਵੀਟੇਸ਼ਨ ਜੇ ਤੁਸੀਂ ਇਹੋ ਜਿਹਾ ਕੁਛ ਕਰ ਰਹੇ ਹੋ ਮੈਂ ਤੁਹਾਨੂੰ ਇਹੀ ਸਲਾਹ ਦਊਂਗੀ ਕਿ ਪਲੀਜ਼ ਟਰਾਈ ਟੂ ਗੈਟ ਐਨ ਐਕਸਪਰਟਸ ਐਡਵਾਈਸ ਕਿਉਂਕਿ ਯੂ ਆਰ ਨੋਟ ਗੋਇੰਗ ਟੂ ਗੈਟ ਦੈਟ ਇਨਵੀਟੇਸ਼ਨ ਕਿਉਂਕਿ ਮੇਰੇ ਕੋਲ ਇਹੋ ਜਿਹੇ ਬਹੁਤ ਸਾਰੇ ਕੇਸਿਸ ਆ ਗਏ ਨੇ ਕਿ ਜਿਹਦੇ ਵਿੱਚ ਮੈਨੂੰ ਲੱਗਿਆ ਕਿ ਵੀ ਸ਼ੁਡ ਹਨਾ ਵੀ ਬ੍ਰਿੰਗ ਅਵੇਅਰਨੈਸ ਕਿ ਹਾਂਜੀ ਵੀ ਸਿੰਪਲੀ ਲੌਜ ਕਰਨ ਨਾਲ ਤੁਹਾਨੂੰ ਇਨਵੀਟੇਸ਼ਨ ਨਹੀਂ ਆਏਗਾ ਇਹ ਸੀਗੀ 190 ਬਾਰੇ ਜਿਵੇਂ 60 ਆਪਣੇ 5 ਸਟੇਟ ਨੇ ਦੇਣੇ
ਜੀ ਜੀ ਬਿਲਕੁਲ ਤਕਰੀਬਨ ਮੈਨੂੰ ਲੱਗਦਾ ਕਿ ਤਿੰਨਾਂ ਕਲਾਸ ਸਬ ਕਲਾਸਿਸ 189 ਦੇ ਬਾਰੇ ਵੀ ਆਪਾਂ ਗੱਲ ਕਰ ਲਈ 190 ਦੇ ਬਾਰੇ ਹੋ ਗਈ 489
ਬਾਰੇ ਆਪਾਂ ਥੋੜੀ ਜਿਹਾ ਮੈਂ ਟੱਚ ਕੀਤਾ ਬਟ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਜਿਹੜਾ 489 ਵੀਜ਼ਾ ਹੈ
ਜੀ
ਰੀਜਨਲ ਸਪਾਂਸਰ ਵੀਜ਼ਾ ਕਹਿੰਦੇ ਨੇ ਇਹਨੂੰ ਬਟ ਇਹਦੀਆਂ ਦੋ ਸਟ੍ਰੀਮਸ ਹੁੰਦੀਆਂ ਨੇ
ਜੀ
ਇੱਕ ਹੁੰਦੀ ਹੈ ਫੈਮਿਲੀ ਸਪਾਂਸਰਡ ਸਟ੍ਰੀਮ ਵੀ ਫੈਮਿਲੀ ਤੁਹਾਨੂੰ ਸਪਾਂਸਰ ਕਰ ਰਹੀ ਹੈ ਤੁਹਾਡਾ ਕੋਈ ਭੈਣ ਭਰਾ ਇੱਥੇ ਹੈ
ਜੀ
ਠੀਕ ਹੈ ਜੀ ਤੁਹਾਡੇ ਫਸਟ ਕਜ਼ਨ ਇੱਥੇ ਨੇ ਉਹ ਤੁਹਾਨੂੰ ਸਪਾਂਸਰ ਕਰਨੇ ਦੇ ਆਰ ਲਿਵਿੰਗ ਇਨ ਅ ਡੈਜ਼ਿਗਨੇਟਿਡ ਏਰੀਆ ਤੁਹਾਡਾ ਕਜ਼ਨ ਡੈਜ਼ਿਗਨੇਟਿਡ ਏਰੀਆ ਚ ਰਹਿ ਰਹੇ ਨੇ ਤੁਹਾਡੀ ਫੈਮਿਲੀ ਮੈਂਬਰ ਡੈਜ਼ਿਗਨੇਟਿਡ ਏਰੀਆ ਚ ਰਹਿ ਰਿਹਾ ਉਹ ਤੁਹਾਨੂੰ 10 ਪੁਆਇੰਟ ਦੇ ਸਕਦੇ
ਨੇ ਜੀ
ਠੀਕ ਹੈ ਜੀ ਹੁਣ ਇਹੀ 489 ਦੂਸਰੀ ਸਟ੍ਰੀਮ ਆ ਸਟੇਟ ਸਪਾਂਸਰਡ ਸਟ੍ਰੀਮ ਸਟੇਟ ਨੇ 10 ਪੁਆਇੰਟ ਦੇਣੇ ਨੇ
ਠੀਕ ਹੈ
ਹੁਣ ਜਦੋਂ ਆਪਾਂ ਸਟੇਟ ਅਪਲਾਈ ਕਰ ਰਹੇ ਹਾਂ ਆਪਾਂ ਨੂੰ ਸਟੇਟ ਦੀਆਂ ਰਿਕੁਆਇਰਮੈਂਟਸ ਚੈੱਕ ਕਰਨੀਆਂ ਪੈਣਗੀਆਂ ਪਰ ਜੇ ਆਪਾਂ ਫੈਮਿਲੀ ਸਟ੍ਰੀਮ ਅਪਲਾਈ ਕਰ ਰਹੇ ਹਾਂ ਤਾਂ ਆਪਾਂ ਨੂੰ ਆਪਣੇ ਜਿਵੇਂ ਮੈਂ ਤੁਹਾਨੂੰ ਦੱਸਿਆ ਹੁਣੇ ਕਿ ਆਪਣੇ 55 ਪੁਆਇੰਟਸ ਤੇ 10 ਤੁਹਾਨੂੰ ਫੈਮਿਲੀ ਮੈਂਬਰ ਨੇ ਦੇ ਦੇਣੇ ਨੇ ਜਾਂ ਫਿਰ 10 ਤੁਹਾਨੂੰ ਸਟੇਟ ਨੇ ਦੇ ਦੇਣੇ ਨੇ ਤੁਹਾਡੇ 65 ਪੁਆਇੰਟਸ ਹੋ ਜਾਣਗੇ ਟੂ ਲੌਜ ਦ ਐਕਸਪ੍ਰੈਸ਼ਨ ਆਫ ਇੰਟਰਸਟ ਫਾਰ 489 ਵੀਜ਼ਾ
ਜੀ
ਠੀਕ ਹੈ ਹੁਣ ਇਹਦੇ ਵਿੱਚ ਧਿਆਨ ਦੇਣਾ ਤੁਸੀਂ ਲੌਜ ਕਰਨ ਲਈ ਇਲੀਜੀਬਲ ਹੋਏ ਹੋ ਤੁਹਾਨੂੰ ਇਨਵੀਟੇਸ਼ਨ ਆਏਗਾ ਕਿ ਨਹੀਂ ਇਹਦੀ ਕੋਈ ਗਰੰਟੀ ਨਹੀਂ ਹੈਗੀ ਕਿਉਂਕਿ ਗਰੰਟੀ ਇਹ ਇਸ ਕਰਕੇ ਨਹੀਂ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 65 ਤੇ ਲੌਜ ਕਰਨ ਲਈ ਤੁਸੀਂ ਐਲੀਜੀਬਲ ਹੋ ਗਏ ਬਟ 60 ਤੇ 65 ਤੇ ਇਨਵੀਟੇਸ਼ਨ ਨਹੀਂ ਆਇਆ ਜਿਹੜਾ ਲਾਸਟ ਇਨਵੀਟੇਸ਼ਨ ਰਾਊਂਡ ਜਿਹੜੇ ਆਪਣੇ ਦੋ ਡਿਪਾਰਟਮੈਂਟ ਨੇ ਰਿਲੀਜ਼ ਕੀਤੇ ਨੇ ਇੱਕ 11-7 ਤੇ 11-8 ਉਹਨਾਂ ਦੀ ਕੱਟ ਆਫ 80 ਪੁਆਇੰਟਸ ਗਈ ਆ
ਠੀਕ
80 ਪੁਆਇੰਟਸ ਮੀਨਸ ਮਤਲਬ ਆਪਣੇ 70 ਪੁਆਇੰਟ ਚਾਹੀਦੇ ਨੇ
ਠੀਕ
ਹੈ ਜੀ ਲਾਸਟ ਟਾਈਮ 60 ਤੇ ਲਾਸਟ ਈਅਰ ਕਿਉਂਕਿ 60 ਮਿਨੀਮਮ ਸੀਗੀ ਆਪਣੀ ਐਲੀਜੀਬਿਲਟੀ ਰਿਕੁਆਇਰਮੈਂਟ 60 ਤੇ ਜਦੋਂ ਕਿਸੇ ਨੂੰ ਕੋਈ ਇਨਵੀਟੇਸ਼ਨ ਆਇਆ ਸੀ ਦੈਟ ਵਾਜ ਇਨ ਅਕਟੂਬਰ 2017 ਠੀਕ ਹੈ ਜੀ ਉਸ ਤੋਂ ਬਾਅਦ 70 ਪੁਆਇੰਟਸ ਦਾ ਸਿਲਸਿਲਾ ਸ਼ੁਰੂ ਹੋਇਆ ਮੁੜ ਕੇ 80 ਦਾ ਸ਼ੁਰੂ ਹੋ ਗਿਆ ਕਿਉਂਕਿ ਦੇ ਵਰ ਗਿਵਿੰਗ ਵੈਰੀ ਲੈਸ ਇਨਵੀਟੇਸ਼ਨ 5-5 ਇਨਵੀਟੇਸ਼ਨ ਹਰੇਕ ਇਨਵੀਟੇਸ਼ਨ ਰਾਊਂਡ ਚ ਦੇ ਰਹੇ ਸੀ ਹੁਣ ਵੀ ਉਹ ਸਿਰਫ 10 ਬੰਦਿਆਂ ਨੂੰ ਇਨਵਾਈਟ ਕਰ ਰਹੇ ਨੇ ਪੂਰੇ ਮਹੀਨੇ ਚ ਇੱਕ ਮਹੀਨੇ ਚ ਸਿਰਫ 10 ਬੰਦੇ ਫੈਮਿਲੀ ਸਪੋਂਸਰਡ ਇਨਵਾਈਟ ਹੋ ਰਹੇ ਨੇ ਠੀਕ ਹੈ ਜੀ ਹੁਣ ਇਹ ਫਿਗਰਸ ਨੇ ਫੈਮਿਲੀ ਸਪੋਂਸਰਡ ਦੀਆਂ ਜਿਹੜੀਆਂ ਸਟੇਟ ਦੀਆਂ 489 ਜਾਂ 190 ਦੀਆਂ ਜਿਹੜੀਆਂ ਪੁਆਇੰਟਸ ਦੀਆਂ ਫਿਗਰਸ ਨੇ ਉਹ ਸਿਰਫ ਸਾਊਥ ਆਸਟ੍ਰੇਲੀਆ ਡਿਸਕਲੋਜ਼ ਕਰਦਾ ਵਾ ਕਿ ਜਿਵੇਂ ਆਈ ਟੀ ਆਕੂਪੇਸ਼ਨਸ ਲਈ ਸਪੈਸੀਫਿਕਲੀ ਦੇ ਆਸਕ ਫੋਰ 70 ਪੁਆਇੰਟਸ ਹੈ ਨਾ ਸਾਨੂੰ 70 ਮਿਨੀਮਮ ਚਾਹੀਦੇ ਨੇ ਪਰ ਮੋਸਟਲੀ ਸਟੇਟਸ ਦਾ ਪਤਾ ਨਹੀਂ ਹੁੰਦਾ ਕਿ ਕਿੰਨੀ ਕੱਟ ਆਫ ਤੇ ਕਿਹੜੇ ਬੰਦੇ ਨੂੰ ਇਨਵਾਈਟ ਕਰ ਰਹੇ ਉਹ ਅਸੀਂ ਆਪਣੇ ਡਾਟਾ ਤੋਂ ਅੰਦਾਜ਼ਾ ਲਗਾਉਂਦੇ ਹਾਂ ਮੋਸਟਲੀ 489 ਲਈ ਮਿਨੀਮਮ ਜੇ ਤੁਹਾਡੇ 65 ਬਣ ਰਹੇ ਨੇ ਤਾਂ ਇਨਵੀਟੇਸ਼ਨ ਆ ਰਹੇ ਨੇ
ਠੀਕ
ਹਾਲ ਦੀ ਘੜੀ 190 ਲਈ ਜਿਹੜਾ ਨਿਊ ਸਾਊਥ ਵੇਲਸ ਹੈ ਉਹ ਥੋੜਾ ਜਿਹਾ ਜਿਵੇਂ ਕਹਿ ਲਓ ਕਿ ਹਾਈ ਰੈਂਕਿੰਗ ਕੈਂਡੀਡੇਟਸ ਨੂੰ ਪਿੱਕ ਕਰ ਰਿਹਾ ਹੁਣ ਵਿਕਟੋਰੀਆ ਨੇ ਵੀ ਇਹ ਚੀਜ਼ ਸ਼ੁਰੂ ਕਰ ਦਿੱਤੀ ਹੈ ਤੇ ਹੁਣ ਮਤਲਬ ਕਹਿਣ ਦਾ ਹੁੰਦਾ ਕਿ 65 ਤੇ ਕੁਛ ਆਕੂਪੇਸ਼ਨਸ ਹੋਣਗੀਆਂ ਜਿਹੜੀਆਂ ਕਿ ਮੋਰ ਸਪਲਾਈ ਚ ਨੇ ਜਿਵੇਂ ਆਈ ਟੀ ਆਕੂਪੇਸ਼ਨਸ ਅਕਾਊਂਟਿੰਗ ਇੰਜੀਨੀਅਰਿੰਗ ਉਹਨਾਂ ਦਾ ਮਿਨੀਮਮ ਤੇ ਇਨਵੀਟੇਸ਼ਨ ਆਉਣ ਦੇ ਬਹੁਤ ਘੱਟ ਚਾਂਸਿਸ ਨੇ ਪਰ ਜਿਵੇਂ ਆਕੂਪੇਸ਼ਨਸ ਨੇ ਟ੍ਰੇਡ ਆਕੂਪੇਸ਼ਨਸ ਮੋਸਟਲੀ ਉਹ ਮਿਨੀਮਮ ਤੇ ਪੁਆਇੰਟ ਇਨਵੀਟੇਸ਼ਨਸ ਆ ਰਹੇ ਨੇ ਤੇ ਆਉਣਗੇ ਹਜੇ ਠੀਕ ਹੈ ਜੀ ਉਹ ਹੀ ਆਕੂਪੇਸ਼ਨਸ ਇਫੈਕਟ ਹੋ ਰਹੀਆਂ ਨੇ ਜ਼ਿਆਦਾ ਜਿਨ੍ਹਾਂ ਦੀ ਸਪਲਾਈ ਜ਼ਿਆਦਾ ਜਿਵੇਂ ਹੁਣ ਆਈ ਟੀ ਇੰਜੀਨੀਅਰਿੰਗ ਅਕਾਊਂਟੈਂਟਸ ਐਂਡ ਈਵਨ ਨਰਸਿਸ ਠੀਕ ਹੈ ਜੀ ਹੁਣ ਨਰਸਿਸ ਦਾ ਇਸ ਕਰਕੇ ਕਿ ਪਹਿਲਾਂ ਨਰਸਿਸ ਸਾਰੀਆਂ ਮੋਸਟਲੀ 189 ਪਾਉਂਦੇ ਸੀ, ਪਰ ਹੁਣ ਉਹ ਸਾਰੀਆਂ ਨਰਸਿਸ ਜਿਹੜੀਆਂ 189-60 ਦਾ ਇਨਵੀਟੇਸ਼ਨ ਪੈਂਦਾ ਸੀ, ਖਾਸ ਕਰਕੇ ਆਫਸ਼ੋਰ ਨਰਸਿਸ ਵੀ ਇਹਦੇ ਵਿੱਚ ਇਨਵੋਲਵ ਨੇ। ਹੁਣ ਕਿਉਂਕਿ ਕੱਟ ਆਫ 65 ਜਾਣ ਕਰਕੇ ਹਰ ਕੋਈ ਸਟੇਟ ਸਪੋਂਸਰਸ਼ਿਪ ਵੱਲ ਦੌੜ ਰਿਹਾ, ਇਸ ਕਰਕੇ ਨਰਸਿੰਗ ਆਕੂਪੇਸ਼ਨ ਵੀ ਇਸੇ ਲਿਸਟ ਵਿੱਚ ਐਡ ਹੋ ਗਈ ਵੀ ਜਿਹਦੇ ਵਿੱਚ ਕੀ ਇਨਵੀਟੇਸ਼ਨ ਦੇ ਹੁਣ ਚਾਂਸਿਸ ਸਟੇਟ ਦੇ ਔਖੇ ਹੋ ਗਏ, ਘੱਟ ਗਏ। ਠੀਕ ਹੈ ਜੀ, ਹੁਣ ਇਹ ਮੈਂ ਤੁਹਾਨੂੰ ਫਰਕ ਦੱਸਿਆ ਰੈਲੇਟਿਵ ਤੇ ਦੂਸਰਾ
ਜੀ।
ਇੱਕ ਹੋਰ ਇੰਪੋਰਟੈਂਟ ਚੀਜ਼ ਜਿਹੜੀ ਕਿ ਬਹੁਤ ਹੀ ਇੰਪੋਰਟੈਂਟ ਹੈ, ਇਹਨੂੰ ਮੈਂ ਆਖੀਰਲੀ ਸੰਭਾਲ ਕੇ ਰੱਖਿਆ ਹੋਇਆ ਸੀ, 189 ਜਿਹੜੀ ਲਿਸਟ ਹੈ ਇਹਦੇ ਜਿਹੜੀਆਂ ਆਕੂਪੇਸ਼ਨ ਨੇ ਜਿਹੜੀਆਂ ਕਿ ਜ਼ਿਆਦਾ ਸਪਲਾਈ ਹੈ ਜਿਹਨਾਂ ਦੀ, ਜਿਵੇਂ ਮੈਂ ਹੁਣੇ ਗੱਲ ਕੀਤੀ ਨਰਸਿੰਗ ਨੂੰ ਛੱਡ ਕੇ, ਇਹਦੇ ਵਿੱਚ ਅਕਾਊਂਟੈਂਟ, ਆਈ ਟੀ ਵਾਲੇ ਤੇ ਇੰਜੀਨੀਅਰਿੰਗ ਆਕੂਪੇਸ਼ਨ, ਠੀਕ ਹੈ ਜੀ। ਇਹਨਾਂ ਦਾ ਡਿਪਾਰਟਮੈਂਟ ਕਹਿ ਲਓ ਕਿ ਇਹਨਾਂ ਨੂੰ ਵਿੱਚ ਪ੍ਰੋਰਾਟਾ ਤੇ ਨਾਨ ਪ੍ਰੋਰਾਟਾ ਵਿੱਚ ਵੰਡ ਦਿੱਤਾ। ਜਿਹੜੀਆਂ ਜ਼ਿਆਦਾ ਸਪਲਾਈ ਵਾਲੀਆਂ ਨੇ ਆਈ ਟੀ, ਅਕਾਊਂਟੈਂਟ, ਇੰਜੀਨੀਅਰ, ਇਹ ਹੈਗੇ ਨੇ ਪ੍ਰੋਰਾਟਾ ਆਕੂਪੇਸ਼ਨ ਕਹਿੰਦੇ ਨੇ। ਪ੍ਰੋਰਾਟਾ ਦਾ ਮਤਲਬ ਜਿਵੇਂ ਹੁਣ ਆਕੂਪੇਸ਼ਨ ਸੀਲਿੰਗ ਹੈ, 1000 ਬੰਦਿਆਂ ਨੂੰ ਅਸੀਂ ਇਨਵਾਈਟ ਕਰਨਾ ਜਿਵੇਂ ਉਹਨਾਂ ਨੇ ਕਿਹਾ ਪੂਰੇ ਸਾਲ ਦੇ ਵਿੱਚ। ਪ੍ਰੋਰਾਟਾ ਦਾ ਮਤਲਬ ਇਹ ਹੁੰਦਾ ਹੈ ਕਿ ਉਹ 1000 ਨੂੰ, ਹੁਣ ਜਿਵੇਂ ਆਪਾਂ 12 ਇਨਵੀਟੇਸ਼ਨ ਦਿੰਦੇ ਹਾਂ, ਜਸਟ ਮੈਂ ਤੁਹਾਨੂੰ ਰਫ ਕੈਲਕੂਲੇਸ਼ਨ ਦੱਸ ਰਹੀ ਹਾਂ ਵੀ ਉਹਨਾਂ ਨੇ ਡਿਵਾਈਡਡ ਬਾਏ 12 ਕਰ ਲਿਆ, ਠੀਕ ਹੈ ਜੀ। ਹੁਣ ਜਿਹੜਾ ਉਹ ਨੰਬਰ ਆਇਆ ਉਹ ਹਰੇਕ ਮਹੀਨੇ ਉਹਨਾਂ ਨੇ ਓਨੇ ਹੀ ਇਨਵੀਟੇਸ਼ਨ ਦੇਣੇ ਨੇ। ਉਹਦਾ ਕਾਰਨ ਇਹ ਹੈ ਕਿ ਇਹ ਆਕੂਪੇਸ਼ਨ ਦੇ ਵਿੱਚ ਇਨਵੀਟੇਸ਼ਨ ਪਹਿਲਾਂ ਹੀ ਖਤਮ ਹੋ ਰਹੇ ਸੀਗੇ
ਜੀ,
ਵੀ ਸਾਰੇ ਜਿਹੜੀਆਂ ਪਲੇਸਿਸ ਨੇ ਉਹ ਪ੍ਰੋਰਾਟਾ ਆਕੂਪੇਸ਼ਨ ਜਿਹਨਾਂ ਨੂੰ ਬਣਾਇਆ ਗਿਆ ਉਹੀ ਖਾ ਜਾਂਦੀਆਂ ਸੀ ਸਾਰੀਆਂ ਪਲੇਸਿਸ, ਬਾਕੀ ਲੋਕਾਂ ਦੀ ਵਾਰੀ ਨਹੀਂ ਆਉਂਦੀ ਸੀ ਜਾਂ ਬਾਕੀ ਆਕੂਪੇਸ਼ਨ ਦੀ ਵਾਰੀ ਨਹੀਂ ਸੀ ਆਉਂਦੀ। ਫਿਰ ਉਹਨਾਂ ਨੂੰ ਲਿਮਿਟ ਕਰਨ ਲਈ ਉਹਨਾਂ ਨੇ ਇਹਨਾਂ ਨੂੰ ਪ੍ਰੋਰਾਟਾ ਬਣਾ ਤਾ, ਠੀਕ ਹੈ ਜੀ। ਤੇ ਬਾਕੀ ਜਿਹੜੀਆਂ ਆਕੂਪੇਸ਼ਨ ਨੇ ਜਿਹੜੀਆਂ ਨਾਨ ਪ੍ਰੋਰਾਟਾ ਨੇ
ਜੀ,
ਉਹ ਡਿਫਰੈਂਟ ਨੇ, ਉਹਨਾਂ ਦੀ ਲਿਸਟ ਵੀ ਡਿਫਰੈਂਟ ਆਉਂਦੀ ਹੈ ਡਿਪਾਰਟਮੈਂਟ ਦੀ ਵੈਬਸਾਈਟ ਤੇ
ਜੀ।
ਜੇ ਤੁਸੀਂ ਇਨਵੀਟੇਸ਼ਨ ਰਾਊਂਡ ਦੇ ਵਿੱਚ ਜਾ ਕੇ, ਕਰੰਟ ਜਾਂ ਫਿਰ ਪ੍ਰੀਵੀਅਸ ਇਨਵੀਟੇਸ਼ਨ ਰਾਊਂਡ ਦੇ ਵਿੱਚ ਜਾਂਦੇ ਹੋ, ਜਿਵੇਂ ਹੁਣ ਮੈਂ ਲੇਟੈਸਟ ਖੋਲਿਆ ਜਿਹੜਾ 11 ਅਗਸਤ ਵਾਲੀ ਫਿਗਰ ਰਿਲੀਜ਼ ਹੈ
ਜੀ,
ਉਹਦੇ ਵਿੱਚ ਅਕਾਊਂਟੈਂਟਸ, ਹਨਾ, ਆਡੀਟਰਸ, ਇਲੈਕਟ੍ਰੋਨਿਕ ਇੰਜੀਨੀਅਰ, ਇੰਡਸਟਰੀਅਲ ਮਕੈਨੀਕਲ ਇੰਜੀਨੀਅਰ, ਅਦਰ ਇੰਜੀਨੀਅਰਿੰਗ ਪ੍ਰੋਫੈਸ਼ਨਲ, ਆਈਸੀਟੀ ਬਿਜ਼ਨਸ ਸਿਸਟਮ ਐਨਾਲਿਸਟ, ਸੋਫਟਵੇਅਰ ਐਂਡ ਐਪਲੀਕੇਸ਼ਨ ਪ੍ਰੋਗਰਾਮਰ ਤੇ ਕੰਪਿਊਟਰ ਨੈਟਵਰਕ ਪ੍ਰੋਫੈਸ਼ਨਲਸ, ਦੀਜ਼ ਆਰ ਦਾ ਵਨਸ ਦੈਟ ਆਰ ਪ੍ਰੋਰਾਟਾ ਆਕੂਪੇਸ਼ਨ, ਠੀਕ ਹੈ ਜੀ। ਇਹਨਾਂ ਦੀ ਕੱਟ ਆਫ ਸਾਰਿਆਂ ਦੀ ਜ਼ਿਆਦਾ ਹੈ
ਠੀਕ।
ਜਦੋਂ ਜਿਹੜੀਆਂ ਨਾਨ ਪ੍ਰੋਰਾਟਾ ਦੀ ਇਸ ਟਾਈਮ ਤੇ ਕੱਟ ਆਫ ਚੱਲ ਰਹੀ ਹੈ ਉਹ 70 points ਚੱਲ ਰਹੀ ਹੈ, ਠੀਕ ਹੈ ਜੀ। ਪਰ ਜਿਹੜੀ ਇਹਨਾਂ ਦੇ ਵਿੱਚੋਂ ਸਵਾਏ ਇੰਡਸਟਰੀਅਲ ਮਕੈਨੀਕਲ ਐਂਡ ਪ੍ਰੋਡਕਸ਼ਨ ਤੇ ਕੰਪਿਊਟਰ ਨੈਟਵਰਕ ਪ੍ਰੋਫੈਸ਼ਨਲ ਤੋਂ ਇਲਾਵਾ ਇਹਨਾਂ ਦੋਵਾਂ ਦੀ 70 ਹੈ, ਬਾਕੀ ਸਾਰਿਆਂ ਦੀ 75 ਤੇ ਅਕਾਊਂਟੈਂਟ ਤੇ ਆਡੀਟਰ ਦੀ 80 points ਕੱਟ ਆਫ ਚੱਲ ਰਹੀ ਹੈ। ਲੇਕਿਨ ਇੰਡੀਪੈਂਡੈਂਟਲੀ ਇੰਨੇ ਪੁਆਇੰਟ ਹੈਗੇ ਨੇ ਤੁਹਾਡੇ ਤਾਂ ਤੁਸੀਂ 189 ਹੁਣ ਪ੍ਰੋਰਾਟਾ ਨਾਨ ਪ੍ਰੋਰਾਟਾ ਹਾਂ ਮੋਸਟਲੀ 189 ਲਈ ਤੇ ਲਾਗੂ ਹੁੰਦੀ ਹੈ, ਠੀਕ ਹੈ ਜੀ। ਹੁਣ ਇਸ ਚੀਜ਼ ਨੂੰ ਵੀ ਬੜੇ ਧਿਆਨ ਦੇਣਾ ਹੈ ਕਿ ਤੁਹਾਡੀ ਆਕੂਪੇਸ਼ਨ ਕਿੱਥੇ ਆਉਂਦੀ ਹੈ, ਪ੍ਰੋਰਾਟਾ ਚ ਆਉਂਦੀ ਹੈ ਕਿ ਨਾਨ ਪ੍ਰੋਰਾਟਾ ਚ ਆਉਂਦੀ ਹੈ। ਵੈਸੇ ਮੋਸਟਲੀ ਜਿਹੜੇ ਪ੍ਰੋਰਾਟਾ ਵਾਲੇ ਉਹ ਕਾਫੀ ਅਵੇਅਰ ਹੁੰਦੇ ਨੇ ਬਿਕੋਜ਼ ਪ੍ਰੋਫੈਸ਼ਨਲ ਆਕੂਪੇਸ਼ਨ ਨੇ ਸਾਰੀਆਂ ਤੇ ਉਹਨਾਂ ਨੂੰ ਪਤਾ ਹੀ ਹੁੰਦਾ ਹੈ, ਬਟ ਸਟਿਲ ਮਤਲਬ ਕਿ ਇਹ ਜਿਹੜੀਆਂ ਪ੍ਰੋਰਾਟਾ ਆਕੂਪੇਸ਼ਨ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਮੇਰੀ ਆਕੂਪੇਸ਼ਨ ਪ੍ਰੋਰਾਟਾ ਹੈ, ਮੇਰੇ ਇੰਨੇ ਪੁਆਇੰਟਸ ਬਣਦੇ ਨੇ, ਮੈਨੂੰ ਕਿੰਨੇ ਹੋਰ ਵਧਾਉਣ ਦੀ ਲੋੜ ਹੈ ਜਾਂ ਮੈਂ ਕਦੋਂ ਐਕਸਪੈਕਟ ਕਰ ਰਿਹਾ ਇਨਵੀਟੇਸ਼ਨ। ਹੁਣ ਇਹ ਸਾਰੀਆਂ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਹੈ। ਕਹਿਣ ਦਾ ਮਤਲਬ ਇਹ ਕਿ ਤੁਹਾਡਾ ਵੀਜ਼ਾ ਐਕਸਪਾਇਰ ਹੋ ਰਿਹਾ 2 ਮਹੀਨਿਆਂ ਨੂੰ, 3 ਮਹੀਨਿਆਂ ਨੂੰ ਜਾਂ ਫਿਰ 6 ਮਹੀਨਿਆਂ ਨੂੰ, ਹੁਣ ਉਸ ਪੀਰੀਅਡ ਚ ਮੈਨੂੰ ਇਨਵੀਟੇਸ਼ਨ ਆ ਸਕਦਾ ਕਿ ਨਹੀਂ ਆ ਸਕਦਾ
ਜੀ,
ਇੱਕ ਬਹੁਤ ਹੀ ਵੱਡਾ ਕੁਐਸਚਨ ਹੈ। ਤੁਹਾਡਾ ਫਿਊਚਰ ਇਸ ਕੁਐਸਚਨ ਤੇ ਖੜਾ ਹੈ
ਜੀ,
ਤੁਹਾਡਾ ਸਾਰਾ ਕੁਝ ਇਸ ਕੁਐਸਚਨ ਤੇ ਖੜਾ ਹੈ। ਤੁਸੀਂ ਹੁਣ ਇਹ ਪਲੈਨਿੰਗ, ਐਕਚੁਅਲ ਚ ਇਹ ਪਲੈਨਿੰਗ ਤੁਹਾਡੀ 485 ਜਦੋਂ ਤੁਸੀਂ ਪਾਉਂਦੇ ਹੋ ਜਾਂ ਉਸ ਤੋਂ ਈਵਨ ਕਿ ਉਸ ਤੋਂ ਪਹਿਲਾਂ ਵੀ ਜਦੋਂ ਤੁਹਾਡੀ ਹਜੇ ਸਟੱਡੀ ਫਿਨਿਸ਼ ਨਹੀਂ ਹੋਈ ਹੈ
ਜੀ,
ਇਹ ਪਲੈਨਿੰਗ ਤੁਹਾਨੂੰ ਉਦੋਂ ਹੀ ਸ਼ੁਰੂ ਕਰਨੀ ਪੈਣੀ ਹੈ
ਜੀ,
ਕਿ ਹਾਂ ਮੈਨੂੰ ਇੰਨੇ ਟਾਰਗੇਟ ਕਰਨ ਦੀ ਲੋੜ ਹੈ ਕਿ ਮੈਂ ਕੀ ਕਰ ਸਕਦਾ, 80 ਚ ਹੁਣ ਲੈ ਸਕਦਾ ਜਾਂ ਸਕਦੀ ਹਾਂ ਮੈਂ, 70 ਚ ਹੁਣ ਕਰ ਸਕਦੇ ਹਾਂ ਅਸੀਂ, ਟਰਾਈ ਡੂ ਇਟ। ਨਾਟੀ ਅਸੀਂ ਪਹਿਲਾਂ ਕਰ ਸਕਦੇ ਹਾਂ, ਤੁਸੀਂ ਨਾਟੀ ਲਈ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਹੈਗੀ ਵੀ ਆਪਣੀ ਆਕੂਪੇਸ਼ਨ ਫਿਨਿਸ਼ ਹੋਣ ਦੀ, ਜਦੋਂ ਤੁਹਾਡਾ ਫਿਨਿਸ਼ ਹੋ ਗਿਆ ਨਾਲ ਦੀ ਨਾਲ ਤੁਹਾਡੇ ਕੋਲ ਪੁਆਇੰਟਸ ਹੈਗੇ ਨੇ, ਇੰਨੀ ਤੁਸੀਂ ਜਿੰਨੇ ਏਮ ਕਰ ਰਹੇ ਹੋ ਉਨੇ ਹੈਗੇ ਨੇ, ਤੁਸੀਂ ਲਾਂਚ ਕਰੋ ਤੇ ਤੁਹਾਡਾ ਇਨਵੀਟੇਸ਼ਨ ਆ ਸਕਦਾ ਹੈ। ਤੇ ਜਾਂ ਫਿਰ ਜੇ ਈਵਨ ਕਿ ਤੁਸੀਂ ਜਿਵੇਂ ਹੁਣ ਆਈ ਟੀ ਆਕੂਪੇਸ਼ਨ ਵਾਲਿਆਂ ਨੂੰ ਪ੍ਰੋਫੈਸ਼ਨਲ ਕਲੀਅਰ ਕਰਨਾ ਪੈਂਦਾ, ਤੁਸੀਂ ਉਸਦੀ ਵੇਟ ਕਰ ਰਹੇ ਹੋ ਤਾਂ ਐਟਲੀਸਟ ਆਪਣੇ ਬਾਕੀ ਸਾਰੇ ਪੁਆਇੰਟਸ ਸੋਰਟ ਕਰਨ ਦੀ ਕੋਸ਼ਿਸ਼ ਕਰੋ, ਜੇ ਪਾਰਟਨਰ ਦੇ ਪੁਆਇੰਟਸ ਨੇ ਜਾਂ ਫਿਰ ਤੁਸੀਂ ਨਾਟੀ ਕਰ ਰਹੇ ਹੋ ਜਾਂ ਫਿਰ ਤੁਸੀਂ 80 ਚ ਟਾਰਗੇਟ ਕਰ ਰਹੇ ਹੋ ਜਾਂ ਕੁਛ ਵੀ ਹੋਰ ਤੁਸੀਂ ਵਰਕ ਐਕਸਪੀਰੀਅੰਸ ਕਰੋ, ਇਹ ਸਾਰੀ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਇੰਨਾ ਮੇਰਾ ਆਕੂਪੇਸ਼ਨ ਦੀ ਕੱਟ ਆਫ ਜਾ ਸਕਦੀ ਹੈ, ਇੰਨੇ ਕੁ ਮੈਨੂੰ ਲੈਣ ਦੀ ਲੋੜ ਹੈ। ਜਿੰਨਾ ਸਾਰੀਆਂ ਚੀਜ਼ਾਂ ਤੇ ਧਿਆਨ ਦਓਗੇ ਤਾਂ ਮੈਨੂੰ ਲੱਗਦਾ ਨਹੀਂ ਕਿ ਤੁਹਾਨੂੰ ਨਿਰਾਸ਼ ਹੋਣਾ ਪਊਗਾ
ਜੀ।
ਪਰ ਕਈ ਵਾਰ ਆਪਾਂ ਨੂੰ ਲੱਗਦਾ ਹੈ ਕਿ ਵੀ ਨੋ ਐਵਰੀਥਿੰਗ ਬਟ ਐਕਚੁਅਲ ਚ ਗੱਲ ਇਹ ਹੁੰਦੀ ਹੈ ਕਿ
ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ
ਬਹੁਤ ਹੀ ਵੱਡਾ ਫੈਕਟਰ ਹੈ
ਜੇ ਕਈ ਵਾਰ ਸਲਾਹ ਲੈਂਦੇ ਹਾਂ ਤਾਂ ਕਈ ਵਾਰ ਗਲਤ ਮਤਲਬ
ਬਿਲਕੁਲ
ਆਨਸਰ ਹੈ ਉਹਨਾਂ ਤੋਂ ਹੀ ਲੈ ਲੈਂਦੇ
ਇੱਥੇ ਮੈਂ ਇੱਕ ਹੋਰ ਇੱਕ ਇੰਪੋਰਟੈਂਟ ਚੀਜ਼ ਦੱਸਦਾ ਮੇਰੇ ਇੱਕ ਕਲਾਇੰਟ ਦਾ ਐਕਸਪੀਰੀਅੰਸ ਹੈ ਵੀ ਜਿਹੜੇ ਐਕਸਪ੍ਰੈਸ਼ਨ ਆਫ ਇੰਟਰਸਟ ਦੀ ਤੁਸੀਂ ਪਾਤਾ ਜੇ ਸਮਹਾਉ ਉਹ ਲੌਕ ਹੋ ਗਿਆ ਕਿਸੇ ਵੀ ਇੱਕ ਤਰੀਕੇ ਕਰਕੇ ਤੁਸੀਂ ਜਿਹੜਾ ਇਨਵੀਟੇਸ਼ਨ ਆਇਆ ਹੋਇਆ ਹੈ ਤੁਸੀਂ ਗਏ ਉਹ ਤੁਸੀਂ ਕਦੇ ਵੀ ਫਾਈਲ ਨਹੀਂ ਪੈ ਸਕਦੀ ਬਿਕੋਜ਼ ਡਿਪਾਰਟਮੈਂਟ ਹੈਜ਼ ਸਪੈਸੀਫਿਕਲੀ ਸੈਡ ਦੈਟ ਕਿ ਜੇ ਤੁਹਾਡਾ ਇੱਕ ਅਕਾਊਂਟ ਲੌਕ ਹੋ ਗਿਆ ਜਾਂ ਤੁਹਾਡਾ ਪਾਸਵਰਡ ਤੁਸੀਂ ਭੁੱਲ ਗਏ ਕੁਛ ਵੀ ਹੋ ਗਿਆ ਤੁਹਾਡੇ ਅਕਾਊਂਟ ਨਾਲ ਜਿਹੜੀ ਤੁਸੀਂ ਮੇਰੇ ਕਲਾਇੰਟ ਨਾਲ ਇੱਕ ਨਾਲ ਹੋਇਆ ਹੈ ਫੋਰਚੂਨੇਟਲੀ ਆਈ ਵਾਜ ਏਬਲ ਟੂ ਰਿਟਰੀਵ ਹਿਜ਼ ਪਾਸਵਰਡ ਬਟ ਜੇ ਉਹਦਾ ਨਾ ਹੁੰਦਾ ਤਾਂ ਉਹਨਾਂ ਦਾ ਉਧਰੋਂ ਵੀਜ਼ਾ ਐਕਸਪਾਇਰ ਹੋ ਰਿਹਾ ਸੀਗਾ ਤੇ ਹੁਣ ਇਹ ਚੀਜ਼ਾਂ ਸਾਰੀਆਂ ਇੰਪੋਰਟੈਂਟ ਨੇ ਤੁਸੀਂ ਪਾਸਵਰਡ ਭੁੱਲ ਗਏ ਤੁਹਾਡਾ ਗਿਆ ਤੁਹਾਡੀ ਸਾਰਾ ਇਨਵੀਟੇਸ਼ਨ ਗਿਆ ਤੁਸੀਂ ਕੁਛ ਨਹੀਂ ਕਰ ਸਕਦੇ ਯੂ ਕੈਨੋਟ ਡੂ ਐਨੀਥਿੰਗ ਸੋ ਇਹ ਚੀਜ਼ਾਂ ਸਾਰੀਆਂ ਇੰਪੋਰਟੈਂਟ ਨੇ ਪਲੀਜ਼ ਪੇ ਅਟੈਂਸ਼ਨ ਟੂ ਆਲ ਦੀਸ ਥਿੰਗਸ
ਜੀ ਸੋ ਬਿਲਕੁਲ ਪ੍ਰਭਜੀਤ ਜੀ ਸਾਡਾ ਪ੍ਰੋਗਰਾਮ ਕਰਨ ਦਾ ਜਿਹੜਾ ਮਕਸਦ ਆ ਉਹ ਵੀ ਇਹੀ ਹੁੰਦਾ ਕਿ ਅਸੀਂ ਆਗਾਹ ਕਰਦੇ ਰਹੀਏ ਦੋਸਤਾਂ ਨੂੰ ਅਲਰਟ ਕਰਦੇ ਰਹੀਏ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ਸੋ ਅੱਜ EOI ਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਗੱਲਬਾਤ ਜਿਹੜੀ ਕੀਤੀ ਹੈ ਉਹ ਇਸੇ ਕਾਰਨ ਕੀਤੀ ਹੈ ਤਾਂ ਕਿ ਸਾਡੇ ਦੋਸਤ ਜਿਹੜੇ ਆ ਜੇ EOI ਪਾ ਰਹੇ ਆ ਜਾਂ ਅੱਗੇ ਉਹਨਾਂ ਨੇ ਪਾਉਣੀ ਆ ਤਾਂ ਕਿਹੜੀਆਂ ਚੀਜ਼ਾਂ ਵੱਲ ਉਹਨਾਂ ਨੂੰ ਧਿਆਨ ਦੇਣ ਦੀ ਲੋੜ ਹੈ ਸਾਡੇ ਤੱਕ ਬਹੁਤ ਸਾਰੇ ਸਵਾਲ ਪਹੁੰਚ ਰਹੇ ਆ ਟੈਲੀਗ੍ਰਾਮ ਦੇ ਜ਼ਰੀਏ ਵੀ ਬਹੁਤ ਸਾਰੇ ਸਵਾਲ ਪਹੁੰਚ ਚੁੱਕੇ ਆ ਤੇ ਸਾਡੇ ਨਾਲ ਹਰਮਨ ਰੇਡੀਓ ਦੇ ਫੇਸਬੁੱਕ ਲਾਈਵ ਪੇਜ ਦੇ ਉੱਤੇ ਵੀ ਬਹੁਤ ਸਾਰੇ ਦੋਸਤ ਜੁੜੇ ਹੋਏ ਆ ਜੇ ਇਜਾਜ਼ਤ ਹੋ ਫਿਰ ਆਪਾਂ ਸਵਾਲ ਸ਼ੁਰੂ ਕਰ ਲੈਂਦੇ ਹਾਂ ਸ਼ਰਨ ਢਿੱਲੋਂ ਸਾਡੇ ਨਾਲ ਜੁੜੇ ਹੋਏ ਨੇ ਤੇ ਕਹਿੰਦੇ ਹੈਲੋ ਮੈਮ ਪਿਆਰ ਭਰੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ
ਕਹਿੰਦੇ ਮੇਰਾ ਸਵਾਲ ਹੈ ਕਿ ਕੁਈਨਜ਼ਲੈਂਡ ਚ ਅਕਾਊਂਟਿੰਗ ਲਈ 489 ਕਲੋਜ਼ ਹੋ ਗਿਆ ਕੀ ਅਸੀਂ 489 ਐਜ਼ ਅ ਫਾਈਨੈਂਸ ਮੈਨੇਜਰ ਅਪਲਾਈ ਕਰ ਸਕਦੇ ਹਾਂ ਜੀ
ਕੁਈਨਜ਼ਲੈਂਡ ਦੇ ਵਿੱਚ ਇਹ ਕਹਿ ਰਹੇ ਨੇ ਕਿ ਫਾਈਨੈਂਸ ਮੈਨੇਜਰ
ਜੀ
ਜੇ ਦੇਖੋ ਜੀ ਤੁਸੀਂ ਮਿਨੀਮਮ ਰਿਕੁਆਇਰਮੈਂਟਸ ਮੀਟ ਕਰ ਰਹੇ ਹੋ ਵੈਸੇ ਮੈਨੂੰ ਲਿਸਟ ਚੈੱਕ ਕਰਨੀ ਪਏਗੀ ਕਿਉਂਕਿ ਆਈ ਡੋਂਟ ਰਿਮੈਂਬਰ ਇਟ ਔਨ ਦ ਟੌਪ ਆਫ ਮਾਈ ਹੈਡ ਕਿਉਂਕਿ ਇਹ ਤਾਂ ਮੈਨੂੰ ਪਤਾ ਹੈ ਕਿ ਅਕਾਊਂਟਿੰਗ ਬੰਦ ਹੋ ਚੁੱਕੀ ਹੈ ਉਹਨਾਂ ਦੀ ਲਿਸਟ ਤੇ
ਜੀ
ਜੇ ਤੁਸੀਂ ਆਈ ਐਮ ਵਰਕਿੰਗ ਇਨ ਕੁਈਨਜ਼ਲੈਂਡ ਵਾਲੀ ਲਿਸਟ ਦੇ ਵਿੱਚ ਆ ਰਹੇ ਹੋ ਤਾਂ ਤੁਸੀਂ ਹਾਂਜੀ ਤੁਸੀਂ ਅਪਲਾਈ ਕਰ ਸਕਦੇ ਹੋ ਜਿਹੜੀ ਉਹਨਾਂ ਦੀ ਮਿਨੀਮਮ ਪੋਸਟ ਕੁਆਲੀਫਿਕੇਸ਼ਨ ਵਰਕ ਐਕਸਪੀਰੀਅੰਸ ਰਿਕੁਆਇਰਮੈਂਟ ਆ 2 ਈਅਰਸ ਇੰਕਲੂਡਿੰਗ 6 ਮੰਥਸ ਇਨ ਕੁਈਨਜ਼ਲੈਂਡ ਹਾਂਜੀ ਜੇ ਤੁਸੀਂ ਉਹ ਮੀਟ ਕਰਦੇ ਹੋ 489 ਸਟਿਲ ਓਪਨ ਹੈ ਉਹਨਾਂ ਦੀ ਲਿਸਟ ਤੇ
ਜੀ
ਯੂ ਕੈਨ ਗੋ ਫੋਰ ਇਟ
ਸੋ ਸ਼ਰਨ ਜੀ ਤੁਸੀਂ ਚਾਂਸ ਲਓ ਜ਼ਰੂਰ ਤੇ ਅੱਗੇ ਅਜੇਪਾਲ ਸਿੰਘ ਸਾਡੇ ਨਾਲ ਜੁੜੇ ਹੋਏ ਨੇ ਤੇ ਕਹਿੰਦੇ ਵਿਚ ਸਟੇਟ ਕੈਨ ਈਜ਼ੀਲੀ ਗਿਵ 190 ਸਪਾਂਸਰਸ਼ਿਪ ਫਾਰ ਰਜਿਸਟਰਡ ਨਰਸ ਹੈਵਿੰਗ ਐਕਸਪੀਰੀਅੰਸ ਆਫ 6.5 ਈਅਰਸ ਵਿਚ ਸਟੇਟ ਕੈਨ ਈਜ਼ੀਲੀ ਗਿਵ 190 ਬਿਲਕੁਲ ਜਿਨ੍ਹਾਂ ਨੇ ਸਵਾਲ ਜਿਹੜਾ 2 ਵਾਰ ਰਿਪੀਟ ਕੀਤਾ ਜੀ
ਜੇ ਦੇਖੋ ਜੇ ਰਜਿਸਟਰਡ ਨਰਸ NEC ਆਫਸ਼ੋਰ ਤੋਂ ਗੱਲ ਕਰ ਰਹੇ ਨੇ ਤੇ ਇਸ ਟਾਈਮ ਤੇ ਵਿਕਟੋਰੀਆ ਥੋੜਾ ਜਿਹਾ ਮੁਸ਼ਕਿਲ ਹੋਇਆ ਪਿਆ ਹੈ ਈਵਨ ਕਿ ਨਿਊ ਸਾਊਥ ਵੇਲਸ ਵੀ ਨਹੀਂ ਦੇ ਰਿਹਾ ਰਜਿਸਟਰਡ ਨਰਸਿਸ ਨੂੰ ਇਨਵੀਟੇਸ਼ਨ ਕੁਈਨਜ਼ਲੈਂਡ ਵੀ ਬੰਦ ਹੈ ਤੁਸੀਂ ਸਾਊਥ ਆਸਟ੍ਰੇਲੀਆ ਇਜ ਟੇਕਿੰਗ ਲੋਟ ਆਫ ਟਾਈਮ ਕਿਉਂਕਿ ਉਹਨਾਂ ਦਾ ਪ੍ਰੋਸੈਸਿੰਗ ਟਾਈਮ 15 to 20 weeks ਹੈ ਤੁਸੀਂ ਨਾਰਦਰਨ ਟੈਰੀਟਰੀ ਜੇ ਟਰਾਈ ਕਰੋ ਨਾਰਦਰਨ ਟੈਰੀਟਰੀ ਇਜ਼ ਅ ਗੁੱਡ ਆਪਸ਼ਨ
ਜੀ
ਕਿਉਂਕਿ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਆਫਸ਼ੋਰ ਲਈ 3 ਮਹੀਨੇ ਹੈ ਬਟ ਇਫ ਯੂ ਆਰ ਮੀਟਿੰਗ ਦਾ ਰਿਕੁਆਇਰਮੈਂਟਸ ਦੇ ਵਿਲ ਗਿਵ ਯੂ ਇਨਵੀਟੇਸ਼ਨ
ਜੀ ਸੋ ਅਜੇਪਾਲ ਜੀ ਜ਼ਰੂਰ ਧਿਆਨ ਦਿਓ ਤੇ ਅੱਗੇ ਸਾਡੇ ਨਾਲ ਕਾਫੀ ਦੇਰ ਤੋਂ ਜੁੜੇ ਹੋਏ ਨੇ ਸੁਖਜੀਤ ਸਿੰਘ ਜਥੌਲ ਜੀ ਕਹਿੰਦੇ ਪਲੀਜ਼ ਗਿਵ ਡਿਟੇਲਸ ਅਬਾਊਟ ਵੈਸਟਰਨ ਆਸਟ੍ਰੇਲੀਆ ਵਿਚ ਓਪਨ ਨਿਊ ਲਿਸਟ ਫਾਰ 489 ਐਂਡ 190 ਵੀਜ਼ਾ ਸਪੈਸ਼ਲੀ ਫਾਰ ਗ੍ਰੈਜੂਏਟਸ ਫਰੋਮ ਵੈਸਟਰਨ
ਹਾਂਜੀ ਬਿਲਕੁਲ ਜੀ ਸੁਖਜੀਤ ਸਿੰਘ ਜੀ ਅਸੀਂ ਆਪਣੇ ਫੇਸਬੁੱਕ ਪੇਜ ਤੇ ਜੇ ਤੁਸੀਂ ਸਾਨੂੰ ਫਾਲੋ ਕਰਦੇ ਹੋ ਉੱਥੇ ਵੀ ਪੋਸਟ ਪਾਇਆ ਹੈ ਯੂ ਕੈਨ ਗੋ ਥਰੂ ਦੈਟ ਲਿਸਟ ਜੇ ਤੁਸੀਂ ਉੱਥੇ ਦੇ ਗ੍ਰੈਜੂਏਟ ਹੋ 2 ਸਾਲ ਦੀ ਸਟੱਡੀ ਕੀਤੀ ਹੈ ਤੇ ਤੁਸੀਂ ਉੱਥੇ ਆਕੂਪੇਸ਼ਨ ਤੁਹਾਡੀ ਹੈ ਉਸ ਲਿਸਟ ਤੇ ਦੈਨ ਯੂ ਕੈਨ ਹਾਂਜੀ ਅਪਲਾਈ ਫਾਰ 189 ਜਾਂ 489 ਇਹਦੇ ਲਈ ਮੈਂ ਥੋੜਾ ਮੈਂਸ਼ਨ ਕਰਦਾ ਵੀ ਵਿਲ ਬੀ ਪੋਸਟਿੰਗ ਅ ਸੈਪਰੇਟ ਵੀਡੀਓ ਫਾਰ ਵੈਸਟਰਨ ਆਸਟ੍ਰੇਲੀਆ ਗ੍ਰੈਜੂਏਟਸ ਜਿਹੜੀ ਲਿਸਟ ਖੁੱਲੀ ਹੈ ਟੂ ਗਿਵ ਯੂ ਮਤਲਬ ਕਿ ਉਹਨਾਂ ਨੂੰ ਥੋੜਾ ਮੋਰ ਡਿਟੇਲ ਵਿੱਚ ਭੈਣ ਭਰਾਵਾਂ ਨੂੰ ਦੱਸਣ ਲਈ ਕਿਉਂਕਿ ਇਹ ਅਸੀਂ ਆਲਰੇਡੀ ਪੋਸਟ ਕਰ ਚੁੱਕੇ ਸੀਗੇ ਜਦੋਂ ਇਹ ਲਿਸਟ ਓਪਨ ਹੋਈ ਹੈ ਤੇ ਤੁਸੀਂ ਜੇ ਸਾਡੇ ਪੇਜ ਫੇਸਬੁੱਕ ਪੇਜ ਨੂੰ ਫਾਲੋ ਕਰਦੇ ਹੋ ਤਾਂ ਮੋਸਟ ਪ੍ਰੋਬੇਬਲੀ ਸ਼ਾਰਟਲੀ ਅਸੀਂ ਇਹਦੇ ਬਾਰੇ ਡਿਟੇਲ ਵਿੱਚ ਵੀਡੀਓ ਪਾਵਾਂਗੇ
ਜੀ ਜ਼ਰੂਰ ਗੁਰੂ ਜੋਹਲ ਅੱਗੇ ਜੁੜੇ ਹੋਏ ਨੇ ਸਾਡੇ ਨਾਲ ਫੇਸਬੁੱਕ ਲਾਈਵ ਦੇ ਉੱਤੇ ਕਹਿੰਦੇ ਆਈ ਹੈਵ ਡਨ ਆਟੋਮੋਟਿਵ ਐਂਡ ਨਾਓ ਆਈ ਐਮ ਔਨ TR ਵਰਕਿੰਗ ਇਨ ਮਾਜ਼ਦਾ ਐਜ਼ ਮਕੈਨਿਕ ਬਟ ਔਨ ਮਾਈ ਪੇ ਸਲਿਪ ਇਨ ਕਲਾਸੀਫਿਕੇਸ਼ਨ ਸੈਕਸ਼ਨ ਦੇਅਰ ਇਜ਼ ਰਿਟਨ ਟ੍ਰੇਡਸ ਅਸਿਸਟੈਂਟ ਇਜ਼ ਇਟ ਆਲ ਰਾਈਟ ਫਾਰ ਜੋਬ ਰੈਡੀ ਪ੍ਰੋਗਰਾਮ ਔਰ ਨੀਡ ਟੂ ਬੀ ਚੇਂਜ ਐਜ਼ ਮੋਟਰ ਮਕੈਨਿਕ
ਦੇਖੋ ਗੁਰੂ ਜੋਹਲ ਜੀ ਬਿਕੋਜ਼ ਮੈਂ ਅਕਾਊਂਟਿੰਗ ਸਟ੍ਰੀਮ ਚ ਨਹੀਂ ਆ ਤੇ ਪਰ ਮੈਂ ਥੋੜਾ ਜਿਹਾ ਇਸ ਚੀਜ਼ ਤੋਂ ਇਹ ਅੰਦਾਜ਼ਾ ਲਗਾ ਸਕਦੀ ਹਾਂ ਕਿ ਜਿਹੜੀ ਤੁਹਾਡੀ ਕਲਾਸੀਫਿਕੇਸ਼ਨ ਲਿਖੀ ਹੁੰਦੀ ਹੈ ਪੇ ਸਲਿਪਸ ਤੇ ਉਹ ਬਹੁਤ ਕੁਛ ਬਿਆਨ ਕਰਦੀ ਆ ਕਿਉਂਕਿ ਓਬਵੀਅਸਲੀ ਜਿਹੜੀ ਉਹ ਕਲਾਸੀਫਿਕੇਸ਼ਨ ਹੈ ਤੁਹਾਡੀ ਮੈਚ ਕਰਨੀ ਚਾਹੀਦੀ ਜਿਹੜੀ ਤੁਹਾਡੀ ਓਕੂਪੇਸ਼ਨ ਹੈ ਸੋ ਬੈਟਰ ਆ ਕਿ ਜੋ ਤੁਸੀਂ ਹੈਗੇ ਹੋ ਲੈਟ ਸੇ ਕਿ ਇਫ ਯੂ ਆਰ ਮੋਟਰ ਮਕੈਨਿਕ ਇਟ ਸ਼ੁਡ ਬੀ ਰਿਟਨ ਐਜ਼ ਮੋਟਰ ਮਕੈਨਿਕ ਨਾਟ ਐਜ਼ ਅ ਟ੍ਰੇਡ
ਅਸਿਸਟੈਂਟ
ਹਾਂਜੀ ਬਿਲਕੁਲ
ਸੋ ਧਿਆਨ ਦਿਓ ਗੁਰੂ ਜੋਹਲ ਜੀ ਤੁਹਾਡੇ ਲਈ ਹੋ ਸਕਦਾ ਇਹ ਪ੍ਰੋਬਲਮ ਨਾ ਬਣ ਜੇ ਹਨਾ ਸੋ ਇਹਨੂੰ ਥੋੜਾ ਜਿਹਾ ਇੰਪਰੂਵ ਕਰਨ ਦੀ ਲੋੜ ਹੈ ਸੁਖਦੇਵ ਸਿੰਘ ਅੱਗੇ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਤਾਂ ਤੁਹਾਨੂੰ
ਸਤਿ ਸ੍ਰੀ ਅਕਾਲ ਸੁਖਦੇਵ ਜੀ
ਕਹਿੰਦੇ 489 ਫੈਮਿਲੀ ਸਪੋਂਸਰਸ਼ਿਪ ਇਨ ਅਕਾਊਂਟੈਂਟ ਐਂਡ ਆਡੀਟਰ ਦੇ ਕੀ ਚਾਂਸਿਸ ਹੈ ਜੀ 80 ਪੁਆਇੰਟ ਨਾਲ
ਸੁਖਦੇਵ ਸਿੰਘ ਜੀ ਇੱਥੇ ਮੈਂ ਥੋੜਾ ਜਿਹਾ ਤੁਹਾਨੂੰ ਥੋੜਾ ਜਿਹਾ ਮੈਂ ਇੱਥੇ ਡਿਟੇਲ ਚ ਦੱਸ ਦਾਂਗੀ ਕਿਉਂਕਿ ਹੋਰ ਵੀ ਕਾਫੀ ਐਪਲੀਕੈਂਟਸ ਦਾ ਮਤਲਬ ਆਪਣੇ ਭੈਣ ਭਰਾਵਾਂ ਦਾ ਸਵਾਲ ਹੋਏਗਾ
ਜੀ
ਦੇਖੋ ਜੇ ਮੈਂ ਹੁਣੇ ਤੁਹਾਨੂੰ ਸਮਝਾਇਆ ਕਿ ਪ੍ਰੋਰਾਟਾ ਐਂਡ ਨਾਨ ਪ੍ਰੋਰਾਟਾ ਹੁਣ ਜਿਹੜੀਆਂ ਪ੍ਰੋਰਾਟਾ ਓਕੂਪੇਸ਼ਨਸ ਨੇ ਅਕਾਊਂਟਿੰਗ ਇਜ਼ ਵਨ ਆਫ ਦੈਮ ਇੰਟਰਨਲ ਐਕਸਟਰਨਲ ਆਡੀਟਰ ਇਜ਼ ਵਨ ਆਫ ਦੈਮ ਇਹ ਪ੍ਰੋਰਾਟਾ ਓਕੂਪੇਸ਼ਨਸ ਠੀਕ ਹੈ ਜੀ ਹੁਣ ਜਿਹੜੀਆਂ ਪ੍ਰੋਰਾਟਾ ਓਕੂਪੇਸ਼ਨਸ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੀ ਸਪਲਾਈ ਜ਼ਿਆਦਾ ਹੈ ਹੁਣ 1200 ਪਲੇਸਿਸ ਨੇ ਆਪਾਂ 1200 ਨਾਲ ਚੱਲਦੇ ਹਾਂ 100 ਬਣਦੇ ਨੇ ਹਰੇਕ ਇਨਵੀਟੇਸ਼ਨ ਰਾਊਂਡ ਚ ਉਹਨਾਂ ਦੇ ਇਨਵੀਟੇਸ਼ਨ ਅਕਾਊਂਟਿੰਗ ਵਾਲਿਆਂ ਦੇ ਡਿਪਾਰਟਮੈਂਟ ਨੇ ਇਹ ਰੱਖਿਆ ਹੈ ਕਿ ਅਸੀਂ ਉਹਨਾਂ ਰੈਲੇਟਿਵਸ ਨੂੰ ਇਨਵੀਟੇਸ਼ਨ ਦੇਣਾ ਹੈ ਜਦੋਂ 189 ਦੇ ਜਿੰਨੇ ਵੀ ਲੋਕੀ ਬੈਠੇ ਨੇ ਪੂਲ ਚੋਂ ਖਤਮ ਹੋ ਗਏ
ਜੀ ਜੀ
ਠੀਕ ਹੈ ਹੁਣ ਖਤਮ ਕਿੱਥੇ ਹੁੰਦੇ ਨੇ ਅਕਾਊਂਟਿੰਗ ਵਾਲੇ ਖਤਮ ਨਹੀਂ ਹੋ ਸਕਦੇ ਬਟ ਹੈਵਿੰਗ ਸੈਡ ਦੈਟ ਜੇ ਤੁਸੀਂ ਐਲੀਜੀਬਲ ਹੋ ਲੋਜ ਯੂ ਵਿਲ ਹੈਵ ਟੂ ਆਈ ਵਿਲ ਸੁਜੈਸਟ ਯੂ ਟੂ ਲੋਜ ਦੈਟ ਯੂ ਆਈ ਲੋਜ ਕਰ ਦੋ ਕਿਉਂਕਿ ਪਿਛਲੇ ਸਾਲ ਐਂਡ ਆਫ ਜਦੋਂ ਈਅਰ ਦੇ ਵਿੱਚ ਓਕੂਪੇਸ਼ਨ ਦੇ ਥੋੜੇ ਇਨਵੀਟੇਸ਼ਨ ਰਾਊਂਡ ਦੀ ਨਾ ਚੇਂਜ ਕੀਤਾ ਸੀ ਡਿਪਾਰਟਮੈਂਟ ਨੇ ਤੇ ਉਦੋਂ ਕੁਛ ਅਕਾਊਂਟੈਂਟਸ ਨੂੰ ਫੈਮਿਲੀ ਸਪੋਂਸਰਡ ਵਾਲਿਆਂ ਨੂੰ ਇਨਵੀਟੇਸ਼ਨ ਆਇਆ ਸੀ ਸੋ ਮੈਂ ਆਲਵੇਸ ਕਹਿੰਦੀ ਹਾਂ ਕਿ ਚਮਤਕਾਰ ਹੋ ਸਕਦਾ ਵਾ ਕਿਉਂਕਿ ਸਿਸਟਮ ਹੀ ਹੈ ਉਹ ਤੇ ਸਿਸਟਮ ਦੇ ਵਿੱਚ ਜਦੋਂ ਥੋੜੀ ਬਹੁਤੀ ਹੇਰ ਫੇਰ ਕਰਦੇ ਨੇ ਕਈ ਵਾਰ ਸਿਸਟਮ ਮਤਲਬ ਕਿ ਫੇਵਰ ਚ ਹੋ ਜਾਂਦਾ ਵਾ ਹੁਣ ਮੈਂ ਉਹੀ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਐਲੀਜੀਬਲ ਹੋ ਲੋਜ ਕਰ ਦੋ ਪਰ ਜੇ ਉਹਦੇ ਆਸਰੇ ਬੈਠੋਗੇ ਤਾਂ ਬਹੁਤ ਗਲਤ ਗੱਲ ਹੋਏਗੀ ਕਿਉਂਕਿ ਉਹਦਾ ਇਨਵੀਟੇਸ਼ਨ ਆਵੇ ਨਾ ਆਵੇ ਉਹਦੀ ਕੋਈ ਗਰੰਟੀ ਨਹੀਂ ਹੈਗੀ
ਜੀ ਬਿਲਕੁਲ
ਇਹ ਸਾਰੇ ਨਾਨ ਪ੍ਰੋਰਾਟਾ ਸੋਰੀ ਸਾਰੇ ਪ੍ਰੋਰਾਟਾ ਓਕੂਪੇਸ਼ਨਸ ਲਈ ਸੇਮ ਹੀ ਚੀਜ਼ ਲਾਗੂ ਹੁੰਦੀ ਹੈ
ਠੀਕ ਠੀਕ ਸੋ ਅੱਗੇ ਸਾਡੇ ਨਾਲ ਜਗਦੀਪ ਕੌਰ ਪਰਿਹਾਰ ਇਹ ਪੁੱਛ ਰਹੇ ਨੇ ਕਹਿੰਦੇ ਵਿਦ 60 ਪੁਆਇੰਟਸ ਵਟ ਇਜ਼ ਸਕੋਪ ਆਫ ਪੀਆਰ ਐਸ ਆਰਐਨ ਰਜਿਸਟਰਡ ਨਰਸ ਦੇ ਲਈ ਪੁੱਛ ਰਹੇ
ਦੇਖੋ ਜੀ ਬੜਾ ਹੀ ਜਨਰਲ ਕੁਐਸਚਨ ਹੈ ਇਹਨਾਂ ਦਾ ਹੁਣ 60 ਪੁਆਇੰਟਸ ਤੇ ਹਾਂ ਡੈਫੀਨੇਟਲੀ ਤੁਸੀਂ 189 ਲਈ ਐਲੀਜੀਬਲ ਨਹੀਂ ਹੈਗੇ ਯੂ ਆਰ ਐਲੀਜੀਬਲ ਫਾਰ 190 ਐਂਡ ਈਵਨ 489 ਬਟ ਹੁਣ ਬਾਕੀ ਦੀ ਤੁਸੀਂ ਐਲੀਜੀਬਿਲਟੀ ਕ੍ਰਾਈਟੀਰੀਆ ਕਿੱਥੋਂ ਦਾ ਮੀਟ ਕਰਦੇ ਹੋ ਉਹ ਤੁਹਾਨੂੰ ਡਿਟੇਲ ਵਿੱਚ ਹੀ ਗੱਲ ਕਰਨੀ ਪਏਗੀ
ਜੀ ਸੋ ਦੋਸਤਾਂ ਨੂੰ ਜ਼ਰੂਰ ਦੱਸਦੇ ਜਾਈਏ ਕਿ ਕਈ ਵਾਰ ਸੀਮਤ ਸਮੇਂ ਦੇ ਵਿੱਚ ਜ਼ਿਆਦਾ ਡਿਟੇਲ ਦੇ ਵਿੱਚ ਅਸੀਂ ਇਕੱਲੇ ਇਕੱਲੇ ਦਾ ਜਿਹੜਾ ਜਵਾਬ ਆ ਉਹ ਨਹੀਂ ਦੇ ਸਕਦੇ ਹੁੰਦੇ ਸੋ ਇਸ ਕਰਕੇ ਪ੍ਰਭਜੀਤ ਕੌਰ ਹੁਰੀ ਜਿੰਨੀ ਵੀ ਕੋਸ਼ਿਸ਼ ਕਰਦੇ ਆ ਕਿ ਕਿਸੇ ਵੀ ਸਵਾਲ ਦੀ ਜਿਹੜੀ ਜਿੰਨੀ ਇਨਕੁਆਇਰੀ ਆਉਂਦੀ ਆ ਉਸ ਨੂੰ ਉਸ ਢੰਗ ਦੇ ਨਾਲ ਹੀ ਉਹਦਾ ਜਵਾਬ ਜਿਹੜਾ ਦਿੱਤਾ ਜਾਂਦਾ ਪਰ ਜੇਕਰ ਤੁਹਾਡੀ ਜਿਹੜੀ ਇਨਕੁਆਇਰੀ ਆ ਥੋੜੀ ਜ਼ਿਆਦਾ ਡਿਟੇਲਡ ਆ ਫਿਰ ਤੁਸੀਂ ਕਾਲ ਕਰ ਸਕਦੇ ਹੋ ਜੀ ਵੀਜ਼ਾਇਡ ਦੇ ਆਫਿਸ ਦੇ ਵਿੱਚ ਨੰਬਰ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੰਦੀ ਹਾਂ 03907773100 ਸੋ ਤੁਸੀਂ 90 70 73 10 ਇਸ ਨੰਬਰ ਦੇ ਉੱਤੇ ਕਾਲ ਕਰਕੇ ਵੀ ਆਪਣਾ ਜਿਹੜਾ ਕੇਸ ਹੈ ਡਿਸਕਸ ਕਰ ਸਕਦੇ ਹੋ ਅੱਗੇ ਅਲੀ ਕੁਰੈਸ਼ੀ ਜੀ ਪ੍ਰਭਜੀਤ ਜੀ ਪੁੱਛ ਰਹੇ ਨੇ ਕਹਿੰਦੇ ਮੈਡਮ ਥੈਂਕ ਯੂ ਸੋ ਮਚ ਫਾਰ ਯੂਅਰ ਟਾਈਮ ਤੇ ਕਹਿੰਦੇ ਮਾਈ ਕੁਐਸਚਨ ਇਜ਼ ਆਈ ਕੈਨ ਡੂ some study in Mossville or Bovril in regional area while I am doing job ready program in Sydney to get extra point for my PR. If I do, I need to change my address as well?
Dekho Ali ji, je tusin apne regional area ch jithe study kar rahe ho utthe nahi reh rahe hege ta tusi eligible nahi hege points layi. So, eh apa agge vi kafi var gal kar chuke ha. ਤੁਹਾਡੀ ਸਾਰੀ ਦੀ ਸਾਰੀ ਜਿਹੜੀ 2 ਸਾਲ ਦੀ ਸਟੱਡੀ ਬਣਦੀ ਹੈ ਠੀਕ ਹੈ ਆਸਟ੍ਰੇਲੀਅਨ ਸਟੱਡੀ ਰਿਕੁਆਇਰਮੈਂਟਸ ਮੀਟ ਕਰਦੀ ਹੋਣੀ ਚਾਹੀਦੀ ਹੈ ਉਹ ਸਟੱਡੀ ਤੇ ਤੁਸੀਂ ਤੁਹਾਡਾ ਕੈਂਪਸ ਰੀਜਨਲ ਏਰੀਆ ਚ ਹੋਣਾ ਚਾਹੀਦਾ ਉਹਦਾ ਕਾਲਜ ਜਾਂ ਫਿਰ ਯੂਨੀਵਰਸਿਟੀ ਦਾ ਤੁਸੀਂ ਉਹੀ ਰੀਜਨਲ ਏਰੀਆ ਵਿੱਚ ਰਹਿੰਦੇ ਹੋਣੇ ਚਾਹੀਦੇ ਹੋ ਤੇ ਇਸ ਚੀਜ਼ ਦਾ ਐਵੀਡੈਂਸ ਮੰਗਿਆ ਜਾਏਗਾ ਤੁਹਾਡੇ ਤੋਂ ਡਿਪਾਰਟਮੈਂਟ ਵਿਲ ਆਸਕ ਫਾਰ ਐਵੀਡੈਂਸ ਤੇ ਰੈਡੀ ਰਹੋ ਕਿਉਂਕਿ ਜੇ ਤੁਸੀਂ ਜੋਬ ਰੈਡੀ ਕਰ ਰਹੇ ਹੋ ਡਿਪਾਰਟਮੈਂਟ ਨੂੰ ਐਵੀਡੈਂਸ ਕਿਸ ਹਿਸਾਬ ਨਾਲ ਦੇਣਾ ਇਸ ਚੀਜ਼ ਦਾ ਵੀ ਥੋੜਾ ਜਿਹਾ ਖਿਆਲ ਰੱਖਿਓ
ਜੀ ਜੀ ਸੋ ਇਹਨਾਂ ਚੀਜ਼ਾਂ ਦੇ ਬਾਰੇ ਅਸੀਂ ਤਕਰੀਬਨ ਸਾਰੇ ਪ੍ਰੋਗਰਾਮਸ ਦੇ ਵਿੱਚ ਗੱਲ ਜ਼ਰੂਰ ਕਰਦੇ ਹਾਂ ਜੀ ਕਿ ਜੋ ਵੀ ਤੁਸੀਂ ਡਾਕੂਮੈਂਟਸ ਜਿਹੜੇ ਇਕੱਠੇ ਕਰਦੇ ਹੋ ਜਾਂ ਜੋ ਵੀ ਤੁਹਾਡਾ ਜਿਹੜਾ ਐਕਸਪੀਰੀਅੰਸ ਰਹਿੰਦਾ ਉਹ ਬੜਾ ਕਲੀਅਰ ਹੋਣਾ ਚਾਹੀਦਾ ਹਨਾ। ਸੋ ਅੱਗੇ ਵਿਸ਼ਾਲ ਬਾਂਸਲ ਸਾਡੇ ਨਾਲ ਜੁੜੇ ਹੋਏ ਆ, ਕਹਿੰਦੇ ਜਦੋਂ ਆਪਾਂ ਆਕੂਪੇਸ਼ਨ ਸੀਲਿੰਗ ਚੈੱਕ ਕਰਦੇ ਹਾਂ ਤਾਂ ਲਾਈਵ ਸਟਾਕ ਫਾਰਮਰਸ ਦਾ ਗਰੁੱਪ ਸ਼ੋ ਕਰਦਾ, ਬਟ ਜਦੋਂ MLTSSL ਲਿਸਟ ਚੈੱਕ ਕਰਦੇ ਹਾਂ ਜੀ ਤਾਂ ਉਸ ਵਿੱਚ ਕੋਈ ਵੀ ਲਾਈਵ ਸਟਾਕ ਫਾਰਮਰਸ 189 ਲਈ ਐਲੀਜੀਬਲ ਨਹੀਂ ਹੈਗਾ। ਕਹਿੰਦੇ ਇਹ ਕਿਵੇਂ ਹੋ ਸਕਦਾ ਜਦੋਂ ਕਿ ਆਕੂਪੇਸ਼ਨ ਸੀਲਿੰਗ ਕੱਲੀ 189 ਵੀਜ਼ਾ ਲਈ ਹੁੰਦੀ ਹੈ।
ਦੇਖੋ ਜਿਹੜੀ ਆਕੂਪੇਸ਼ਨ ਸੀਲਿੰਗ ਜਦੋਂ ਤੁਸੀਂ ਚੈੱਕ ਕਰੋਗੇ ਨਾ ਉਹਦੇ ਵਿੱਚ ਯੂਨਿਟ ਗਰੁੱਪ ਆਉਂਦਾ। ਹੁਣ ਉਹ ਯੂਨਿਟ ਦੇ ਵਿੱਚ ਕਾਫੀ ਸਾਰੀਆਂ ਆਕੂਪੇਸ਼ਨ ਹੁੰਦੀਆਂ ਨੇ
ਜੀ।
ਹੁਣ ਉਹਨਾਂ ਵਿੱਚੋਂ ਅੱਧੀਆਂ ਆਕੂਪੇਸ਼ਨ ਇਹ ਹੋ ਸਕਦਾ ਹੈ ਕਿ MLTSSL ਲਿਸਟ ਤੇ ਹੋਣ, ਪਰ ਇਹ ਵੀ ਹੋ ਸਕਦਾ ਹੈ ਕਿ ਕੋਈ MLTSSL ਲਿਸਟ ਤੇ ਨਾ ਹੋਵੇ
ਜੀ।
ਹੁਣ ਜਿਹੜੀਆਂ MLTSSL ਲਿਸਟ ਤੇ ਹੈਗੀਆਂ ਨੇ ਉਹਨਾਂ ਤੇ ਆਕੂਪੇਸ਼ਨ ਸੀਲਿੰਗ ਕਹਿ ਲੋ ਕਿ ਲਾਗੂ ਹੁੰਦੀ ਹੈ
ਜੀ।
ਜਿਹੜੀਆਂ ਉਹਦੇ ਉੱਤੇ ਨਹੀਂ ਹੈਗੀਆਂ ਉਹ ਤੇ ਨਹੀਂ ਲਾਗੂ ਹੁੰਦੀਆਂ। ਸੋ ਚੈੱਕ ਕਰਨਾ ਪਏਗਾ ਕਿ ਉਹ ਯੂਨਿਟ ਗਰੁੱਪ ਦੇ ਵਿੱਚ ਹੋਰ ਕਿਹੜੀਆਂ ਆਕੂਪੇਸ਼ਨ ਆਉਂਦੀਆਂ ਨੇ।
ਠੀਕ
ਹੈ ਜੀ,
ਠੀਕ।
ਉਸ ਹਿਸਾਬ ਨਾਲ ਫਿਰ ਉਹ ਕੈਲਕੂਲੇਸ਼ਨ ਹੁੰਦੀਆਂ ਨੇ ਉਹਦੀਆਂ
ਜੀ। ਵਿਸ਼ਾਲ ਬਾਂਸਲ ਜੀ, ਮੈਨੂੰ ਲੱਗਦਾ ਕਿ ਤੁਹਾਨੂੰ ਜਵਾਬ ਮਿਲ ਗਿਆ ਹੋਣਾ ਤੇ ਤੁਸੀਂ ਇੱਕ ਵਾਰ ਜ਼ਰੂਰ ਦੁਬਾਰਾ ਜਿਹੜੀ ਸਰਚ ਕਰਿਓ। ਅੱਗੇ ਸ਼ਮਸ਼ੇਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ ਪਹਿਲਾਂ ਤਾਂ ਤੁਹਾਨੂੰ। ਕਹਿੰਦੇ ਵਿਕਟੋਰੀਆ 489 ਰਜਿਸਟਰ ਨਰਸ 60 ਪੁਆਇੰਟ ਨੂੰ ਪ੍ਰੋਸੈਸਿੰਗ ਟਾਈਮ ਕਿੰਨਾ ਹੈ ਜੀ?
ਇਹਨਾਂ ਨੇ ਕਿਹਾ ਕਿ ਵਿਕਟੋਰੀਆ
ਦੇ ਵਿੱਚ 489 ਰਜਿਸਟਰ ਨਰਸ ਜਿਹੜੀ 60 ਪੁਆਇੰਟ ਨੂੰ ਪ੍ਰੋਸੈਸਿੰਗ ਟਾਈਮ ਕਿੰਨਾ ਹੈ?
190 ਕਿ 489?
ਨਹੀਂ ਜੀ, 489 ਪੁੱਛ ਰਹੇ ਹੈ।
ਵਿਕਟੋਰੀਆ ਲਈ ਜੀ ਜੇ 489 ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਜੋਬ ਆਫਰ ਦੀ ਲੋੜ ਹੈ, ਤੇ ਜੇ ਤੁਹਾਡੇ ਕੋਲ ਬਾਕੀ ਸਾਰਾ ਰਿਕੁਆਇਰਮੈਂਟ ਤੁਸੀਂ ਮੀਟ ਕਰਦੇ ਹੋ ਤਾਂ ਤੁਹਾਡਾ ਜਿਹੜਾ ਕਿ ਇਨਵੀਟੇਸ਼ਨ ਮੋਸਟ ਪ੍ਰੋਬੇਬਲੀ ਵਿਦ ਇਨ 3 ਮੰਥਸ ਆਉਣਾ ਚਾਹੀਦਾ
ਜੀ।
ਠੀਕ ਹੈ ਜੀ, ਜੇ ਤੁਹਾਨੂੰ ਆਲਰੇਡੀ 3 ਮਹੀਨੇ ਹੋ ਗਏ ਨੇ ਤੇ ਨਹੀਂ ਆਇਆ ਤਾਂ ਦੇਰ ਇਜ਼ ਸਮਥਿੰਗ ਰੋਂਗ, ਤੁਸੀਂ ਕੁਛ ਨਾ ਕੁਛ ਗਲਤ ਕੀਤਾ
ਜੀ। ਅੱਗੇ ਦੀਪ ਸਿੰਘ ਪ੍ਰਭਜੀਤ ਜੀ ਜੁੜੇ ਹੋਏ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਹੇ ਪਹਿਲਾਂ ਤਾਂ। ਕਹਿੰਦੇ ਮੈਂ 489 ਵੀਜ਼ੇ ਤੇ ਆ ਤੇ ਟੈਕਸੀ ਚਲਾਉਣਾ ਆ, 887 ਵੀਜ਼ੇ ਲਈ 1 ਸਾਲ ਦਾ ਫੁੱਲ ਟਾਈਮ ਵਰਕ ਸ਼ੋ ਕਰਨ ਲਈ ਕਿਹੜੇ ਕਿਹੜੇ ਡਾਕੂਮੈਂਟਸ ਕਹਿੰਦੇ ਸ਼ੋ ਕਰਨਾ ਆ?
ਦੇਖੋ ਜੀ, ਇਹਦੀ ਤਾਂ ਡਿਟੇਲਡ ਲਿਸਟ ਹੈ, ਤੁਸੀਂ ਸਾਡੇ ਆਫਿਸ ਕੰਟੈਕਟ ਕਰ ਲਿਓ ਜੇ ਤੁਸੀਂ ਜਦੋਂ ਵੀ ਤੁਸੀਂ ਆਪਣੀ ਪ੍ਰੋਸੈਸਿੰਗ ਕਰਨੀ ਹੋਈ, ਵੀ ਵਿਲ ਗਿਵ ਯੂ ਦਾ ਪ੍ਰੋਪਰ, ਹੈ ਨਾ, ਕਿ ਜੋ ਵੀ ਤੁਹਾਡੀ ਤੁਹਾਨੂੰ ਪ੍ਰੋਪਰ ਹੈਲਪ ਪ੍ਰੋਵਾਈਡ ਕੀਤੀ ਜਾਏਗੀ, ਕਿਹੜੇ ਕਿਹੜੇ ਡਾਕੂਮੈਂਟੇਸ਼ਨ ਦੀ ਲੋੜ ਹੈ
ਜੀ। ਅੱਗੇ ਆਰਤੀ ਸ਼ਰਮਾ ਪੁੱਛ ਰਹੇ ਆ, ਕਹਿੰਦੇ ਮਾਈ 485 ਫਿਨਿਸ਼ ਇਨ ਦਸੰਬਰ 19, ਤੇ ਆਰਤੀ ਜੀ ਅੱਗੇ ਸਵਾਲ ਕਹਿੰਦੇ ਮਾਈ 485 ਫਿਨਿਸ਼ ਇਨ ਦਸੰਬਰ 19, ਇਫ ਆਈ ਐਮ ਏਬਲ ਟੂ ਮੈਨੇਜ 80 ਪੁਆਇੰਟਸ ਬਾਈ ਮਾਰਚ 19 ਆਕੂਪੇਸ਼ਨ ਅਕਾਊਂਟਿੰਗ।
ਮਾਰਚ 19 ਤੱਕ ਕਿਹਾ ਜੀ ਇਹਨਾਂ ਨੇ?
ਹਾਂਜੀ, ਇਹਨਾਂ ਦਾ 485 ਜਿਹੜਾ ਦਸੰਬਰ 19 ਚ ਫਿਨਿਸ਼ ਹੋ ਰਿਹਾ, ਸੋ ਕਹਿੰਦੇ ਵੀ ਇਫ ਆਈ ਐਮ ਏਬਲ ਟੂ ਮੈਨੇਜ 80 ਪੁਆਇੰਟਸ ਬਾਈ ਮਾਰਚ 19।
ਆਰਤੀ ਜੀ, ਅਕਾਊਂਟੈਂਟਸ ਬਾਰੇ ਇੰਨੀ ਫਿਊਚਰ ਦੀ ਪ੍ਰੀਡਿਕਸ਼ਨ ਕਰਨੀ ਬੜੀ ਮੁਸ਼ਕਿਲ ਹੈ, ਕਿਉਂਕਿ ਮੈਂ ਤੁਹਾਨੂੰ ਸਮਝਾ ਦਿੰਦੀ ਆ ਕਿ ਜਿਹੜੇ 80 ਪੁਆਇੰਟਸ ਤੇ ਕਰੰਟ ਇਨਵੀਟੇਸ਼ਨ ਆ ਰਹੇ ਆ ਅਕਾਊਂਟੈਂਟਸ ਤੇ, 80 ਪੁਆਇੰਟਸ ਤੇ ਜੇ ਕਿਸੇ ਨੇ ਮਾਰਚ 2018 ਦੇ ਵਿੱਚ ਲੌਂਚ ਕੀਤੀ ਸੀ ਆਪਣੀ UI 80 ਪੁਆਇੰਟਾਂ ਤੇ
ਜੀ,
ਉਹਨਾਂ ਨੂੰ ਇਨਵੀਟੇਸ਼ਨ ਆ ਚੁੱਕਿਆ। ਹੁਣ ਮਾਰਚ ਤੋਂ ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ, ਮਤਲਬ ਕਹਿਣ ਦਾ ਮਤਲਬ ਪੂਰੇ 5 ਮਹੀਨੇ ਦਾ ਗੈਪ ਹੈ ਵਿੱਚ। ਠੀਕ ਹੈ
ਜੀ,
ਹੁਣ 80 ਤੋਂ 85 ਹੁੰਦੇ ਨੇ ਕਿ 75 ਤੇ ਜਾਂਦੇ ਨੇ, ਇਸੇ ਮੋਸਟ ਪ੍ਰੋਬੇਬਲੀ ਜੇ ਡਿਪਾਰਟਮੈਂਟ ਜਿੰਨੇ ਇਨਵੀਟੇਸ਼ਨ ਦੇ ਰਿਹਾ ਹੈ
ਜੀ
ਉਨੇ ਹੀ ਦਿੰਦਾ ਰਹੇ ਤਾਂ 85 ਤੇ ਜਾਣ ਦੇ ਚਾਂਸਿਸ ਨਹੀਂ ਹੈਗੇ, ਥੋੜਾ ਜਿਹਾ ਥੱਲੇ ਹੀ ਆਏਗਾ 75 ਤੱਕ
ਜੀ।
ਇਹ ਦੱਸਣਾ ਬਟ ਬੜਾ ਮੁਸ਼ਕਿਲ ਹੈ ਕਿ ਮਾਰਚ ਤੱਕ ਜੇ ਤੁਸੀਂ ਵੇਟ ਕਰਦੇ ਹੋ ਤਾਂ ਤੁਹਾਡਾ ਕੀ ਬਣੇਗਾ।
ਠੀਕ
ਹੈ, ਕਿਉਂਕਿ ਅਕਾਊਂਟਿੰਗ ਇਜ਼ ਸਮਥਿੰਗ ਜਿਹਦੇ ਬਾਰੇ ਕਿ ਕੁਛ ਵੀ ਕਮੈਂਟ ਕਰਨਾ
ਬਿਲਕੁਲ
ਬੜਾ ਹੀ ਮੁਸ਼ਕਿਲ ਹੈ, ਕਿਉਂਕਿ ਖਾਸ ਕਰਕੇ ਮਾਰਚ ਤਾਂ ਬਹੁਤ ਹਜੇ ਦੂਰ ਪਈ ਹੈ
ਜੀ।
ਉਦੋਂ ਤੱਕ ਮੇਰੇ ਹਿਸਾਬ ਨਾਲ ਤੁਸੀਂ ਜਦੋਂ ਲਾਗੇ ਜੇ ਜਾ ਕੇ ਜਾਂਦਾ ਇੱਕ ਵਾਰ ਕੰਟੈਕਟ ਕਰਿਓ, ਜਿਵੇਂ ਇੱਕ ਤੋਂ ਇਨਵੀਟੇਸ਼ਨ ਰਾਊਂਡ ਚ ਕੀ ਟ੍ਰੈਂਡ ਨਿਕਲਦਾ ਹੈ ਉਹ ਤਾਂ ਫਿਰ ਅਸੀਂ ਕਮੈਂਟ ਕਰ ਸਕਦੇ ਹਾਂ ਕੀ ਬਣ ਸਕਦਾ ਤੁਹਾਡਾ
ਜੀ। ਜੀ ਬਿਲਕੁਲ। ਅੱਗੇ ਜਸ਼ਨਪ੍ਰੀਤ ਸਿੰਘ ਗਿੱਲ ਪੁੱਛ ਰਿਹਾ, ਕਹਿੰਦੇ ਮੈਮ ਮਾਈ ਬ੍ਰਦਰ ਹੈਜ ਫਿਨਿਸ਼ਡ ਹਿਸ BSc ਐਗਰੀਕਲਚਰ ਐਂਡ ਹੀ ਵਰਕਸ ਇਨ ਨੈਸਲੇ, ਵਟ ਆਰ ਦਾ ਚਾਂਸਿਸ ਟੂ ਅਪਲਾਈ ਫਾਰ ਹਿਸ PR ਫਰੋਮ ਇੰਡੀਆ?
ਇਹਨਾਂ ਨੇ ਦੇਖੋ ਜੀ, ਇਹਨਾਂ ਨੂੰ ਤੁਹਾਨੂੰ ਦੇਖੋ ਜਸ਼ਨਪ੍ਰੀਤ ਜੀ, ਤੁਹਾਡੇ ਬ੍ਰਦਰ ਲਈ ਪ੍ਰੋਪਰ ਅਸੈਸਮੈਂਟ ਦੀ ਲੋੜ ਹੈ, ਜਿਵੇਂ ਕਿ ਅਸੀਂ ਜਦੋਂ ਵੀ PR ਦੀ ਗੱਲ ਕਰਦੇ ਹਾਂ ਡਿਫਰੈਂਟ ਆਪਸ਼ਨ ਹੁੰਦੀਆਂ ਨੇ, ਹੁਣ ਉਹ ਆਪਸ਼ਨ ਕਾਫੀ ਸਾਰੇ ਫੈਕਟਰਸ ਤੇ, ਏਜ, ਇੰਪਲਾਇਮੈਂਟ ਹਿਸਟਰੀ, ਆਕੂਪੇਸ਼ਨ, ਕਾਫੀ ਚੀਜ਼ਾਂ ਤੇ ਡਿਪੈਂਡ ਕਰਦਾ
ਜੀ।
ਸਿੰਪਲੀ ਆਪਾਂ ਇੱਕ ਸੈਂਟੈਂਸ ਵਿੱਚ ਆਨਸਰ ਨਹੀਂ ਦੇ ਸਕਦੇ ਬਿਨਾਂ ਅਸੈਸਮੈਂਟ ਕੀਤੇ, ਸੋ ਬੈਟਰ ਹੈ ਕਿ ਤੁਸੀਂ ਜੇ ਕੰਸਲਟੇਸ਼ਨ ਬੁੱਕ ਕਰ ਲਓਗੇ ਤਾਂ ਆਈ ਵਿਲ ਬੀ ਏਬਲ ਟੂ, ਹੈ ਨਾ,
पर ईमेल भी कर सकते हो वीजा आईड दी जड़ी वेबसाइट है ओदे ते जाके ते तुसी जड़ा और कॉल करके तुसी जड़ी अपॉइंटमेंट बना के अपना जड़ा केस है डिस्कस करो जरूर। अगे जी सारे नाल सुखजीत सिंह जठौल साहब दोबारा मेरा ख्याल सवाल कर रहे हैं, देर इज ए कंडीशन इन वेस्टर्न आस्ट्रेलिया लिस्ट यू विल हैव टू 12 मंथ्स एम्प्लॉयमेंट कॉन्ट्रैक्ट, इज दैट फॉर स्पेसिफाइड ऑक्यूपेशन और फॉर एनी
फॉर नॉमिनेटेड ऑक्यूपेशन जी।
जी एक होर सवाल साडे कोल सुखदेव सिंह होरां ने मेरा ख्याल दोबारा पुछया, कहिंदे आई हैव 80 पॉइंट्स फॉर 489 फैमिली स्पॉन्सरशिप एंड लॉज एंड ईओआई फॉर अकाउंटेंट एंड ऑडिटर, वट आर द चांसेस, मैंने लगता है पहला भी बिल्कुल मैंने ना दोबारा इन्हों का जो सवाल साढ़े तक पहुंचे। अगे यतिन गोगना जी पूछ रहे हैं, कहते आई एम डूइंग एडवांस डिप्लोमा इन आई टी एंड फॉर पी आर आई विल डू बैचलर्स ऑफ आई टी और चूज अनदर फील्ड लाइक ऑटोमोटिव, सुजेस्ट मी, कहते बिकॉज आई एम ओनली 19 ईयर्स एट द मोमेंट सो इट्स वेरी डिफिकल्ट फॉर मी टू गैट पॉइंट्स फॉर टू गैट पी आर।
यतिन गोगना जी देखो मेरे लिए ये चीज कमेंट करना कि तुसी आईटी करो या फिर ऑटोमोटिव करो ये तो आड़ा डिसीजन होना चाहिदा है क्योंकि तुहानू पता ही है कि कट ऑफ की चल रही है आईटी दे विच 75-80 पॉइंट्स तक जाण दा कह लो कि हैगे अगे भी जा सकदा है इन फ्यूचर, बट हैविंग सैड दैट कि ये चीज तुहाडे लई डिसाइड करना कि तुसी ऑटोमोटिव करो या आईटी करो ये मैं नहीं दस सकदी, जे तुसी फर्दर अपनी मतलब कि फ्यूचर डिस्कशन करना चाहते हो यू कैन बुक कंसल्टेशन, बट मैं ये चीज नहीं कह सकती कि आईटी छड़ के तुसी ऑटोमोटिव करन लग
जी।
हाँ जी बिल्कुल जी
जी। अगे युद्धवीर सिंह सत श्री अकाल, पहला तो थानू बुला रहे ने,
सत श्री अकाल युद्धवीर जी,
ये पूछदे जी कहंदे हाउ टू नो नॉन प्रोराटा ऑक्यूपेशन कट ऑफ।
युद्धवीर जी ये डिपार्टमेंट की वेबसाइट ते अवेलेबल है जी।
जी ते अगे जी साडे
नाल 70 पॉइंट्स चल रही है नॉन प्रोराटा दी कट ऑफ
जी। अगे ना हरविंदर सिंह जुड़े ने जी साडे नाल ते कहंदे व्हाट आर चांसेस ऑफ गेटिंग इनविटेशन एट 65 पॉइंट्स बीइंग टेलीकम्युनिकेशन टेक्निकल ऑफिसर और टेक्नोलॉजिस्ट, आई लिव इन कहंदे साउथ ऑस्ट्रेलिया।
सॉरी की क्या इन्होंने ऑक्यूपेशन केड़ी कही है जी अपनी?
इन्हां दी ऑक्यूपेशन है जी टेलीकम्युनिकेशन टेक्निकल ऑफिसर और नाल टेक्नोलॉजिस्ट पूछ रहे हैं।
ओके 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 ठीक है जी ठीक है मैं समझ गई जी। केड़े वीजे बारे पूछ रहे ने जी ये?
इन्होंने सब क्लास लिखी व्हाट आर चांसेस ऑफ गेटिंग इनविटेशन एट 65 पॉइंट्स सब क्लास
65 हां डेफिनेटली 189 दी गल कर रहे ने। देखो जे मैं थोनू पहले भी दस्या कि 65 ते तुसी एलिजिबल हो जाने हो इनविटेशन यूआई लॉज करन लई 189 दी
जी,
पर 65 ते इनविटेशन बहुत घट आए सीगे पिछले फाइनेंशियल ईयर विच भी
जी।
सिर्फ 5 इनविटेशन राउंड 65 ते रही सी कट ऑफ, तो उस तो बाद 70-75 ते करंटली 70 ते चल रही है
जी। कोई चमत्कार हो जे ता
चमत्कार ये हो सकदा कि आ 24-90 नू बदल के डिपार्टमेंट 3000 कर देवे या फिर इसे तरीके नाल जे कंसिस्टेंटली दिंदा रहे इनविटेशन ता आने वाले समय च थोड़ा या कट ऑफ थले जा सकती है
जी।
बट अगेन वी डोंट नो डिपार्टमेंट इज मतलब कि उन्हां दा बिहेवियर इन्ना अनसर्टेन हो चुका कि कुछ भी कमेंट करना फॉर श्योर बड़ा मुश्किल हो गया वा
जी जी।
हाँ पर 70 ते स्ट्रेट वे तो नहीं मैं कहूंगी 70 ते भी वेटिंग है, जे 75 ने तो स्ट्रेट वे इनविटेशन है 70 ते वेटिंग है पर 70 ते इनविटेशन आ रहे
जी। अगे साडे नाल किरण साका जी जुड़े ने, कहंदे मैम प्लीज ऑटोमोटिव मकैनिक लई दसो 190 एंड 489।
सॉरी दोबारा ऑटोमोटिव
मकैनिक दे लई पूछ रहे ने जी
190 या फिर
489।
किरण जी बड़ा मुश्किल है हुण केड़ी स्टेट च रहने हो किथे रह रहे हो ओदे हिसाब नाल
सारी सवाल अधूरा है इनां दा
सवाल तुहाडा अधूरा है बाकी तुहाडी कंप्लीट असैसमेंट दी लोड़ होएगी तुहाडे केस विच ठीक है जी। ते जे तुहानू 190 दा इनविटेशन तुसी ऑलरेडी लॉज किया है तो नहीं आया ता फिर घट चांसेस ने बाकी डिपेंड्स ऑन द स्टेट मैं इथे डोंट कोट मी ऑन दिस थिंग इट डिपेंड्स ऑन द स्टेट ते बाकी तुहाडी कंप्लीट असैसमेंट करनी पएगी जी
जी। अगे जी एहसान बेअंत लाली जी पूछ रहे ने RSMS नो कहंदे किन्ना टाइम लग रहा ते मैं कहंदे न्यू साउथ वेल्स तो पाई है जी एज अ पेस्ट्री कुक मार्च 2017 च होर किन्ना टाइम कहंदे लग रहा जी।
ਦੇਖੋ ਜੀ ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਕਹੂੰਗੀ ਜਦੋਂ ਟਾਈਮ ਫਰੇਮ ਦੀ ਗੱਲ ਕਰਨੀ ਹੈ ਕਿਸੇ ਵੀਜ਼ਾ ਦੀ ਡਿਪਾਰਟਮੈਂਟ ਦੀ ਵੈਬਸਾਈਟ ਤੇ ਜਾ ਕੇ ਚੈੱਕ ਕਰੋ ਉੱਥੇ ਅਪਡੇਟਡ ਟਾਈਮਸ ਆਉਂਦੇ ਨੇ ਜਿਹੜਾ ਕਰੰਟਲੀ ਟਾਈਮ ਫਰੇਮ 187 ਦਾ ਜਿਹੜਾ ਡਿਪਾਰਟਮੈਂਟ ਦੀ ਵੈਬਸਾਈਟ ਸ਼ੋ ਕਰ ਰਹੀ ਹੈ ਡਾਇਰੈਕਟ ਐਂਟਰੀ ਲਈ ਉਹ ਕਰ ਰਹੀ ਹੈ 22 ਮਹੀਨੇ ਤੋਂ ਲੈ ਕੇ 25 ਮਹੀਨੇ
ਜੀ
ਠੀਕ ਹੈ ਜੀ ਇੰਨਾ ਟਾਈਮ ਤੁਹਾਡੀ ਐਪਲੀਕੇਸ਼ਨ ਨੂੰ ਲੱਗ ਸਕਦਾ
ਜੀ ਅੱਗੇ ਪ੍ਰਭਜੀਤ ਜੀ ਸਾਡੇ ਨਾਲ ਇੱਧਰ ਈਮੇਲ ਦੇ ਜ਼ਰੀਏ ਵੀ ਇੱਕ ਦੋਸਤ ਜੁੜੇ ਨੇ ਪੁੱਛ ਰਹੇ ਨੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ
ਸਤਿ ਸ਼੍ਰੀ ਅਕਾਲ ਜੀ
ਤੇ ਕਹਿੰਦੇ ਆਈ ਐਮ ਕਿਰਨ ਪਲੀਜ਼ ਕਹਿੰਦੇ ਦੱਸਿਓ ਜੀ ਕਿ ਪੇਰੈਂਟ ਵੀਜ਼ਾ ਲਈ ਕਿੰਨੇ ਡਾਲਰ ਡਿਪੋਜ਼ਿਟ ਚਾਹੀਦੇ ਆ ਅਕਾਊਂਟ ਦੇ ਵਿੱਚ ਤੇ ਆਈ ਐਮ ਨਾਟ ਕਹਿੰਦੇ ਪੀ ਆਰ ਯੈਟ
ਕਿਰਨ ਜੀ ਜੇ ਪੀ ਆਰ ਨਹੀਂ ਤਾਂ ਪੇਰੈਂਟਸ ਦੀ ਪੀ ਆਰ ਨਹੀਂ ਲੌਜ ਹੋ ਸਕਦੀ ਤੇ ਡਾਲਰ ਅਕਾਊਂਟ ਵਿੱਚ ਦਿਖਾਉਣ ਦੀ ਲੋੜ ਨਹੀਂ ਹੁੰਦੀ ਤੁਹਾਨੂੰ ਕੰਪਲੀਟ ਅਸੈਸਮੈਂਟ ਦੀ ਲੋੜ ਹੈ ਜੀ ਪੇਰੈਂਟ ਵੀਜ਼ਾ ਇੰਨੀ ਆਸਾਨੀ ਨਾਲ ਨਹੀਂ ਲੌਜ ਹੁੰਦਾ
ਪੇਰੈਂਟ ਵੀਜ਼ਾ ਦੀ ਗੱਲ ਕਰ ਰਹੇ ਆ ਪਰ ਵਿਜ਼ਿਟਰ ਵੀਜ਼ਾ ਹੋ ਸਕਦਾ ਕਿਉਂਕਿ ਪੇਰੈਂਟਸ ਨੂੰ ਮੇਰਾ ਖਿਆਲ ਬੁਲਾਉਣਾ ਚਾਹ ਰਹੇ ਹੈ ਹਨਾ
ਬਿਲਕੁਲ ਜੀ ਜੀ ਇਹਨਾਂ ਨੇ ਅੱਛੀ ਪੀ ਆਰ ਨੀ ਹੈਗੇ ਇਹਨਾਂ ਨੇ ਕਿਹਾ
ਇਹਨਾਂ ਨੇ ਆਪ ਪੀ ਆਰ ਨੀ ਹੈਗੇ ਇਹ ਤੇ ਪੇਰੈਂਟ ਵੀਜ਼ਾ ਦੇ ਲਈ ਕਹਿੰਦੇ ਕਿੰਨੇ ਚਾਹੀਦਾ
ਇਹਨਾਂ ਨੂੰ ਮੈਂ ਇਹ ਸਮਝਾਉਣਾ ਚਾਹਾਂਗੀ ਕਿ ਇਹ ਨਾ ਥੋੜਾ ਜਿਹਾ ਇੰਡੀਵਿਜੁਅਲੀ ਕੇਸ ਨੂੰ ਦੇਖ ਕੇ ਅਸੀਂ ਅਸੈਸ ਕਰਦੇ ਆ
ਜੀ
ਵੀ ਕੇਸ ਜਿਵੇਂ ਤੁਹਾਡੇ ਪੇਰੈਂਟਸ ਦਾ ਪ੍ਰੋਫਾਈਲ ਦੇਖ ਕੇ ਤੁਹਾਨੂੰ ਇਸ ਚੀਜ਼ ਬਾਰੇ ਕਮੈਂਟ ਕਰ ਸਕਦੇ ਆ ਜੇ ਤੁਸੀਂ ਚਾਹੁੰਦੇ ਹੋ ਸਾਡੇ ਆਫਿਸ ਕੰਟੈਕਟ ਕਰ ਸਕਦੇ ਹੋ
ਜੀ
ਅਸੀਂ ਤੁਹਾਨੂੰ ਫਰਦਰ ਦੱਸ ਦਾਂਗੇ ਸੰਦੀਪ ਸਰ ਨਾਲ ਗੱਲ ਕਰ ਸਕਦੇ ਹੋ ਆਫਿਸ ਵਿੱਚ ਉਹ ਵੀ ਤੁਹਾਨੂੰ ਗਾਈਡ ਕਰ ਸਕਦੇ ਨੇ ਇਹਦੇ ਵਿੱਚ
ਅੱਗੇ ਜੀ ਇੱਧਰ ਕਾਰਤਿਕ ਲੇਖੀ ਸਾਹਿਬ ਇਹ ਪੁੱਛ ਰਹੇ ਨੇ 189 ਸਬ ਕਲਾਸ ਸੋਫਟਵੇਅਰ ਇੰਜੀਨੀਅਰ ਹਾਊ ਮੈਨੀ ਪੁਆਇੰਟਸ ਰਿਕੁਆਇਰਡ ਜੀ
ਸੋਰੀ 189
ਸਬ ਕਲਾਸ ਇੰਜੀਨੀਅਰ ਸੋਫਟਵੇਅਰ ਇੰਜੀਨੀਅਰ ਪੁੱਛ ਰਹੇ ਨੇ ਜੀ 189 ਸਬ ਕਲਾਸ ਦੇ ਵਿੱਚ
ਹਾਂਜੀ ਸੋਰੀ ਮੈਂ ਹੁਣੇ ਆਈ ਥਿੰਕ ਦੱਸਿਆ ਸੀਗਾ ਇੱਕ ਮਿੰਟ ਇਨਵੀਟੇਸ਼ਨ ਰਾਊਂਡ ਜਿਹੜਾ ਲੇਟੈਸਟ ਨਿਕਲ ਕੇ ਗਿਆ ਹੈ ਉਹਦੇ ਵਿੱਚ ਕੱਟ ਆਫ ਆਇਆ ਮੇਰੇ ਖਿਆਲ 70 ਜਾਂ 75 ਹੈ ਸੋਫਟਵੇਅਰ ਲਈ ਚੱਲ ਰਹੀ ਜੀ 75 ਕੱਟ ਆਫ ਚੱਲ ਰਹੀ ਆ ਜਿਸ ਕਿਸੇ ਨੇ ਇਨਵੀਟੇਸ਼ਨ ਜੂਨ ਵਿੱਚ ਲੌਂਚ ਕੀਤਾ ਸੀ 75 ਪੁਆਇੰਟਸ ਤੋਂ ਉਹਨਾਂ ਨੂੰ ਇਨਵੀਟੇਸ਼ਨ ਆ ਚੁੱਕਿਆ
ਜੀ ਅੱਗੇ ਅਮਨਦੀਪ ਸਿੰਘ ਜੁੜੇ ਆ ਇਹ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਬੁਲਾ ਰਹੇ ਤੁਹਾਨੂੰ
ਸਤਿ ਸ਼੍ਰੀ ਅਕਾਲ ਅਮਨਦੀਪ
ਕਹਿੰਦੇ ਜੀ 489 ਤਸਮੈਨੀਆ ਅਪਲਾਈ ਕੀਤਾ ਹੋਇਆ ਐਜ਼ ਮਕੈਨੀਕਲ ਇੰਜੀਨੀਅਰ ਤੇ ਕਿੰਨਾ ਸਮਾਂ ਕਹਿੰਦੇ ਲੱਗ ਸਕਦਾ ਇਨਵੀਟੇਸ਼ਨ ਤੇ ਗ੍ਰਾਂਟ ਲਈ
ਅਮਨਦੀਪ ਜੀ ਤਸਮੈਨੀਆ ਇਸ ਟਾਈਮ ਤੇ ਅਪਰੋਕਸੀਮੇਟਲੀ 3 ਮਹੀਨੇ ਤੱਕ ਟਾਈਮ ਲੈ ਰਹੀ ਹੈ ਥੋੜਾ ਜਿਹਾ ਜ਼ਿਆਦਾ ਵੀ ਲੱਗ ਸਕਦਾ ਵਾ ਡਿਪੈਂਡਿੰਗ ਔਨ ਦਾ ਨੰਬਰ ਆਫ ਐਪਲੀਕੇਸ਼ਨ ਹੈ ਨਾ ਵੀ ਜਿਹੜੀਆਂ 10 ਮਹੀਨੇ ਦੇ ਕੋਲ ਨੇ ਪਰ ਕਰੰਟਲੀ 3 ਮਹੀਨੇ ਤੱਕ ਤੁਸੀਂ ਲਾ ਕੇ ਚੱਲੋ
ਜੀ ਅੱਗੇ ਰਾਧਾਦੀਪ ਲੂਥਰਾ ਜੀ ਸਤਿ ਸ਼੍ਰੀ ਅਕਾਲ ਇਹਨਾਂ ਨੇ ਬੁਲਾਈ ਹੈ ਤੇ ਕਹਿੰਦੇ ਆਈ ਹੈਡ ਅਪਲਾਈ ਫਾਰ 489 ਵੀਜ਼ਾ ਇਨ ਨਿਊ ਸਾਊਥ ਵੇਲਜ਼ ਵਟ ਆਰ ਦਾ ਚਾਂਸਿਸ ਆਫ ਅਪਰੂਵਲ ਆਕੂਪੇਸ਼ਨ ਕੋਕਿਆ
ਦੇਖੋ ਜੀ ਜੇ ਤੁਸੀਂ ਐਲੀਜੀਬਿਲਟੀ ਕ੍ਰਾਈਟੇਰੀਆ ਮੀਟ ਕਰ ਰਹੇ ਹੋ ਤਾਂ
ਚਾਂਸਿਸ ਜਿਹੜੇ ਬ੍ਰਾਈਟ
ਹਾਈ ਚਾਂਸਿਸ ਵੈਰੀ ਬ੍ਰਾਈਟ ਚਾਂਸਿਸ ਹਾਂਜੀ
ਜੀ ਤੇ ਸੁਖਦੇਵ ਸਿੰਘ ਜੀ ਤੁਸੀਂ ਬਾਰ ਬਾਰ ਉਹੀ ਸਵਾਲ ਜਿਹੜਾ ਜੀ ਭੇਜ ਰਹੇ ਹੋ ਸਾਨੂੰ ਹਰਪ੍ਰੀਤ ਸਿੰਘ ਸਿੱਧੂ ਕਹਿੰਦੇ ਡੂ ਵੀ ਨੀਡ ਪੇਡ 360 ਆਵਰਸ ਫਾਰ 485 ਇਨ ਆਟੋਮੋਟਿਵ ਅਪ੍ਰੈਂਟਿਸਿਪ ਇਨ ਸਾਊਥ ਆਸਟ੍ਰੇਲੀਆ ਦਾ ਪੁੱਛ ਰਹੇ
ਬਿਲਕੁਲ ਜੀ ਜਦੋਂ ਤੁਸੀਂ ਜੋਬ ਰੈਡੀ ਪ੍ਰੋਗਰਾਮ ਦੀ ਗੱਲ ਕਰੋ ਤਾਂ 360 ਆਵਰਸ ਪੇਡ ਵਰਕ ਐਕਸਪੀਰੀਅੰਸ ਚਾਹੀਦਾ ਹੁੰਦਾ ਜੀ
ਜੀ ਤੇ ਅੱਗੇ ਜੀ ਕਿਰਨ ਸਾਕਾ ਹੋਰਾਂ ਨੇ ਮੇਰਾ ਖਿਆਲ ਪਹਿਲਾਂ ਵੀ ਸਵਾਲ ਕੀਤਾ ਕਹਿੰਦੇ ਕਿ 70 ਪੁਆਇੰਟਸ ਇਨ ਨਿਊ ਸਾਊਥ ਵੇਲਜ਼ 489 ਐਂਡ 65 ਫਾਰ 190 ਫਾਰ ਆਟੋ ਮਕੈਨਿਕ ਲੌਜਡ ਈਓਆਈ
ਕਿਹੜਾ ਵਾਲੀ ਸਟੇਟ ਗਈ
ਇਹਨਾਂ ਨੇ ਨਿਊ ਸਾਊਥ ਵੇਲਜ਼ ਦੀ ਦੱਸੀ
ਨਿਊ ਸਾਊਥ ਵੇਲਜ਼ ਤੇ ਕਿੰਨੇ ਪੁਆਇੰਟਸ ਤੇ ਕਿਹਾ ਇਹਨਾਂ
ਨੇ 70 ਪੁਆਇੰਟਸ ਕਹਿੰਦੇ
70 ਬਣਦੇ ਨੇ ਇਹਨਾਂ ਦੇ 190 ਲਈ ਕਿਹਾ ਇਹਨਾਂ ਨੇ
489
ਤੇ
65 ਪੁਆਇੰਟ ਫਾਰ ਜਿਹੜੇ ਆ 190 ਦੇ ਲਈ ਫਾਰ ਆਟੋ ਮਕੈਨਿਕ
ਅੱਛਾ ਮੋਟਰ ਮਕੈਨਿਕ ਲਈ ਪੁੱਛ ਰਹੇ ਨੇ ਦੇਖੋ ਜੀ ਇਹਨਾਂ ਨੂੰ ਕਹੋ ਕਿ ਮੈਨੂੰ ਕੰਟੈਕਟ ਕਰਨਾ ਪਏਗਾ ਆਫਿਸ ਕਿਉਂਕਿ ਹੁਣ ਇਹਨਾਂ ਨੇ ਇੱਕ ਚੀਜ਼ ਲਿਖਤੀ ਜੇ ਮੈਂ ਇਹਨਾਂ ਨੂੰ ਪਹਿਲਾਂ ਵੀ ਕਿਹਾ ਹੁਣ ਮੈਨੂੰ ਇਹ ਨਹੀਂ ਪਤਾ ਕਦੋਂ ਦੀ ਹਵਾਈ ਲੌਂਚ ਕੀਤੀ ਹੋਈ ਹੈ
ਬਿਲਕੁਲ
ਠੀਕ ਹੈ
ਜੀ
ਕਿਉਂਕਿ ਇਹ ਸਾਰੇ ਸਵਾਲ ਚੋਂ ਸਵਾਲ ਨਿਕਲਦਾ ਤੇ ਉਹ ਤੋਂ ਹੀ ਜਵਾਬ ਨਿਕਲਦਾ ਫਿਰ ਸਵਾਲਾਂ ਚੋਂ ਜਿਹੜੇ ਮੈਂ ਪੁੱਛਣੇ ਆ ਉਹਦੇ ਵਿੱਚੋਂ ਜਵਾਬ ਨਿਕਲਣਾ ਫਿਰ ਇਹ ਅਸੈਸਮੈਂਟ ਤੋਂ ਬਿਨਾਂ ਮੇਰੇ ਲਈ ਕਮੈਂਟ ਕਰਨਾ ਮੁਸ਼ਕਿਲ ਹੈ ਤੇ ਜੇ 489 ਲੌਂਚ ਕੀਤੀ ਹੋਈ ਆ ਤੇ ਜੇ ਤੁਸੀਂ ਐਲੀਜੀਬਿਲਟੀ ਕ੍ਰਾਈਟੇਰੀਆ ਮੀਟ ਕਰਦੇ ਹੋ ਤਾਂ ਮੈਕਸੀਮਮ ਟਾਈਮ ਫਰੇਮ ਰੀਜਨਸ ਦਾ ਇਸ ਟਾਈਮ ਤੇ ਜਿਹੜਾ ਮੈਕਸੀਮਮ ਜਿਹੜਾ ਲੈ ਰਹੇ ਨੇ ਉਹ 3 ਮਹੀਨੇ ਤੱਕ ਲੈ ਰਹੇ ਨੇ
ਜੀ ਜੀ ਅੱਗੇ ਨਾ ਸੁਰਿੰਦਰ ਸ਼੍ਰੇਸ਼ਠਾ ਜੀ ਆ ਇਹ ਪੁੱਛ ਰਹੇ ਕਹਿੰਦੇ ਵਟ ਅਬਾਊਟ ਪ੍ਰੋਸੈਸਿੰਗ ਟਾਈਮ ਫਾਰ ਸਬਸੀਕੁਐਂਟ 489 ਵੀਜ਼ਾ
ਸੁਰਿੰਦਰ ਸ਼੍ਰੇਸ਼ਠਾ ਜੀ ਸਬਸੀਕੁਐਂਟ ਲਈ ਵੀ ਕਰੰਟਲੀ 6 ਮਹੀਨੇ ਤੱਕ ਦਾ ਟਾਈਮ ਚੱਲ ਰਿਹਾ ਵਾ ਜੀ
ਠੀਕ ਸਿਕੰਦਰ ਮਿਰਜ਼ਾ ਜੀ ਅੱਗੇ ਜੁੜੇ ਹੋਏ ਆ ਜੀ ਸਤਿ ਸ੍ਰੀ ਅਕਾਲ ਬੁਲਾਈ ਇਹਨਾਂ ਨੇ ਵੀ ਤੁਹਾਨੂੰ ਤੇ ਅਕਾਊਂਟਿੰਗ ਦੇ ਲਈ ਕਹਿੰਦੇ ਡੇਟ ਆਫ ਅਫੈਕਟਡ 21st ਅਗਸਤ 80 ਪੁਆਇੰਟਸ ਹੈ ਤੇ ਵੇਟਿੰਗ ਟਾਈਮ ਫਾਰ ਇਨਵੀਟੇਸ਼ਨ ਦੱਸਿਓ
ਜੀ 21st ਅਗਸਤ ਕਿਹੜਾ ਸਾਲ ਜੀ
ਇਹ ਇਹਨਾਂ ਨੇ ਨਹੀਂ ਮੈਂਸ਼ਨ ਕੀਤਾ ਇਹਦੇ ਵਿੱਚ ਵੀ ਜੀ
ਹਾਂ ਮੈਂ ਅੱਛਾ ਓਬਵੀਅਸਲੀ ਮੋਸਟ ਪ੍ਰੋਬੇਬਲੀ 21st ਅਗਸਤ 2018 ਹੀ ਹੈ
ਜੀ
ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ 15 ਮਾਰਚ 2018 ਤੱਕ ਜਿਨ੍ਹਾਂ ਨੇ ਯੂਆਈਜ਼ ਲੌਂਚ ਕੀਤੀਆਂ ਹੋਈਆਂ ਸੀਗੀਆਂ ਉਹਨਾਂ ਨੂੰ ਇਨਵੀਟੇਸ਼ਨ ਆ ਚੁੱਕੇ ਨੇ ਠੀਕ ਹੈ ਜੀ ਮੋਸਟ ਪ੍ਰੋਬੇਬਲੀ ਆਉਣ ਵਾਲੇ ਇੱਕ ਅੱਧੇ ਇਨਵੀਟੇਸ਼ਨ ਰਾਊਂਡ ਵਿੱਚ ਮੇਰੇ ਹਿਸਾਬ ਨਾਲ ਤੁਹਾਨੂੰ ਇਨਵੀਟੇਸ਼ਨ ਆਉਣਾ ਚਾਹੀਦਾ ਠੀਕ ਹੈ ਜੀ
ਜੀ ਜੀ ਤੇ ਨਾਗ ਪੰਨੂ ਪੁੱਛ ਰਿਹਾ ਕਹਿੰਦੇ ਆਈ ਐਮ ਗ੍ਰੈਜੂਏਟ ਰਜਿਸਟਰਡ ਨਰਸ ਫਰੋਮ ਕੁਈਨਜ਼ਲੈਂਡ ਕੈਨ ਆਈ ਅਪਲਾਈ ਫਾਰ 489 ਔਰ 190 ਇਨ ਵੈਸਟਰਨ ਆਸਟ੍ਰੇਲੀਆ
ਸਾਰੀ ਕਿਹੜੀ ਆਕੂਪੇਸ਼ਨ ਬੋਲੀ ਜੀ ਮੈਂ ਮਿਸ ਕਰਤਾ
ਇਹਨਾਂ ਨੇ ਨਰਸਿੰਗ ਦੀ ਗੱਲ ਕੀਤੀ ਹੈ ਜੀ
ਕਿੱਥੋਂ ਦੇ ਗ੍ਰੈਜੂਏਟ
ਨੇ ਕੁਈਨਜ਼ਲੈਂਡ
ਤੇ ਕੁਐਸਚਨ ਕੀ ਇਹਨਾਂ ਦਾ
ਕਹਿੰਦੇ ਕੈਨ ਆਈ ਅਪਲਾਈ ਫਾਰ 489 ਔਰ 190 ਇਨ ਵੈਸਟਰਨ ਆਸਟ੍ਰੇਲੀਆ ਚ ਪੁੱਛ ਰਹੇ ਆ ਜੀ
ਵੈਸਟਰਨ ਆਸਟ੍ਰੇਲੀਆ ਚ ਜੀ ਵੈਸਟਰਨ ਆਸਟ੍ਰੇਲੀਆ ਦੀ ਜੇ ਮਿਨੀਮਮ ਐਲੀਜੀਬਿਲਟੀ ਰਿਕੁਆਇਰਮੈਂਟ ਤੁਸੀਂ ਮੀਟ ਕਰਦੇ ਹੋ ਤਾਂ ਤੁਸੀਂ ਉੱਥੇ ਅਪਲਾਈ ਕਰ ਸਕਦੇ ਬਟ ਆਈ ਹਾਈਲੀ ਡਾਊਟ ਕਿ ਤੁਸੀਂ ਉਹਨਾਂ ਦੀ ਰਿਕੁਆਇਰਮੈਂਟਸ ਮੀਟ ਕਰ ਰਹੇ ਹੋ
ਜੀ
ਹਾਂਜੀ ਕਿਉਂਕਿ ਤੁਸੀਂ ਕੁਈਨਜ਼ਲੈਂਡ ਦੇ ਗ੍ਰੈਜੂਏਟ ਹੋ
ਜੀ ਜੀ ਬਿਲਕੁਲ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਦਾ ਸਵਾਲ ਪਤਾ ਨੀ ਮੈਂ ਲਿਆ ਕਿ ਮੈਂ ਮਿਸ ਕਰ ਗਈ ਹਾਂ ਮੈਂ ਇੱਕ ਵਾਰ ਫੇਰ ਤੁਹਾਡੇ ਨਾਲ ਸਾਂਝਾ ਕਰ ਦਿੰਦੀ ਕਹਿੰਦੇ ਡੂ ਵੀ ਨੀਡ ਪੇਡ 360 ਆਵਰਸ
ਆਪਾਂ
ਗੱਲ ਕਰ ਚੁੱਕੇ ਹਾਂ ਇਹਦੇ ਬਾਰੇ
ਐਕਸਪੀਰੀਅੰਸ ਦੀ
ਬਿਲਕੁਲ ਬਿਲਕੁਲ ਤੇ ਇੱਧਰ ਸਾਡੇ ਨਾਲ ਟੈਲੀਗ੍ਰਾਮ ਦੇ ਜ਼ਰੀਏ ਵੀ ਦੋਸਤ ਜੁੜੇ ਹੋਏ ਰਵਿੰਦਰ ਸਿੰਘ ਪੁੱਛ ਰਹੇ ਆ ਜੀ ਕਹਿੰਦੇ ਇਹਨਾਂ ਦਾ ਸਵਾਲ ਕਿੱਥੇ ਜੀ ਐਸ ਐਸ ਏ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਬੁਲਾਈ ਹੈ
ਸਤਿ ਸ੍ਰੀ ਅਕਾਲ
ਤੁਹਾਡੀਆਂ ਗੱਲਾਂ ਸੁਣ ਕੇ ਲੱਗਦਾ ਜੀ ਪੀ ਆਰ ਆਪਣੀ ਵੱਟ ਤੇ ਪਈ ਹੈ ਅੱਛਾ
ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਜੇ ਪੀ ਆਰ ਤੁਹਾਡੀ ਵੱਟ ਤੇ ਪਈ ਹੈ ਜੀ
ਇਹਨਾਂ ਨੇ ਸਵਾਲ ਹੁਣ ਕਿੱਥੋਂ ਸ਼ੁਰੂ ਕੀਤਾ ਮੈਨੂੰ ਲੱਗਦਾ ਪਿਛਲੇ ਵੀ ਪ੍ਰੋਗਰਾਮ ਦੇ ਕੁਛ ਮੈਸੇਜ ਹੈਗੇ ਆ ਤੇ ਕਹਿੰਦੇ ਮੇਰੇ ਖਿਆਲ ਦੇ ਵਿੱਚ ਮੇਰੇ ਅੱਗੇ ਕੈਂਗਰੂ ਆ ਗਿਆ ਸੀ ਤੇ ਮਰ ਗਿਆ ਟਰੱਕ ਥੱਲੇ ਅੱਛਾ ਤੇ ਉਸ ਤੋਂ ਬਾਅਦ ਦੱਸਿਆ ਇਹਨਾਂ ਨੇ ਵੀ ਕਹਿੰਦੇ ਪੀ ਆਰ ਆਪਣੀ ਵੱਟ ਤੇ ਪਈ ਆ ਸੋ ਚੰਗੀ ਗੱਲ ਆ ਜੀ ਜੇ ਵੱਟ ਤੇ ਪਈ ਆ ਤੇ ਫਿਰ ਜਲਦੀ ਜਲਦੀ ਪੀ ਆਰ ਹੋਵੋ ਤੇ ਆਪਣੀ ਜਿਹੜੀ ਲਾਈਫ ਆ ਉਹ ਅੱਗੇ ਵਾਲੀ ਜਿਹੜੀ ਆ ਉਹਨੂੰ ਪਲਾਨ ਕਰੋ ਹਨਾ ਅੱਗੇ ਜੀ ਸਾਡੇ ਕੋਲ ਸਮਾਂ ਹੁਣ ਭਾਵੇਂ ਥੋੜਾ ਜਿਹਾ ਬਚਿਆ 4 ਕੁ ਮਿੰਟ ਦਾ ਸਮਾਂ ਪਰ ਜਾਂਦੇ ਜਾਂਦੇ ਕੁਛ ਜਿਹੜੇ ਮੈਸੇਜ ਸਾਡੇ ਤੱਕ ਪਹੁੰਚੇ ਹੋਏ ਆ ਉਹ ਕੋਸ਼ਿਸ਼ ਕਰਦੇ ਆ ਕਿ ਅਸੀਂ ਸਾਰੇ ਲੈ ਲਈਏ ਸਾਇਮਾ ਮੱਕੜ ਇਹ ਦੁਬਾਰਾ ਮੈਨੂੰ ਲੱਗਦਾ ਜੁੜੇ ਨੇ ਤੇ ਮੈਡਮ ਕਹਿੰਦੇ ਪਲੀਜ਼ ਰਿਪਲਾਈ ਟੂ ਵਨ ਆਫ ਮਾਈ ਕੁਐਰੀਜ਼ ਦੈਟ ਇਫ ਆਈ ਚੂਜ਼ ਡਾਟਾ ਸਾਇੰਸ ਐਸ ਮੇਜਰ ਸਬਜੈਕਟ ਇਨ ਬੈਚਲਰ ਆਫ ਸਾਇੰਸ ਡਿਗਰੀ ਇਨ ਯੂਨੀਵਰਸਿਟੀ ਆਫ ਮੈਲਬਰਨ ਸ਼ੈਲ ਇਟ ਹੈਲਪ ਮੀ ਟੂ ਕੁਆਲੀਫਾਈ ਫਾਰ ਓਬਟੇਨਿੰਗ 189 ਵੀਜ਼ਾ ਆਈ ਵਿਲ ਬੀ ਪਾਸਿੰਗ ਇਨ ਜੂਨ 2021
ਮੇਰੇ ਕੋਲ ਜੀ ਇਹਨਾਂ ਦੇ ਸਵਾਲ ਦਾ ਕੋਈ ਜਵਾਬ ਨਹੀਂ ਹੈਗਾ ਮੈਨੂੰ ਨਹੀਂ ਪਤਾ ਕਿ ਕਿਹੜੀ ਓਕੂਪੇਸ਼ਨ ਦੀ ਗੱਲ ਕਰ ਰਹੇ ਨੇ
ਜੀ
ਕਿਉਂਕਿ ਬੜਾ ਹੀ ਜਨਰਲ ਜਿਹਾ ਕੁਐਸਚਨ ਹੈ ਕਿਉਂਕਿ ਦੇਖੋ ਕਈ ਵਾਰ ਆਪਾਂ ਨੂੰ ਐਂ ਲੱਗਦਾ ਹੈ ਕਿ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਨਾ ਵੀ ਬੜੀ ਓਬਵੀਅਸ ਹੈ ਇਹ ਦੂਸਰੇ ਬੰਦੇ ਲਈ ਪਰ ਓਬਵੀਅਸ ਹੁੰਦੀ
ਨਹੀਂ ਹੁੰਦੀ
ਜਿਹੜੀ ਓਕੂਪੇਸ਼ਨ ਤੁਹਾਡੇ ਲਈ ਓਬਵੀਅਸ ਆਈ ਹੈ ਜਿਹੜੀ ਟਰਮੀਨੋਲੋਜੀ ਤੁਹਾਡੇ ਲਈ ਓਬਵੀਅਸ ਹੈ ਡਾਕਟਰਾਂ ਨਰਸਾਂ ਲਈ ਓਬਵੀਅਸ ਜਿਹੜੀ ਟਰਮੀਨੋਲੋਜੀ ਉਹਨਾਂ ਲਈ ਉਹ ਆਮ ਬੰਦੇ ਲਈ ਨਹੀਂ ਹੁੰਦੀ ਹੈਗੀ ਲਾਇਰਸ ਦੀ ਜਿਹੜੀ ਟਰਮੀਨੋਲੋਜੀ ਹੈ
ਬਿਲਕੁਲ ਆਪਾਂ
ਆਈ ਡੋਂਟ ਨੋ ਕਿ ਕਿਹੜੀ ਓਕੂਪੇਸ਼ਨ ਦੀ ਇਹ ਗੱਲ ਕਰ ਰਹੇ ਨੇ
ਬਿਲਕੁਲ ਸਹਿਮਤ ਜੀ ਮੈਨੂੰ ਲੱਗਦਾ
ਵੈਸੇ ਆਈਟੀ ਓਕੂਪੇਸ਼ਨ ਦੀ ਗੱਲ ਕਰ ਰਹੇ ਨੇ ਬਟ ਆਈ ਹੈਵ ਨੋ ਆਈਡੀਆ
ਜੀ ਜੀ ਡਾਟਾ ਸਾਇੰਸ ਐਜ਼ ਮੇਜਰ ਸਬਜੈਕਟ ਕਹਿੰਦੇ ਬੈਚਲਰ ਆਫ ਸਾਇੰਸ ਡਿਗਰੀ ਇਨ ਯੂਨੀਵਰਸਿਟੀ ਆਫ ਮੈਲਬਰਨ ਪਰ ਸਹਿਮਾ ਜੀ ਮੈਂ ਇੱਥੇ ਤੁਹਾਨੂੰ ਇਹੀ ਸਲਾਹ ਦੇਵਾਂਗੀ ਕਿ ਤੁਸੀਂ ਵੀਜ਼ਾ ਏਡ ਦੇ ਆਫਿਸ ਦੇ ਵਿੱਚ ਕਾਲ ਕਰੋ ਫਰਦਰ ਤੁਸੀਂ ਆਪਣਾ ਜਿਹੜਾ ਕੇਸ ਆ ਜ਼ਰੂਰ ਡਿਸਕਸ ਕਰੋ ਤੁਹਾਡੀ ਕੋਈ ਵੀ ਇਨਕੁਆਇਰੀ ਆ ਹਨਾ ਕਿਉਂਕਿ ਕਈ ਵਾਰ ਸਵਾਲ ਜਿਹੜਾ ਆ ਉਹ ਓਨਾ ਸੌਖਾ ਨਹੀਂ ਹੁੰਦਾ ਔਰ ਉਸ ਨੂੰ ਜਦੋਂ ਡਿਟੇਲ ਦੇ ਵਿੱਚ ਉਹਦਾ ਜਵਾਬ ਦੇਣਾ ਉਹ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਸੀਮਤ ਸਮੇਂ ਦੇ ਵਿੱਚ ਸੋ ਇਸ ਕਰਕੇ ਤੁਸੀਂ ਜ਼ਰੂਰ ਵੀਜ਼ਾ ਏਡ ਦੇ ਆਫਿਸ ਦੇ ਵਿੱਚ ਕਾਲ ਕਰਿਓ ਆਪਣੀ ਜਿਹੜੀ ਅਪਾਇੰਟਮੈਂਟ ਬਣਾਓ 03907773710 ਨੰਬਰ ਹੈ ਜੀ ਵੀਜ਼ਾ ਏਡ ਦਾ ਤੇ ਤੁਸ਼ਾਰ ਖੁਰਾਣਾ ਹੋਰੀ ਪੁੱਛ ਰਹੇ ਨੇ ਕਹਿੰਦੇ ਆਈ ਹੈਵ ਫਿਨਿਸ਼ਡ ਮਾਈ ਐਮ ਪੀ ਏ ਐਮ ਬੀ ਏ ਐਂਡ ਆਈ ਹੈਵ ਅਪਲਾਈਡ ਫਾਰ ਟੀ ਆਰ ਕੈਨ ਯੂ ਹੈਲਪ ਮੀ ਵਟ ਸ਼ੁਡ ਆਈ ਡੂ ਇਨ ਫਿਊਚਰ ਟੂ ਗੈਟ ਨੀਅਰ ਟੂ ਪੀ ਆਰ ਅੱਜ ਏਦਾਂ ਦੀ ਹੈਲਪ ਬਹੁਤ ਜਣਿਆਂ ਨੇ ਮੰਗੀ ਪ੍ਰਭਜੀਤ ਤੁਹਾਡੇ ਕੋਲੋਂ ਅੱਜ
ਮੈਂ ਕਾਸ਼ ਜੀ ਇਹਨਾਂ ਦੀ ਹੈਲਪ ਕਰ ਪਾਉਂਦੀ ਕਿਉਂਕਿ ਮੈਂ ਤਾਂ ਸਾਰਿਆਂ ਨੂੰ ਚਾਹੁੰਦੀ ਹਾਂ ਕਿ ਪੀ ਆਰ ਮਿਲ ਜਾਏ ਵੀ ਅਕਾਊਂਟੈਂਟਸ ਭੈਣ ਭਰਾ ਨੇ ਆਪਣੇ
ਜੀ ਜੀ
ਤੇ ਬਹੁਤ ਖੁਸ਼ੀ ਦੀ ਗੱਲ ਹੋਊਗੀ ਪਰ ਦੇਖੋ ਆਪਾਂ ਮੈਂ ਇੱਥੇ ਥੋੜਾ ਜਿਹਾ ਐਡ ਕਰਦਾ ਕਿ ਜਿਵੇਂ ਆਪਾਂ ਨੂੰ ਪਤਾ ਹੀ ਹੈ ਕਿ ਸਕਾਟ ਮੋਰਿਸਨ ਆਪਣੇ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਉਹਨਾਂ ਨੇ ਵੀ ਬਿਆਨ ਦਿੱਤੇ ਨੇ ਕਿ ਓਬਵੀਅਸਲੀ ਉਹ ਰੀਡਾਇਰੈਕਟ ਕਰਨਗੇ ਜਿਹੜਾ ਕਿ ਟ੍ਰੈਫਿਕ ਇੰਨਾ ਮੈਲਬਰਨ ਸਿਡਨੀ ਵੱਲ ਹੋਇਆ ਹੈ ਜਦੋਂ ਵੀ ਮੈਂ ਕਿਸੇ ਕਲਾਇੰਟ ਨੂੰ ਇਹ ਸੁਜੈਸਟ ਕਰਦੀ ਹਾਂ ਕਿਸੇ ਨੇ ਭੈਣ ਭਰਾ ਬੁਲਾਉਣਾ ਹੁੰਦਾ ਕਹਿੰਦੇ ਜੀ ਮੈਲਬਰਨ ਵਿੱਚ ਹੀ ਬੁਲਾਉਣਾ ਹੈ ਜੀ, ਸਿਡਨੀ ਵਿੱਚ ਹੀ ਬੁਲਾਉਣਾ ਹੈ, ਤੇ ਮੈਂ ਬੜਾ ਹੀ ਸਮਝਾਉਣ ਦੀ ਕੋਸ਼ਿਸ਼ ਕਰਦੀ ਹਾਂ ਜੀ ਥੋੜਾ ਜਿਹਾ ਸੋਚੋ ਪੀਆਰ ਦੇ ਬਾਰੇ ਵੀ, ਕੱਲਾ ਇਹ ਨਾ ਸੋਚੋ, ਕਨਵੀਨੀਅੰਸ ਨਾ ਸੋਚੋ, ਥੋੜਾ ਬਹੁਤਾ ਬੰਦੇ ਨੂੰ ਔਖਾ ਹੋਣਾ ਪੈਂਦਾ ਆ ਕੇ, ਬਟ ਹਰ ਕੋਈ ਐਡਜਸਟ ਹੋ ਜਾਂਦਾ ਹੈ ਸਮਾਂ ਪਾ ਕੇ
ਜੀ ਜੀ।
ਤੇ ਹੁਣ ਇਸ ਚੀਜ਼ ਤੇ ਧਿਆਨ ਦਵੋ ਕਿ ਓਰਿਜਿਨਲ ਏਰੀਏ ਵੱਲ ਜਿਹੜਾ ਬੰਦਾ ਧਿਆਨ ਦਏਗਾ ਉਹਦਾ ਪੀ ਆਰ ਦਾ ਹੱਲ ਹੋ ਜਾਏਗਾ, ਇਹ ਪ੍ਰੀਡਿਕਸ਼ਨ ਕਰ ਰਹੀ ਆ
ਜੀ। ਇਸ ਵੇਲੇ ਹਾਲਾਤ ਨੇ
ਦੇਖੋ ਜਿਵੇਂ ਹੁਣ 790,000 ਬੰਦਾ ਜਿਵੇਂ ਆਪਾਂ ਅਪਰੋਕਸੀਮੇਟਲੀ ਜਿਹੜਾ ਕਿ ਸਟੂਡੈਂਟ ਹੈ ਉਹਦੇ ਵਿੱਚੋਂ ਕਹਿੰਦੇ ਕਿ ਸਿਰਫ 4% ਹੈ ਦੈਟ ਇਜ ਸਟੱਡੀਂਗ ਇਨ ਰੀਜਨਲ ਏਰੀਆ
ਜੀ ਜੀ ਜੀ।
ਹੁਣ 4% ਤੇ ਹੁਣ ਮਤਲਬ ਕਿ ਹੁਣ ਜਿਹੜੀ ਸਰਕਾਰ ਦੀਆਂ ਜਿਹੜੀਆਂ ਪਾਲਿਸੀਆਂ ਆਉਣੀਆਂ ਨੇ ਜਾਂ ਨੀਤੀਆਂ ਆਉਣੀਆਂ ਨੇ ਸਾਰੀਆਂ ਇਸ ਪਾਸੇ ਉਹਨਾਂ ਦਾ ਧਿਆਨ ਆ ਕਿ ਰੀਜਨਲ ਏਰੀਆਜ ਵੱਲ ਨੂੰ ਕਿਵੇਂ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਭੇਜੀਏ ਜਾਂ ਕਿਸ ਤਰੀਕੇ ਨਾਲ ਅਸੀਂ ਜਿਹੜਾ ਟ੍ਰੈਫਿਕ ਇੱਧਰ ਵਾਲਾ ਉੱਧਰ ਨੂੰ ਅਸੀਂ ਇਨਕਰੇਜ ਕਰੀਏ, ਠੀਕ ਹੈ। ਹੁਣ ਕਹਿ ਲਓ ਕਿ ਜਿਹੜਾ ਬੰਦਾ ਸਮੇਂ ਦੀ ਨਬਜ ਪਛਾਣ ਦਾ ਉਹ ਕਦੇ ਕਹਿੰਦੇ ਮਾਤ ਨਹੀਂ ਖਾ ਸਕਦਾ।
ਬਿਲਕੁਲ ਬਿਲਕੁਲ।
ਹੁਣ ਤੁਹਾਨੂੰ ਦੇਖੋ ਭੈਣ ਭਰਾ ਜਿੰਨੇ ਵੀ ਸਾਡੇ ਸੁਣ ਰਹੇ ਨੇ, ਮੈਂ ਤਾਂ ਇਹੀ ਕਹੂੰਗੀ ਕਿ ਸਮੇਂ ਦੀ ਨਬਜ ਪਛਾਣੋ ਤੇ ਆਪਣੇ ਫੈਸਲੇ ਉਸ ਹਿਸਾਬ ਨਾਲ ਲਓ। ਦੇਖੋ ਇਹ ਜਿਹੜਾ ਮੀਡੀਆ ਰਿਲੀਜ਼ ਹੋ ਰਹੇ ਨੇ, ਜਦੋਂ ਵੀ ਇਹ ਚੀਜ਼ ਕੁਛ ਵੀ ਰਿਲੀਜ਼ ਹੁੰਦਾ ਹੈ ਇਹਦਾ ਕੋਈ ਇੰਡੀਆ ਵਾਂਗੂ ਨਹੀਂ ਹੈਗਾ ਕਿ ਉਹੀ ਕੁਛ ਵੀ ਬਿਆਨ ਦੇ ਰਹੇ ਨੇ, ਲੇਕਿਨ ਇਹਨਾਂ ਦੀ ਇੰਪਲੀਮੈਂਟੇਸ਼ਨ ਬਹੁਤ ਛੇਤੀ ਹੁੰਦੀ ਹੈ। ਥੋੜਾ ਜਿਹਾ ਇਸ ਪਾਸੇ ਧਿਆਨ ਦਿਓ, ਖਾਸ ਕਰਕੇ ਅਕਾਊਂਟੈਂਟ ਆਈਟੀ ਜਿਹੜੇ ਭੈਣ ਭਰਾ ਨਹੀਂ ਆਪਣੇ, ਖਾਸ ਕਰਕੇ ਅਕਾਊਂਟੈਂਟ ਹੀ ਮੈਂ ਕਹਾਂਗੀ, ਨਹੀਂ ਹਾਈ ਪੁਆਇੰਟਸ ਟਾਰਗੇਟ ਕਰ ਪਾ ਰਹੇ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਦਾ ਕੁਛ ਹੱਲ ਨਹੀਂ ਹੋ ਰਿਹਾ, ਉਹਨਾਂ ਨੂੰ ਖਾਸ ਤੌਰ ਤੇ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਿ ਜੇ ਰੀਜਨਲ ਵਾਲੀ ਆਪਸ਼ਨ ਉਹਨਾਂ ਲਈ ਬਣਦੀ ਆ ਤਾਂ ਪਲੀਜ਼ ਉਸ ਪਾਸੇ ਧਿਆਨ ਦਵੋ। ਜਿਵੇਂ ਮੈਂ ਫੇਰ ਬਾਰ ਬਾਰ ਮੈਂ ਉਹੀ ਗੱਲ ਕਹੂੰਗੀ ਕਿ ਤੁਹਾਨੂੰ ਸਮੇਂ ਦੀ ਨਬਜ਼ ਪਛਾਣਨ ਦੀ ਲੋੜ ਆ
ਜੀ ਜੀ।
ਪਛਾਣੋਗੇ ਤਾਂ ਕੁਛ ਨਾ ਕੁਛ ਤੁਹਾਡਾ ਹੱਲ ਹੋ ਜਾਏਗਾ ਜੀ
ਜੀ।
ਤਾਂ ਫਿਰ ਲੱਖਾਂ ਡਾਲਰ ਫੇਰ ਕਹਿ ਲਓ ਕਿ ਕਿਸੇ ਨਾ ਕਿਸੇ ਨਵੀਂ ਸਟੱਡੀ ਚ ਜਾਓਗੇ, ਕੁਛ ਨਾ ਕੁਛ ਨਵੇਂ ਸਿਰੇ ਤੇ ਕਰੋਗੇ
ਜੀ,
ਫੇਰ ਹੀ ਕੁਛ ਹੋ ਪਾਏਗਾ।
ਬਿਲਕੁਲ ਪ੍ਰਭਜੀਤ ਜੀ, ਮੈਨੂੰ ਲੱਗਦਾ ਇਹ ਇੱਕ ਥੋੜੀ ਜਿਹੀ ਸਮੱਸਿਆ ਜਿਹੜੀ ਆ ਉਹ ਸਾਡੇ ਪਰਿਵਾਰਾਂ ਦੇ ਵਿੱਚ ਵੀ ਹੁੰਦੀ ਆ। ਜੇ ਕੋਈ ਭੈਣ ਭਰਾ ਇੱਥੇ ਹੁੰਦਾ ਨਾ, ਪਿੱਛੋਂ ਫੈਮਿਲੀ ਦਾ ਪ੍ਰੈਸ਼ਰ ਬੜਾ ਹੁੰਦਾ ਵੀ ਤੇਰਾ ਭਰਾ ਆ ਤੇਰੇ ਕੋਲ ਆਊਗਾ ਰਹੂਗਾ, ਹਨਾ। ਉਹ ਇਹ ਟੈਕਨੀਕਲੀ ਨਹੀਂ ਦੇਖਣਾ ਚਾਹੁੰਦੇ ਨਾ, ਸਮਝਣਾ ਹੀ ਚਾਹੁੰਦੇ ਆ ਕਿ ਟੈਕਨੀਕਲੀ ਉਹਦਾ ਫਿਊਚਰ ਦੇ ਵਿੱਚ ਕੀ ਅਸਰ।
ਬਿਲਕੁਲ ਜੀ, ਅਸੀਂ ਬਹੁਤ ਮੈਂ ਇੱਕ ਵਾਰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਜੇ ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਕਰੋ ਤਾਂ ਕਈ ਵਾਰ ਅਪਸੈਟ ਵੀ ਹੋ ਲੋਕੀ ਅਪਸੈਟ ਹੋ ਜਾਂਦੇ ਨੇ, ਬਟ ਮੈਂ ਇਹੀ ਬਾਰ ਬਾਰ ਇਹੀ ਕਹਿਣਾ ਚਾਹੂੰਗੀ ਕਿ ਇਸ ਟਾਈਮ ਤੇ ਸਮੇਂ ਦੀ ਮੰਗ ਆ।
ਬਿਲਕੁਲ
ਹਾਂਜੀ।
ਸੋ ਸਮੇਂ ਦੀ ਨਬਜ਼ ਹੁਣ ਸਾਨੂੰ ਵੀ ਪਛਾਣਨੀ ਪੈਣੀ ਹੈ, ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਸੀ ਉਹ ਬਿਲਕੁਲ ਇਸ ਵੇਲੇ ਸਮਾਪਤ ਹੋ ਚੁੱਕਿਆ ਤੇ ਇਸ ਵੇਲੇ 8:01 ਦਾ ਸਮਾਂ ਹੋ ਚੁੱਕਿਆ। ਦੋਸਤੋ ਹੁਣ ਤੁਹਾਡੇ ਸਵਾਲ ਜਿਹੜੇ ਉਹ ਤਾਂ ਬਿਲਕੁਲ ਨਹੀਂ ਲੈ ਸਕਦੇ ਕਿਉਂਕਿ ਅਗਲਾ ਪ੍ਰੋਗਰਾਮ ਜਿਹੜਾ ਉਹ ਵੀ ਸ਼ੁਰੂ ਹੋਣ ਵਾਲਾ ਹਰਮਨ ਰੇਡੀਓ ਤੇ ਅਸੀਂ ਹੁਣ ਇਜਾਜ਼ਤ ਲੈਂਦੇ ਹਾਂ। ਪ੍ਰਭਜੀਤ ਜੀ ਤੁਹਾਡਾ ਵੀ ਅੱਜ ਦੇ ਟੌਪਿਕ ਦੇ ਲਈ, ਸਮਾਂ ਕੱਢਣ ਦੇ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਸਾਰੇ ਦੋਸਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ। ਦੋਸਤੋ ਅੱਜ ਦਾ ਇਹ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਅਸੀਂ ਇੱਥੇ ਖਤਮ ਕਰਦੇ ਹਾਂ। ਅਗਲੇ ਮੰਗਲਵਾਰ ਫੇਰ ਤੁਹਾਡੇ ਨਾਲ ਇਸੇ ਤਰ੍ਹਾਂ ਰੂਬਰੂ ਹੋਵਾਂਗੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਰਾਹੀਂ। ਤਦ ਤੱਕ ਲਈ ਦਿਓ ਇਜਾਜ਼ਤ, ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ ਪਿਆਰੇ, ਸਤਿ ਸ੍ਰੀ ਅਕਾਲ ਜੀ। ਐਫ ਐਮ 90.4 ਮੈਗਾਹਰਟਜ਼ ਤੇ ਅਵਤਾਰ ਰੇਡੀਓ ਸੀਚੇਵਾਲ ਸੁਣ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ, ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡੇ ਵੀਰ ਮਨਦੀਪ ਸਿੰਘ ਢਿੱਲੋਂ ਤੇ ਰੇਡੀਓ 7 ਲੈ ਕੇ ਮੈਂ ਹਾਜ਼ਰ ਹੋ ਗਿਆ ਜੀ। ਤੇ ਤੁਸੀਂ ਇੰਤਜ਼ਾਰ ਕਰਦੇ ਹੋਵੋਗੇ, ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ ਤੇ ਅੱਜ ਤੁਸੀਂ ਖਾਸ ਪ੍ਰੋਗਰਾਮ, ਖਾਸ ਇਸ ਕਰਕੇ ਕਿਉਂਕਿ ਇਹ ਸ਼ਨਿਚਰਵਾਰ ਸ਼ੁੱਕਰਵਾਰ ਦਾ ਪ੍ਰੋਗਰਾਮ ਹੋਇਆ ਤੇ ਕੱਲ ਜਿਹੜੀ ਸਮੱਸਿਆ ਦਾ ਕਰਕੇ ਕਿਉਂਕਿ ਮੀਂਹ ਬਹੁਤ ਪਿਆ ਸੀ ਤੇ ਅੱਜ ਫਿਰ ਆਪਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਇਆ ਜੀ। ਕੱਲ ਥੋੜਾ ਜਿਹਾ ਰੇਡੀਓ ਵੀ ਪੂਰੇ ਤਰੀਕੇ ਨਾਲ ਨਹੀਂ ਚੱਲ ਪਾਇਆ, ਉਹਦੇ ਲਈ ਵੀ ਅਸੀਂ ਮਾਫੀ ਦੀ ਚਾਹੁੰਦੇ ਹਾਂ ਤੁਹਾਡੇ ਤੋਂ। ਤੇ ਲੋ ਤਾਇਆ ਜੀ ਦਾ ਆਪਾਂ ਜੀ ਆਇਆਂ ਨੂੰ ਕਰ ਦਿੱਤਾ। ਤਾਇਆ ਜੀ ਬਹੁਤ ਬਹੁਤ ਸਵਾਗਤ ਹੈ ਰੇਡੀਓ 7 ਦੇ ਵਿੱਚ। ਬਹੁਤ ਬਹੁਤ ਧੰਨਵਾਦ ਵੀ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਆ ਤੇ ਸਾਡੀ ਗੁੱਡੀ ਅਮਨਦੀਪ ਕੌਰ ਦਾ ਵੀ ਬਹੁਤ ਬਹੁਤ ਜੀ ਆਇਆਂ ਨੂੰ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ।
ਸਤਿ ਸ੍ਰੀ ਅਕਾਲ ਵੀਰੇ ਜੀ, ਤਾਇਆ ਜੀ ਸਤਿ ਸ੍ਰੀ ਅਕਾਲ
ਜੀ ਜੀ। ਬਹੁਤ ਬਹੁਤ ਜੀ ਆਇਆਂ ਨੂੰ ਮੇਰਾ ਪੁੱਤ ਤੇ ਕੱਲ ਮੈਨੂੰ ਉਮੀਦ ਹੈ ਮੀਂਹ ਦਾ ਕਰਕੇ ਸਾਡਾ ਪੁੱਤ ਆਇਆ ਨੀ, ਕੱਲ ਮੀਂਹ ਪੈਂਦਾ ਬਾਸ ਸਾਡੇ
ਤੁਹਾਡੇ ਕੋਠੇ ਠੀਕ ਆ
ਸਾਡੇ ਕੋਠੇ ਤੇ ਚੁੰਦੇ ਤੇ ਚੁੰਦੇ ਹੀ ਰਹਿਣੇ ਆ।
ਨਹੀਂ ਮੈਂ ਉਹ ਪੁੱਛਣਾ ਪਿਆਰ ਕੀ ਪਰਾਤਾ ਪਰੂਤਾ ਰੱਖਿਆ ਕਿ ਨਹੀਂ।
ਪਰਾਤਾ ਸਾਡਾ ਲੁਹਾਂਡਾ ਜਿਹੜਾ ਹਰ ਪੰਜ ਮਿੰਟ ਬਾਅਦ ਭਰ ਗਿਆ, ਹਰ ਪੰਜ ਮਿੰਟ ਬਾਅਦ। ਮੈਂ ਕਿਹਾ ਬਈ ਇਹ ਕੀ, ਇਹ ਮੀਂਹ ਬੰਦ ਵੀ ਹੋ ਗਿਆ ਤੇ ਸਾਡੀ ਛੱਤ ਨੀ ਚੁਣੋ ਹਜੇ। ਅੱਛਾ ਮੈਂ ਕਿਹਾ ਵੀ ਇਹ ਕੀ ਨਵੀਂ,
ਬਾਹਰ ਮੀਂਹ ਹਟ ਗਿਆ ਤਾਂ ਅੰਦਰ ਨੀ ਹਟਿਆ।
ਇਹ ਮੀਡੀਆ ਨੂੰ ਵਿਖਾਉਣਾ ਚਾਹੀਦਾ ਵੀ ਮੀਂਹ ਪੈਂਦੇ ਤੋਂ ਬਾਅਦ ਵੀ ਅੰਦਰ ਕੀ ਮੀਂਹ ਪਈ ਜਾਂਦਾ। ਅੱਛਾ ਇਹ ਚਮਤਕਾਰ ਵਾਲੀ ਗੱਲ ਹੈ।
ਚਮਤਕਾਰ ਕਰੀ ਤਾਂ ਜੀ ਮਿੱਟੀ ਗਿੱਲੀ ਹੋ ਗਈ, ਇੱਟਾਂ ਰੇਸ ਗਈਆਂ ਤੇ ਬਾਲਿਆਂ ਦਾ ਉਹ ਜਿਹੜਾ ਪਾਣੀ ਮਿੱਟੀ ਵਾਲਾ ਉਹ ਥੱਲੇ ਹੀ ਆਉਣਾ ਹੀ ਹੌਲੀ 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 ਹੌਲੀ।
ਆਹ ਜਿਹੜਾ ਮਿੱਟੀ ਚ ਪਾਣੀ ਆ ਉਹਨੇ ਗੁਰਤਾ ਆਕਰਸ਼ਣ ਬਲ ਦਾ ਕਰਕੇ ਥੱਲੇ ਹੀ
ਥੱਲੇ ਨੂੰ ਹੀ ਆਉਣਾ
ਤੇ ਥੱਲੇ ਆਉਂਦਾ ਗਿਆ ਉਹ ਹਟਿਆ ਨਹੀਂ। ਅੱਜ ਥੋੜੀ ਜੀ ਠੱਲ ਪਾਈ ਆ ਧੁੱਪ ਨੇ
ਤੇ ਤਾਇਆ ਜੀ ਓਦਾਂ ਤਾਂ ਬਹੁਤ ਜਿਆਦਾ ਕਹਿੰਦੇ ਕਿ ਬਾਰਿਸ਼ ਹਜੇ ਵੀ ਹੈਗੀ ਆ।